सचो सचा सच सच निहारी है पूर न जापे किछ तेरी तारी है संसय दे दातार जेत पारी है इकत सूत परोए जोत संजारी है हुक्मे भजन मंज हुक्मे तारी है प्रभ जीओ तुद्ध त्याए सोए जिस पाग मथारी है तेरी गत मित लखी न जाए हो तुद बलिहारी है भाई गुरु तेरा ਭਾਗ ਮਥਾਰਿਆ ਜਿਸ ਦੇ ਮੱਥੇ ਵਿੱਚ ਭਾਗ ਲਿਖਿਆ ਹੋ ਦੂਸਰਾ ਬੰਦਾ ਵਾਹਿਗੁਰੂ ਦਾ ਸਿਮਰਨ ਕਰਨਾ ਨਾਮ ਜਪਣਾ ਸਤਸੰਗ ਕਰਨਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਿਸੇ ਨੂੰ ਪਾਬੰਦੀ ਨਹੀਂ ਲੱਗੀ ਹੁੰਦੀ ਸਭ ਨੂੰ ਇਨਵਾਈਟ ਕੀਤਾ ਜਾਂਦਾ ਸਭ ਨੂੰ ਆਖਿਆ ਜਾਂਦਾ ਲੇਕਿਨ ਮਹਾਰਾਜ ਕਹਿੰਦੇ ਦੋ ਕੰਮ ਐਸੇ ਨੇ ਇੱਕ ਹਰੀ ਦਾ ਜਸ ਇੱਕ ਸਤਸੰਗ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਨ ਕਲਯੁਗ ਦੇ ਅੰਦਰ ਜੀਵ ਦਾ ਆਧਾਰ ਕਰਨ ਵਾਸਤੇ ਹਰੀ ਦਾ ਜਸ ਕਰਨਾ ਤੇ ਸਤਸੰਗ ਕਰਨੀ ਸਾਧੂ ਦੀ ਸੰਗਤ ਕਰਨੀ ਇਹ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਨੇ ਪਰ ਨਾਲ ਮਹਾਰਾਜ ਜੀ ਕੰਡੀਸ਼ਨ ਦੱਸਦੇ ਨੇ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ ਪਰ ਮਿਲਦੀ ਉਹਨੂੰ ਹੈ ਜਿਹਦਾ ਕੋਈ ਸਮਾਂ ਚੰਗਾ ਆ ਗਿਆ ਹੋਵੇ ਹਰ ਬੰਦੇ ਨੂੰ ਹੀ ਇਹ ਪ੍ਰਾਪਤ ਹੋਇਆ ਕਰ ਸੋ ਇਸ ਤਰ੍ਹਾਂ ਦੇ ਨਾਲ ਪਰਮੇਸ਼ੁਰ ਦਾ ਨਾਮ ਆਪ ਜਪਾਏ ਜਪੈ ਸੋ ਨਾ ਆਪ ਗਵਾਏ ਸੋ ਹਰ ਗੁਣ ਗਾਓ ਇਹ ਕਲਯੁਗ ਦੇ ਅੰਦਰ ਜਲਦਾ ਬਲਦਾ ਯੁਗ ਹੈ ਇਹ। ਜਦੋਂ ਆਦਮੀ ਦੀ ਸੋਝੀ ਉਹਦੀ ਸੁਰਤ ਪੂਰੀ ਤਰ੍ਹਾਂ ਨਾਲ ਹਿੱਲ ਚੁੱਕੀ ਹੈ, ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਮੈਂ ਕੌਣ ਆ, ਮੇਰਾ ਫਰਜ਼ ਕੀ ਹੈ, ਮੇਰਾ ਨਿੱਜੀ ਧਰਮ ਕੀ ਹੈ। ਇੰਨਾ ਹਨੇਰਾ ਛਾ ਗਿਆ ਕਿ ਬੰਦਾ ਜਿਸ ਨੂੰ 83,99,999 ਜੂਨਾਂ ਦਾ ਸਰਦਾਰ ਕਹਿੰਦੇ ਸੀ, ਉਹ ਪਸ਼ੂ ਬਿਰਤੀ ਤੋਂ ਵੀ ਹੇਠਾਂ ਆ ਗਿਆ। ਪਸ਼ੂ ਕਦੇ ਨਹੀਂ ਮਾਰਦਾ, ਸ਼ੇਰ ਜੇ ਸ਼ਿਕਾਰ ਖੇਲਦਾ ਆਪਣੀ ਖੁਰਾਕ ਵਾਸਤੇ ਖੇਲਦਾ, ਉਹ ਜੇ ਚਾਹੇ ਇੱਕੋ ਦਿਨ ਸਾਰੇ ਜਾਨਵਰਾਂ ਨੂੰ ਮਾਰ ਸਕਦਾ, ਨਹੀਂ ਆਪਣੀ ਖੁਰਾਕ ਵਾਸਤੇ। ਸਾਰੇ ਪਸ਼ੂ ਨੇ ਮਰਿਆਦਾ ਵਿੱਚ ਚੱਲਦੇ ਨੇ, ਬੇਮਰਿਆਦਾ ਨਹੀਂ ਚੱਲਦੇ। ਮਨੁੱਖ ਜਿਹੜਾ ਹੈ ਇਹ ਜੇ ਪਸ਼ੂ ਬਿਰਤੀ ਚ ਆ ਜਾਵੇ ਤਾਂ ਮਾਰ ਦਿੰਦਾ, ਇਹ ਪਸ਼ੂ ਤਾਂ ਦੂਰ ਦੀ ਗੱਲ ਰਹੀ, ਜੇ ਬੰਦਿਆਂ ਨੂੰ ਮਾਰਨਾ ਹੋਵੇ ਐਟਮ ਬੰਬ ਬਣਾ ਦਿੰਦਾ, ਗੈਸ ਬਣਾ ਦਿੰਦਾ ਗਰੀਬ ਆਦਮੀਆਂ ਨੂੰ, ਇਨੋਸੈਂਟ ਬੰਦਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਆਪਣੀ ਨਸਲ ਨੂੰ ਇਹ ਮਾਰ ਦਿੰਦਾ। ਕੋਈ ਦੁਨੀਆਂ ਦਾ ਜਾਨਵਰ ਨਹੀਂ ਜਿਹੜਾ ਮਾਰਦਾ ਇਸ ਤਰ੍ਹਾਂ ਦੇ ਨਾਲ। ਮਹਾਰਾਜ ਕਹਿੰਦੇ ਜੇ ਤਾਂ ਤੂੰ ਇਸ ਬਿਰਤੀ ਦੇ ਅੰਦਰ ਹੈ ਤਾਂ ਤੂੰ ਪਸ਼ੂ ਵੀ ਬਹੁਤ ਨੀਵੇਂ ਸ਼੍ਰੇਣੀ ਦਾ ਪਸ਼ੂ ਹੈ। ਆਵਰਨਾਏ ਸ੍ਰਿਸ਼ਟ ਮੈਂ, ਇਹਨੂੰ ਠੀਕ ਕਰੋ ਭਾਈ, ਆਵਰਨਾਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ਟੋ, ਜੇ ਬੁੱਝਿਆ ਹੀ ਨਹੀਂ ਹੈ ਤਾਂ ਪਸ਼ੂ ਹੈ ਢੋਰ ਹੈ ਕਹਿੰਦੇ। ਜੇ ਬੁੱਝ ਲਿਆ ਇੱਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਿੰਨੇ ਸੋਹਣੇ ਕੱਪੜੇ ਪਾ ਲੈ, ਕਿੰਨੀਆਂ ਸੋਹਣੀ ਕੋਠੀ ਚ ਰਹਿ ਲੈ, ਕਿੰਨੀਆਂ ਖੁਸ਼ਬੂਆਂ ਲਾ ਲੈ, ਜੇ ਤਾਂ ਇਹ ਗੱਲ ਨਹੀਂ ਬੁੱਝੀ ਤਾਂ ਤੂੰ ਨਾ ਪਾਕ ਹੈ। ਜੇਰੇ ਤੇਰੇ ਅੰਦਰ ਕ੍ਰੋਧ ਦਾ ਜਜ਼ਬਾ ਚੱਲ ਰਿਹਾ, ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਾ ਜਾਓ, ਉਹਨਾਂ ਪਾਸ ਗਵਾਸ ਨਾ ਪਿੱਟੀਏ ਜਿਹਨਾਂ ਅੰਦਰ ਕ੍ਰੋਧ ਚ ਨਾਲ, ਜਿਹਦੇ ਅੰਦਰ ਕ੍ਰੋਧ ਚ ਨਾਲ ਚੱਲਦਾ, ਨੇੜੇ ਨਾ ਜਾਓ, ਉਹਦੇ ਪਿੱਟ ਨਾ ਖਾਓ। ਇਸ ਤਰ੍ਹਾਂ ਦੇ ਨਾਲ ਜੇ ਤਾਂ ਬੰਦੇ ਦੇ ਅੰਦਰ ਇਨਸਾਨੀਅਤ ਪ੍ਰਵੇਸ਼ ਕਰ ਗਈ ਤਾਂ ਇਨਸਾਨ ਹੈ, ਜੇ ਇਨਸਾਨੀਅਤ ਨਹੀਂ ਉਹਦੇ ਅੰਦਰ ਤਾਂ ਜੰਗਲੀ ਜਾਨਵਰ ਹੈ ਵੀ, ਕੋਈ ਬਹੁਤਾ ਫਰਕ ਨਹੀਂ ਸਮਾਂ ਉਹਦਾ, ਤਾਂ ਉਹ ਵੀ ਮਾੜਾ ਹੈ। ਨਰੂ ਮਰੇ ਨਰ ਕਾਮਨਾ ਆਵੇ, ਪਸ਼ੂ ਮਰਿਆ ਦਾ ਕਾਸ਼ ਸਵਾਰ ਹੈ। ਪਸ਼ੂ ਮਰਿਆ ਹੋਇਆ ਵੀ ਦੂਜਿਆਂ ਦੇ ਵਾਸਤੇ ਕਾਸ਼ ਸਵਾਰਦਾ, ਆਦਮੀ ਮਰਿਆ ਹੋਇਆ ਕਿਸੇ ਕੰਮ ਨਹੀਂ ਆਉਂਦਾ, ਨਾ ਇਹਦਾ ਚਮੜਾ ਕੰਮ ਆਉਂਦਾ, ਨਾ ਮਾਸਕ ਆ, ਕੁਛ ਵੀ ਨਹੀਂ ਕੰਮ ਆਉਂਦਾ। ਸੋ ਇਹ ਜੇ ਪਰਮੇਸ਼ਰ ਦਾ ਭਜਨ ਕਰਦਾ ਤਾਂ ਇਹ ਮੁਬਾਰਕ ਹੈ, ਜੇ ਪਰਮੇਸ਼ਰ ਦਾ ਭਜਨ ਛੱਡ ਕੇ ਇਧਰੀਆਂ ਉਧਰੀਆਂ ਗੱਲਾਂ ਕਰਦਾ ਫਿਰ ਇਹ ਕੁਛ ਵੀ ਨਹੀਂ ਹੈਗਾ। ਸੋ ਪਿਛਲੀ ਵਾਰੀ ਮੈਂ ਐਤਵਾਰ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਮਾਲਵੇ ਦੇ ਅੰਦਰ ਨਾਲ ਬਹੁਤ ਸਾਰੇ ਸਿੰਘਾਂ ਦਾ ਵਹੀਰ ਹੈ ਤੇ ਆਪ ਜਿਸ ਵਾਰ ਤਲਵੰਡੀ ਦੀ ਹੱਦ ਵਿੱਚ ਦਾਖਲ ਹੋਣ ਲੱਗਦੇ ਨੇ, ਉੱਥੇ ਉਹਨਾਂ ਦੀ ਉਹ ਫੌਜ ਦੇ ਬੰਦਿਆਂ ਨੇ ਮਹਾਰਾਜ ਦੀਆਂ ਬਾਗਾਂ ਫੜ ਲਈਆਂ ਤੇ ਘੋੜਾ ਰੋਕ ਲਿਆ, ਸਾਹਮਣੇ ਖੜੇ ਹੋ ਗਏ। ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਸੀ ਮੀਂਹ ਪਾ ਦੋਗੇ, ਉਹ ਵੀ ਨਹੀਂ ਤੁਸੀਂ ਪਾਇਆ ਤੇ ਸਾਨੂੰ ਤੁਸੀਂ 2 ਮਹੀਨੇ ਹੋ ਗਏ ਤਨਖਾਹ ਵੀ ਨਹੀਂ ਦਿੱਤੀ। ਮਹਾਰਾਜ ਕਹਿੰਦੇ ਪ੍ਰੇਮੀਓ, ਮੀਂਹ ਪਾਉਣਾ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ ਤੇ ਤਨਖਾਹ ਦੀ ਗੱਲ ਹੈ ਕਿ ਆਪਾਂ ਤੁਰੇ ਹੀ ਫਿਰਦੇ ਹਾਂ, ਕਿਤੇ ਬੈਠਾਂਗੇ ਸੰਗਤਾਂ ਆਉਣਗੀਆਂ ਫਿਰ ਤਨਖਾਹ ਵੀ ਤੁਹਾਨੂੰ ਜਿੰਨੀ ਚਾਹੋਗੇ ਮਿਲ ਜਾਏਗੀ। ਉਸ ਵੇਲੇ ਜ਼ੋਰ ਦਿਖਾਇਆ ਉਹਨਾਂ ਨੇ ਕਿ ਮਹਾਰਾਜ ਅਸੀਂ ਗਾਹਾਂ ਨਹੀਂ ਪੈਰ ਪੱਟਣ ਦੇਣਾ ਘੋੜੇ ਜਿੰਨਾ ਚਿਰ ਤਨਖਾਹ ਨਹੀਂ ਤੁਸੀਂ ਦਿੰਦੇ ਤੇ ਮੀਂਹ ਨਹੀਂ ਪਵਾਉਂਦੇ। ਮਹਾਰਾਜ ਨੇ ਬਾਣ ਚਲਾ ਤਾ, ਬਹੁਤ ਜ਼ੋਰ ਦੀ ਬਾਰਿਸ਼ ਹੋਈ, ਆਪ ਉੱਥੇ ਹੀ ਖੜੇ ਨੇ। ਇਹ ਜਿੰਨੇ ਫੌਜੀ ਸੀ ਇਹਨਾਂ ਦੇ ਬਰਾੜ ਵਗੈਰਾ 1500 ਰੱਖਿਆ ਹੋਇਆ ਸੀ, ਇਹ ਰੰਗੜਾਂ ਦੀ ਫੌਜ ਅੱਡ ਸੀ, ਇਹਨਾਂ ਦੀ ਅੱਡ ਸੀ। ਇਹ ਸਾਰੇ ਝਾੜਾਂ ਦੇ ਦਰਖਤਾਂ ਦੇ ਉਹਦੇ ਜਾ ਕੇ ਵੀ ਗੜੇ ਪੈ ਰਹੇ ਨੇ। ਮਹਾਰਾਜ ਉੱਥੇ ਹੀ ਖੜੇ ਰਹੇ, ਪਿਆਰ ਵਾਲਿਆਂ ਨੇ ਮਹਾਰਾਜ ਦੇ ਉੱਤੇ ਕੰਬਲੀਆਂ ਕਰ ਦਿੱਤੀਆਂ। ਫੇਰ ਆ ਗਏ ਜਦ ਬਾਰਿਸ਼ ਹਟੀ, ਕਹਿੰਦੇ ਮੀਂਹ ਤਾਂ ਪੈ ਗਿਆ, ਇਹ ਤਾਂ ਫਸਲ ਸਾਡੀ ਹੋਊ 6 ਮਹੀਨੇ ਨੂੰ ਜਾ ਕੇ, ਪੈਸੇ ਤਾਂ ਸਾਨੂੰ ਅੱਜ ਚਾਹੀਦੇ ਨੇ। ਇਹਨਾਂ ਨੂੰ ਕੋਈ ਘਾਟ ਨਹੀਂ ਸੀ, ਸਾਰੀ ਦੌਲਤ ਦੇ ਮਾਲਕ ਨੇ। ਇੱਕ ਸਿੰਘ ਆਉਂਦਾ ਹੈ ਤੇ ਖੱਚਰ ਭਰੀ ਹੋਈ ਹੈ, ਗੂਣਾਂ ਦੋਏ ਭਰੀਆਂ ਹੋਈਆਂ, ਮੋਹਰਾਂ ਤੇ ਰੁਪਈਆਂ ਦੀਆਂ। ਸੱਚੇ ਪਾਤਸ਼ਾਹ ਕਬੀਰ ਨੇ ਖਜ਼ਾਨਾ ਭੇਜਿਆ, ਹੁਕਮ ਹੋ ਗਏ ਮਹਾਰਾਜ, ਕਹਿੰਦੇ ਗੁਣਾਂ ਦੇ ਮੂੰਹ ਖੋਲੋ। ਖੋਲ ਦਿੱਤੀਆਂ, ਆਪ ਘੋੜੇ ਤੋਂ ਉਤਰਿਆ ਹੈ, ਲਾਈਨ ਲੱਗੀ ਹੋਈ ਹੈ, ਇਕੱਲਾ ਇਕੱਲਾ ਤੁਰਿਆ ਹੁੰਦਾ। ਕਹਿੰਦੇ ਕਿਉਂ ਬਈ, ਸਿੱਖੀ ਚਾਹੀਦੀ ਹੈ ਮਾਇਆ? ਕਹਿੰਦੇ ਮਹਾਰਾਜ ਪਹਿਲਾਂ ਮਾਇਆ ਪਿੱਛੋਂ ਸਿੱਖੀ। ਸਿੱਖ ਤਾਂ ਅਸੀਂ ਤੁਹਾਨੂੰ ਮੰਨਦੇ ਹੀ ਹਾਂ, ਹੋਰ ਸਿੱਖ ਕਿਵੇਂ ਹੋਈਦਾ? ਮਾਇਆ ਚਾਹੀਦੀ ਹੈ। ਪੁੱਛੀ ਜਾਂਦੇ ਨੇ ਇਕੱਲੇ ਇਕੱਲੇ ਨੂੰ, ਸਾਰਿਆਂ ਨੇ ਜਵਾਬ ਦੇ ਤਾ ਵੀ ਮਾਇਆ ਚਾਹੀਦੀ ਹੈ। ਮਹਾਰਾਜ ਨੇ ਮਾਇਆ ਦੇ ਦਿੱਤੀ। ਥੋੜੀ ਦੂਰ ਗਏ, ਉੱਥੇ ਸਲਾਹ ਕਰੀ, ਕਹਿਣ ਲੱਗੇ ਮਾਇਆ ਤਾਂ ਬਹੁਤ ਪਈ ਹੈ, ਆਪਾਂ ਹੋਰ ਮੰਗੀਏ। ਫਿਰ ਗੁਰੂ ਮਹਾਰਾਜ ਕੋਲ ਆ ਗਏ, ਕਹਿੰਦੇ ਮਹਾਰਾਜ ਕਹਿੰਦੇ ਹੁਣ ਤਾਂ ਤੁਹਾਨੂੰ ਤਨਖਾਹ ਮਿਲ ਗਈ ਹੈ, ਹੁਣ ਕਾਹਦੇ ਵਾਸਤੇ ਆਇਆ? ਕਹਿੰਦੇ ਉਹ ਤਾਂ ਸਾਨੂੰ ਮਿਲੀਆਂ ਨਾ, ਜਿਹੜੇ ਅਸੀਂ ਬੰਦੇ ਆਪਣੀ ਥਾਂ ਰੱਖ ਕੇ ਆਏ, ਉਹਨਾਂ ਨੂੰ ਕੀ ਦੇਵਾਂਗੇ? ਆ ਜਿਹੜੇ ਤੁਸੀਂ ਪੈਸੇ ਦਿੱਤੇ ਆਏ ਤਾਂ ਅਸੀਂ ਉਹਨਾਂ ਨੂੰ ਦੇ ਦਾਂਗੇ, ਉਹਨਾਂ ਦੀ ਵੀ ਤਨਖਾਹ ਦਿਓ। ਮਹਾਰਾਜ ਨੇ ਉਹ ਵੀ ਦੇ ਦਿੱਤੀ। ਉਸ ਵੇਲੇ ਇਹ ਨਹੀਂ ਹੋਇਆ ਕਿ ਕੋਈ ਦਰਦ ਆਵੇ ਮਨ ਚ, ਬਈ ਸਰਬੰਸ ਪ੍ਰਵਾਨ ਕਰਕੇ ਆਏ ਨੇ, ਕੋਈ ਚੀਜ਼ ਕੋਲ ਨਹੀਂ ਰੱਖੀ। ਤੇ ਉਸ ਵੇਲੇ ਕਹਿੰਦੇ ਨੇ ਆਪਸ ਵਿੱਚ, ਬਈ ਅਸੀਂ ਬਰਛੇ ਦੇ ਨੋਕ ਤੇ ਤਨਖਾਹ ਲਈਏ। ਬੜੇ ਕਬੂਲ ਬੋਲਦੇ ਆ, ਮਹਾਰਾਜ ਜੀ ਨੂੰ ਦੱਸਿਆ। ਮਹਾਰਾਜ ਕਹਿੰਦੇ ਮੂਰਖਾਂ ਨੇ ਰਾਜ ਗਵਾ ਲਿਆ ਆਪਦਾ, ਅਸੀਂ ਇਹਨਾਂ ਨੂੰ ਰਾਜ ਭਾਗ ਬਖਸ਼ ਦੇਣਾ ਸੀ। ਦਾਨ ਸਿੰਘ ਨੂੰ ਕਿਹਾ, ਦਾਨ ਸਿੰਘ ਆ ਤੂੰ ਵੀ ਦੱਸ ਬਈ, ਸਿੱਖੀ ਚਾਹੀਦੀ ਹੈ ਕਿ ਮਾਇਆ? ਕਹਿੰਦਾ ਮਾਇਆ ਤਾਂ ਬਹੁਤ ਹੈ, ਸੱਚੇ ਪਾਤਸ਼ਾਹ ਆਪਦੀ ਦਿੱਤੀ ਹੋਈ। ਇਹ ਮੇਰੇ ਨਾਲ 20 ਸਾਥੀ ਨੇ ਤੇ ਮਾਇਆ, ਮਹਾਰਾਜ ਸਾਨੂੰ ਤਾਂ ਸਿੱਖੀ ਦਿਓ, ਮਾਇਆ ਦੀ ਲੋੜ ਨਹੀਂ ਸਾਨੂੰ। ਕਹਿੰਦੇ ਦਾਨ ਸਿੰਘ, ਤੇਰੇ ਸਾਥੀਆਂ ਨੇ ਮਾਇਆ ਲਈ ਹੈ? ਕਹਿੰਦੇ ਪਾਤਸ਼ਾਹ, ਸਾਥੀਆਂ ਦੇ ਨਾਲ ਮੈਨੂੰ ਨਾ ਲਓ, ਮੈਨੂੰ ਤਾਂ ਸਿੱਖੀ ਦਿਓ। ਮਹਾਰਾਜ ਕਹਿੰਦੇ ਫਿਰ ਤੂੰ ਐਂ ਕਰਿਆ ਕਰ, ਵਿਖਿਆ ਨਾ ਪੀਆ ਕਰ, ਹੁੱਕਾ ਪੀਣਾ ਤੇ। ਕਹਿੰਦਾ ਸੱਚੇ ਪਾਤਸ਼ਾਹ ਫਾਰਾ ਹੋ ਜਾਂਦਾ। ਕਹਿੰਦੇ ਨਹੀਂ ਹੋਏਗਾ। ਉਸ ਵੇਲੇ ਬੇਨਤੀ ਕਰਦਾ ਕਿ ਮਹਾਰਾਜ ਮੇਰੇ ਨਗਰ ਚਲੋ। ਮਹਾਰਾਜ ਨਾਲ ਨਾਲ ਚਲੇ ਜਾਂਦੇ ਆ, ਨਗਰ ਆ ਜਾਂਦਾ ਉਸਦਾ, ਉੱਥੇ ਉਤਾਰਾ ਹੋ ਜਾਂਦਾ। ਸੇਵਾ ਪੁੱਛਦਾ, ਮਹਾਰਾਜ ਕਹਿੰਦੇ ਦਾਨ ਸਿਆਂ ਤੂੰ ਕੇਸ ਰੱਖ ਲੈ। ਕਹਿੰਦਾ ਸੱਚੇ ਪਾਤਸ਼ਾਹ ਕੇਸ ਕੀ ਕੰਮ ਆਉਂਦੇ ਨੇ? ਉਸੇ ਵੇਲੇ ਦਾੜੀ ਦੀ ਗੁੱਟੀ ਖੋਲਣ ਲੱਗ ਗਿਆ ਤੇ ਦਾੜੀ ਉਹਦੀ ਧੁੰਨੀ ਤੱਕ ਲੰਮੀ ਸੀ। ਕਹਿੰਦਾ ਦੇਖੋ ਮਹਾਰਾਜ, ਦਾੜਾ ਮੇਰਾ ਕਿੰਨਾ ਲੰਮਾ। ਮਹਾਰਾਜ ਮੂੰਹ ਤੇ ਕੱਪੜਾ ਲਿਆ, ਮੁਸਕਰਾਉਣ ਲੱਗ ਗਏ, ਹੱਸਣ ਲੱਗ ਗਏ, ਵੀ ਇਹ ਸਿੱਧੇ ਬੰਦੇ, ਇਹਨਾਂ ਨੂੰ ਕੁਛ ਨਹੀਂ ਪਤਾ, ਹੈਗੇ ਚੰਗੇ, ਲੇਕਿਨ ਅਜੇ ਸੰਗਤ ਨਹੀਂ ਹੋਈ, ਬਾਣੀ ਦਾ ਅਭਿਆਸ ਨਹੀਂ ਇਹਨਾਂ ਨੂੰ ਹੋਇਆ, ਪਤਾ ਨਹੀਂ ਹੈ ਇਹਨਾਂ ਨੂੰ। ਮਹਾਰਾਜ ਕਹਿੰਦੇ ਦਾਨ ਸਿੰਘ, ਤੈਨੂੰ ਫਿਲਾਸਫੀ ਤਾਂ ਅਸੀਂ ਕੀ ਕਹਿਣੀ ਹੈ, ਇੱਕ ਗੱਲ ਦੱਸ ਦਿੰਦੇ ਹਾਂ, ਜਦ ਗੋਤੇ ਖਾਏਗਾ ਨਾ ਭਰਜਲ ਦੇ ਅੰਦਰ, ਅਸੀਂ ਕੇਸਾਂ ਤੋਂ ਫੜ ਕੇ ਤੈਨੂੰ ਕੱਢ ਲਾਂਗੇ। ਕਹਿੰਦਾ ਮਹਾਰਾਜ ਦਾੜੀ ਦੇਖੋ ਕਿੰਨੀ ਲੰਮੀ ਆ ਤੁਹਾਡੇ ਹੱਥ ਚ, ਆਜੂ। ਮਹਾਰਾਜ ਨੇ ਦਾੜੀ ਫੜ ਕੇ ਹੇਠਾਂ ਨੂੰ ਖਿੱਚਦੀ, ਧਰਤੀ ਨਾਲ ਲੱਗਿਆ ਮੱਥਾ। ਕਹਿੰਦੇ ਦੇਖ ਲਿਆ ਦਾਨ ਸਿੰਘ, ਦਾੜੀ ਫੜ ਕੇ ਤਾਂ ਜੇ ਅਸੀਂ ਖਿੱਚਾਂਗੇ ਹੇਠਾਂ ਨੂੰ ਜਾਂਦੀ ਹੈ। ਕਹਿੰਦਾ ਹਾਂ ਮਹਾਰਾਜ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਕੇਸ ਰੱਖਿਆ। ਮਹਾਰਾਜ ਕਹਿੰਦੇ ਦਾਨ ਸਿੰਘ, ਦੂਸਰੀ ਗੱਲ ਦੱਸਦੇ ਆ, ਸਾਡੀ ਖੁਸ਼ੀ ਇਸ ਗੱਲ ਚ। ਸੋ ਉਸ ਨੂੰ ਅੰਮ੍ਰਿਤ ਸਿਖਾਇਆ ਤੇ ਉਸ ਤੇ ਬਾਅਦ ਉਸੇ ਥਾਂ ਦੇ ਉੱਤੇ ਇੱਕ ਇਬਰਾਹੀਮ ਸੈਯਦ, ਜਿਸ ਨੇ ਗੁਰੂ ਮਹਾਰਾਜ ਬਾਰੇ ਸੁਣਿਆ ਤੇ ਦਾਨ ਸਿੰਘ ਦਾ ਜੀਵਨ ਪਲਟਿਆ ਹੋਇਆ ਦੇਖਿਆ, ਉਹ ਵੀ ਪ੍ਰਭਾਵਿਤ ਹੋ ਕੇ ਗੁਰੂ ਮਹਾਰਾਜ ਤੋਂ ਅੰਮ੍ਰਿਤ ਛਕ ਕੇ ਅਜਮੇਰ ਸਿੰਘ ਨਾਮ ਉਸਦਾ ਹੋਇਆ। ਕੁਝ ਦਿਨ ਵਿਸ਼ਰਾਮ ਕਰਕੇ ਗੁਰੂ ਮਹਾਰਾਜ ਉੱਥੋਂ ਅੱਗੇ ਚੱਲਦੇ ਨੇ। ਇਹ ਜਿਹੜੇ ਬਰਾੜ ਸੀ ਫੌਜੀ, ਉਹਨਾਂ ਨੂੰ ਤਾਂ ਛੁੱਟੀ ਦੇ ਦਿੱਤੀ, ਸਾਰੇ ਘਰਾਂ ਨੂੰ ਚਲੇ ਗਏ 1500 ਦਾ। ਕੁਛ ਪ੍ਰੇਮੀ ਸਿੰਘ, ਕੁਛ ਇਹ ਦਾਨ ਸਿੰਘ ਦੇ ਨਾਲ ਦੇ ਪ੍ਰੇਮੀ ਸਿੰਘ, ਇਹ ਗੁਰੂ ਮਹਾਰਾਜ ਨਾਲ ਰਹਿ ਗਏ। ਤੇ ਚਲਦੇ ਚਲਦੇ ਅੱਗੇ ਕੋਈ ਆਵਾਜ਼ ਸੁਣ ਰਹੇ ਨੇ, ਕੋਈ ਅੰਦਰਲੀ ਖਿੱਚ ਉਹਨਾਂ ਦੇ ਚਰਨਾਂ ਨੂੰ ਖਿੱਚ ਕੇ ਲਈ ਜਾਂਦੀ ਹੈ। ਕੋਟ ਭਾਈ ਕੇ ਪਿੰਡ ਤੋਂ ਆਵਾਜ਼ ਆ ਰਹੀ ਹੈ, ਦੋ ਪ੍ਰੇਮੀ ਗੁਰੂ ਮਹਾਰਾਜ ਦੇ ਬਾਰੇ ਬੜੇ ਬੜਾ ਕੁਝ ਸੁਣ ਚੁੱਕੇ ਸੀ, ਸਹਿਜਧਾਰੀ ਸਿੱਖ ਰਹਿੰਦੇ ਸੀ ਉੱਥੇ। ਉਹ ਮਨ ਵਿੱਚ ਬਰਤਾਸ਼ਾ ਕਰਦੇ ਆ ਵੀ ਹੇ ਪ੍ਰਭੂ, ਤੁਸੀਂ ਸਰਵ ਕਲਾ ਸਮਰੱਥ ਮਾਲਵੇ ਨੂੰ ਤਾਰਦੇ ਫਿਰਦੇ ਹੋ, ਕਿਰਪਾ ਕਰੋ। ਜਦੋਂ ਸਾਹਿਬਜ਼ਾਦਿਆਂ ਦਾ ਜ਼ਿਕਰ ਸੁਣਦੇ ਨੇ ਤਾਂ ਨੇਤਰਾਂ ਚ ਜਲ ਆ ਜਾਂਦਾ, ਜਿੰਨੀ ਵਾਰੀ ਬਚਨ ਕਰਦੇ ਆ ਉਨੀ ਵਾਰੇ ਨੇਤਰਾਂ ਚੋਂ ਜਲ ਜਾਂਦਾ। ਜਦੋਂ ਆਨੰਦਪੁਰ ਸਾਹਿਬ ਤਾਂ ਸੁਣਦੇ ਨੇ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਲਾ ਛੱਡਿਆ, ਉਸ ਵੇਲੇ ਬਹੁਤ ਪਿਆਰ ਆਉਂਦਾ, ਬਹੁਤ ਵੈਰਾਗ ਆ ਜਾਂਦਾ ਤੇ ਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਮਨ ਵਿੱਚ ਬੜੀ ਲੋਚਾ ਜਾਗਦੀ ਹੈ। ਜਿਸ ਤਰ੍ਹਾਂ ਦੇ ਨਾਲ ਚਾਤ੍ਰਿਕ ਨੂੰ ਬੂੰਦ ਦੇ ਨਾਲ ਮਹਾਰਾਜ ਕਹਿੰਦੇ ਜਿਵੇਂ ਲੋਚਾ ਹੋਇਆ ਕਰਦੀ ਹੈ, ਬੂੰਦ ਵਾਸਤੇ ਦਿਨ ਰਾਤ ਪਿਰੋ 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 ਕਰਦਾ ਹੈ, ਐਸੀ ਉਹ ਪ੍ਰੀਤ ਉਹਨਾਂ ਦੋਹਾਂ ਪ੍ਰੇਮੀਆਂ ਦੇ ਸਹਿਜਧਾਰੀ ਸਿੱਖਾਂ ਦੇ ਮਨ ਵਿੱਚ ਜਿਸ ਦਾ ਵਰਣਨ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਕੀਤਾ। ਚਾਤ੍ਰਿਕ ਬੁਲਾਰੇ ਤੜਫਦਾ ਹੈ, ਕਲਪਦਾ ਹੈ, ਪਿਰੋ ਪਿਰੋ ਕਰਦਾ ਹੈ, ਠੀਕ ਇਸੇ ਤਰ੍ਹਾਂ ਦੇ ਨਾਲ ਇਹ ਦੋਵੇਂ ਸਹਿਜਧਾਰੀ ਜਿਹੜੇ ਵਪਾਰੀ ਸੀ, ਟ੍ਰੇਡਰ ਸੀ ਉਸ ਥਾਂ ਦੇ, ਉਹ ਗੁਰੂ ਮਹਾਰਾਜ ਨੂੰ ਖਿੱਚ ਰਹੇ ਨੇ। ਸਰਲ ਸੁਭਾਅ ਦੇ ਦੋਵੇਂ ਭਰਾ ਨੇ, ਹਰ ਵਕਤ ਬੇਨਤੀਆਂ ਕਰਦੀਆਂ, ਹੇ ਕਰਜੀਧਰ ਪਾਤਸ਼ਾਹ ਕਿਰਪਾ ਕਰੋ, ਸਾਡੇ ਨਗਰ ਆ ਕੇ ਦਰਸ਼ਨ ਦੇਵੋ, ਸਾਨੂੰ ਕੋਈ ਸੇਵਾ ਦਾ ਮੌਕਾ ਦੇਵੋ। ਮਹਾਰਾਜ ਫਰਮਾਨ ਕਰਦੇ ਆ ਕਿ ਤਨ ਮਨ ਤੇਰਾ, ਸਭ ਗੁਣ ਤੇਰੇ, ਖੰਨੀਆਂ ਵੰਝਾਂ ਦਰਸ਼ਨ ਤੇਰੇ, ਦਰਸ਼ਨ ਤੇ ਸੁਣ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾਂ, ਅੰਮ੍ਰਿਤ ਨਾਮ ਸੁਨੀਜੈ ਤੇਰਾ, ਕਿਰਪਾ ਕਰੇ ਤਾਂ ਪੀਵਾ, ਆਸ ਬਿਆਸੀ ਪਿਰਕੈ ਤਾਈ, ਜਿਉ ਚਾਤ੍ਰਿਕ ਗੁਣ ਤੇਰੇ, ਕਹੋ ਨਾਨਕ ਜੀਅੜਾ ਬਲਿਆਰੀ, ਦਿਓ ਦਰਸ ਪ੍ਰਭ ਮੇਰੇ। ਬਾਰ ਬਾਰ ਬੇਨਤੀਆਂ ਗੁਰੂ ਮਹਾਰਾਜ ਦੇ ਪਾਸ ਪਹੁੰਚਦੀਆਂ ਨੇ ਤੇ ਅੰਤਰਜਾਮੀ ਪਾਤਸ਼ਾਹ ਉਸ ਵੇਲੇ ਉਸ ਪਿੰਡ ਨੂੰ ਸੇਧ ਕਰਕੇ ਤੁਰ ਪੈਂਦੇ ਨੇ ਤੇ ਕੋਟ ਭਾਈ ਕੇ ਪਹੁੰਚ ਜਾਂਦੇ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਸਾਡੇ ਨਜ਼ਰ ਆ ਗਏ ਨੇ, ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਵੇਲੇ ਬਾਹਰ ਜੂਹ ਦੇ ਉੱਤੇ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਨੇ, ਬਹੁਤ ਵੈਰਾਗ ਕਰਦੇ ਨੇ। ਮੁਖੋਂ ਬੋਲਿਆ ਨਹੀਂ ਜਾਂਦਾ। ਮਨ ਵਿੱਚ ਬੜੀ ਭਾਵਨਾ ਹੈ ਵੀ ਜੇ ਮਹਾਰਾਜ ਸਾਨੂੰ ਸੇਵਾ ਬਖਸ਼ ਦੇਣ ਤੇ ਇੱਥੇ ਟਿਕਾਣਾ ਕਰ ਲੈਣ ਅੱਜ ਤਾਂ ਸਾਡੇ ਭਾਗ ਜਾਗ ਪੈਣਗੇ। ਕਿਉਂਕਿ ਜੋ ਗੁਰੂ ਦੀ ਸੇਵਾ ਹੁੰਦੀ ਹੈ ਇਹ ਹਰ ਬੰਦਾ ਨਹੀਂ ਕਰ ਸਕਿਆ ਕਰਨਾ। ਬਹੁਤ ਬੜਾ ਪੁੰਨ ਹੁੰਦਾ ਸੇਵਾ ਦਾ। ਸੇਵਾ ਕਰਨ ਵਾਲੇ ਦਾ ਦਰਜਾ ਕਿੰਨਾ ਹੁੰਦਾ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਜਿਉਂ ਚਲ ਜਲ ਤਰੰਗ ਉੱਠੇ ਵਾ ਭਾਤੀ ਫਿਰ ਸਲੈ ਸਰਲ ਸਮਾਏਦਾ। ਵਾਹਿਗੁਰੂ ਚ ਐ ਸਮਾ ਜਾਂਦਾ ਜਿਵੇਂ ਤਰੰਗ ਜਿਹੜੀ ਪਾਣੀ ਦੀ ਲਹਿਰ ਹੈ ਪਾਣੀ ਚ ਸਮਾ ਜਾਂਦੀ। ਸੋ ਸੇਵਾ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀ ਹੈ। ਹਰ ਬੰਦਾ ਨਹੀਂ ਸੇਵਾ ਕਰ ਸਕਿਆ ਕਰਦਾ ਕਿਉਂਕਿ ਐਸਾ ਗੁਰੂ ਮਹਾਰਾਜ ਦਾ ਫਰਮਾਨ ਹੈ।
ਮੱਥੇ ਲੇਖ ਜਿਨ੍ਹਾਂ ਦੇ ਤੁਰੋ ਲਿਖੇ ਨੇ ਕਰਦੇ ਸੇਵਾ
ਜਿਹਦੇ ਭਾਗ ਜਾਗੇ ਹੋਣ ਉਹੀ ਸੇਵਾ ਚ ਲੱਗਿਆ ਕਰਦਾ, ਚਾਹੇ ਕੀਰਤਨ ਕਰਨ ਦੀ ਸੇਵਾ ਹੈ, ਚਾਹੇ ਸਾਜ ਵਜਾਉਣ ਦੀ ਸੇਵਾ ਹੈ, ਚਾਹੇ ਲੰਗਰ ਦੀ ਸੇਵਾ ਹੈ, ਚਾਹੇ ਹੋਰ ਕੋਈ ਸੇਵਾ ਹੈ। ਬੇਅੰਤ ਸੇਵਾ ਨੇ ਗੁਰੂ ਕਰਦੀਆਂ। ਸਭ ਤੋਂ ਉੱਤਮ ਗੁਰੂ ਸੇਵਾ ਹੋਇਆ ਕਰਦੀ, ਵਾਹਿਗੁਰੂ ਦੀ ਸੇਵਾ ਹੋਇਆ ਕਰਦੀ ਹੈ, ਸਮਾਜ ਦੀ ਸੇਵਾ ਹੋਇਆ ਕਰਦੀ ਹੈ, ਭਾਈਚਾਰੇ ਦੀ ਸੇਵਾ ਹੁੰਦੀ ਹੈ, ਪਰਿਵਾਰ ਦੀ ਸੇਵਾ ਹੁੰਦੀ ਹੈ, ਬੇਅੰਤ ਕਿਸਮ ਦੀ ਸੇਵਾ ਹੈ। ਤੇ ਜਦ ਤੱਕ ਉਹਦੇ ਮਸਤਕ ਦੇ ਵਿੱਚ ਲੇਖ ਨਹੀਂ ਹੋਇਆ ਕਰਦੇ ਉਹ ਸੇਵਾ ਨਹੀਂ ਕਰ ਸਕਿਆ ਕਰਦਾ, ਕਿਉਂਕਿ ਇਹਦਾ ਬਹੁਤ ਬੜਾ ਮਹਾਤਮ ਹੁੰਦਾ। ਮਹਾਰਾਜ ਕਹਿੰਦੇ ਜਾਂ ਕਹਿ ਮਸਤਕ ਭਾਗ ਸਾਹ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਹਨ ਸਾਹ ਸਾਨੂੰ ਪਾਇਆ। ਕਹਿੰਦੇ ਸੇਵਾ ਲੱਗਦਾ ਹੀ ਉਹੀ ਹੈ ਜਿਹਦੇ ਮਸਤਕ ਦੇ ਵਿੱਚ ਭਾਗ ਹੁੰਦੇ, ਕਿਉਂਕਿ ਸੇਵਾ ਦੇ ਵਿੱਚ ਬੇਅੰਤ ਪਦਾਰਥ ਹੋਇਆ ਕਰਦੇ ਤੇ ਸੁਖਨੀ ਸਾਹਿਬ ਦੇ ਅੰਦਰ ਹੈ ਕਿ ਸੰਗਤ ਦੀ ਸੇਵਾ, ਸੰਤਾਂ ਦੀ ਸੇਵਾ, ਸਾਧੂਆਂ ਦੀ ਸੇਵਾ, ਗੁਰਮੁਖਾਂ ਦੀ ਸੇਵਾ ਜਿਹੜੀ ਹੈ ਉਹਦੇ ਵਿੱਚੋਂ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਕਿਸੇ ਨੇ ਲੈਣੇ ਹੋਣ ਕਹਿੰਦੇ ਉਹ ਸੇਵਾ ਕਰਨ ਲੱਗ ਜਾਣ, ਸਾਰੀਆਂ ਵਾਸ਼ਨਾਵਾਂ ਇੱਛਿਆ ਪੂਰੀਆਂ ਹੋ ਜਾਂਦੀਆਂ। ਇਹ ਕੋਈ ਐਵੇਂ ਬਾਤ ਨਹੀਂ ਹੈ ਸਾਧ ਸਿੰਘ ਜੀ, ਮੈਂ ਪ੍ਰਤਿਆਗ ਇਹ ਦੇਖ ਕੇ ਗੱਲ ਮਹਾਰਾਜ ਦੇ ਵੇਲੇ ਵੀ ਤੇ ਹੁਣ ਵੀ ਸਾਡੇ ਕੋਲ ਬਿਮਾਰ ਆਉਂਦੇ ਨੇ, ਡਾਕਟਰ ਨੇ ਜਵਾਬ ਦੇ ਦਿੱਤਾ ਵੀ ਨਹੀਂ ਰਾਜੀ ਹੋ ਸਕਦਾ। ਅਸੀਂ ਕਹਿੰਦੇ ਗੁਰੂ ਦੀ ਸੇਵਾ ਕਰ, ਬਾਣੀ ਦਾ ਪਾਠ ਕਰ, ਇਹ ਤੋਂ ਬੜੀ ਦਵਾਈ ਦੁਨੀਆਂ ਚ ਨਹੀਂ ਹੈ ਕੋਈ, ਤੂੰ ਰਾਜੀ ਹੋ ਜਾਏਗਾ। ਪਰ ਇਹ ਕਰ ਨਹੀਂ ਸਕਦਾ, ਮਹਾਰਾਜ ਦਾ ਐਸਾ ਫਰਮਾਨ ਹੈ। ਪਰ ਉਹ ਪਿਆਰ ਨਾਲ
ਚਲੇ ਮਿਲਦੇ ਚਾਰ ਪਦਾਰਥ ਕਰਕੇ ਸੇਵਾ,
ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹੈ ਕਿ ਗੁਰਸਿੱਖਾਂ ਗੁਰਸਿੱਖ ਸੇਵ ਕਮਾਉਣ, ਗੁਰਸਿੱਖਾਂ ਦੀ ਸੇਵ ਕਰਨੀ, ਗੁਰਮੁਖਾਂ ਦੀ ਸੇਵਾ ਕਰਨੀ, ਇਹ ਵਿਧਾਨ ਹੈ ਗੁਰੂ ਘਰ ਦੇ ਅੰਦਰ। ਚਾਰ ਪਦਾਰਥ ਭਿੱਖ ਫਕੀਰਾਂ ਭਾਵਨ, ਚਾਰ ਪਦਾਰਥਾਂ ਦੀ ਭਿੱਖ ਮਿਲਦੀ ਹੈ ਗੁਰਮੁਖਾਂ ਦੀ ਸੇਵਾ ਕਰਕੇ, ਫਕੀਰਾਂ ਦੀ ਲੇਖ ਲੇਖ ਲੱਖ ਬਾਣੀ ਗਾਵਣੀ, ਭਾਏ ਭਗਤ ਰਸ ਇੱਕ ਅਵੇਂ ਚਵਾਵਣੀ, ਤੁਲ ਨਾ ਭੂਤ ਭਵਿੱਖ ਨਾ ਕੀਮਤ ਪਾਵਣੀ। ਗੁਰਮੁਖ ਮਾਰਗ ਵਿਖ ਲਵੈ ਨਾ ਲਾਵੈ। ਤੇ ਸੇਵਾ ਦਾ ਫਲ ਕਿੰਨਾ ਹੁੰਦਾ ਹੈ? ਮਹਾਰਾਜ ਕਹਿੰਦੇ ਆਪ ਮੁਕਤ ਸੰਗੀ ਤਰੇ। ਆਪ ਵੀ ਮੁਕਤ ਹੋ ਗਿਆ ਤੇ ਜਿਹੜੇ ਸੰਗੀ ਸੀਗੇ ਉਹ ਵੀ ਤਰ ਗਏ। ਕੁੱਲ ਕਟੰਬ ਉਧਾਰੇ, ਕੁੱਲ ਦਾ ਵੀ ਉਧਾਰ ਕਰ ਦਿੱਤਾ, ਕਟੰਬ ਦਾ ਵੀ ਉਧਾਰ ਕਰ ਦਿੱਤਾ। ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਲੇਕਿਨ ਜੇ ਹਮੈ ਕਰਕੇ ਸੇਵਾ ਕਰਦਾ ਨਾ, ਮੈਂ ਕਰਦਾ, ਮੇਰਾ ਮਾਣ ਹੋਵੇ, ਮੈਂ ਸੇਵਾ ਕਰੀਏ, ਉਹਨੂੰ ਕਿਸੇ ਨੇ ਟੋਕਦਾ ਤੇ ਫਿਰ ਉਹਦੇ ਚ ਆ ਜਾਵੇ ਗੁੱਸਾ, ਇਹਨੂੰ ਕਹਿੰਦੇ ਨੇ ਹਮੈ ਦੀ ਸੇਵਾ। ਇਹ ਥਾਂ ਨਹੀਂ ਪਿਆ ਕਰਦੀ। ਇਸ ਕਰਕੇ ਸੇਵਾ ਕਰਨ ਵਾਲੇ ਨੂੰ ਬਹੁਤ ਸਾਵਧਾਨ ਹੋਣਾ ਪੈਂਦਾ। ਜੇ ਉਹ ਇਹ ਗੱਲ ਕਹੇ ਵੀ ਮੈਂ ਸੇਵਾ ਕਰਦਾ, ਮੈਂ ਕੀਰਤਨ ਕਰਦਾ, ਮੈਂ ਲੰਗਰ ਦੀ ਸੇਵਾ ਕਰਦਾ, ਮੈਂ ਝਾੜੂ ਦਿੰਦਾ, ਮੈਂ ਪਾਠ ਕਰਦਾ, ਮਹਾਰਾਜ ਕਹਿੰਦੇ ਇਹ ਤਾਂ ਤੂੰ ਕਰਦਾ, ਫਿਰ ਤੇਰੇ ਅੰਦਰ ਤਾਂ ਹਉਮੈ ਆ ਗਈ। ਤੈਨੂੰ ਇਹ ਕਹਿਣਾ ਚਾਹੀਦਾ ਵੀ ਮਹਾਰਾਜ ਸ਼ੁਕਰ ਹੈ ਵੀ ਤੁਸੀਂ ਮੇਰੇ ਤੇ ਸੇਵਾ ਲੈ ਰਹੇ ਹੋ, ਮੈਨੂੰ ਸਰੀਰ ਸਵਸਥ ਦੇ ਰਹੇ ਹੋ ਤੇ ਮੈਂ ਸੇਵਾ ਕਰ ਰਿਹਾ। ਜੇ ਸਰੀਰ ਇਹ ਸਵਸਥ ਨਾ ਦੇਵੇ ਫਿਰ ਕਰਕੇ ਦਿਖਾਵੇ ਸੇਵਾ, ਜਰਾ ਕੁ ਬਿਮਾਰ ਹੋ ਜਾਵੇ ਫਿਰ ਸੇਵਾ ਕਰਕੇ ਦਿਖਾਵੇ, ਨਹੀਂ ਹੁੰਦੀ। ਇਹ ਤਾਂ ਉਹਦੀ ਮਿਹਰ ਹੈ ਜਿਹਦੇ ਕਰਕੇ ਸੇਵਾ ਹੋ ਜਾਂਦੀ, ਉਹ ਕਰਾ ਲੈਂਦਾ। ਮਹਾਰਾਜ ਕਹਿੰਦੇ ਵਿੱਚ ਹੋ ਮੈਂ ਸੇਵਾ ਥਾਏ ਨਾ ਪਾਏ। ਪਹਿਲਾਂ ਜਿਹੜਾ ਹੋਮੈ ਤੇ ਰਹਿਤ ਹੁੰਦਾ ਹੈ ਉਹਨੂੰ ਕਿੰਨਾ ਫਲ ਹੁੰਦਾ? ਆਪ ਮੁਕਤ ਸੰਗੀ ਤਰੇ, ਕੁੱਲ ਕਟੰਬ ਉਧਾਰ। ਜਿਹੜਾ ਹੋਮੈ ਦੇ ਵਿੱਚ ਸੇਵਾ ਕਰਦਾ ਕਹਿੰਦੇ ਉਹ ਥਾਂ ਨਹੀਂ ਪੈਂਦੀ ਸੇਵਾ, ਉਹ ਕੀ ਕਰੇਗਾ? ਕਹਿੰਦੇ ਜਨਮ ਮਰੇ ਫਿਰ ਆਵੇ ਜਾਏ, ਜੰਮਦਾ ਰਹੇਗਾ, ਮਰਦਾ ਰਹੇਗਾ, ਆਉਂਦਾ ਜਾਂਦਾ। ਸੇਵਾ ਨੂੰ ਕੁਛ ਸੇਵਾ ਚ ਕਸੂਰ ਨਹੀਂ ਹੈ, ਵਿਧੀ ਨਾਲ ਸੇਵਾ ਨਹੀਂ ਕਰੀ ਹੈ। ਹਮੈ ਰਹਿਤ ਹੋ ਕੇ ਸੇਵਾ ਕਰੇ, ਆਪਣੇ ਭਾਗ ਚੰਗੇ ਸਮਝ ਕੇ ਸੇਵਾ ਕਰੇ ਵੀ ਮਹਾਰਾਜ ਮੇਰੇ ਤੋਂ ਸੇਵਾ ਲੈ ਰਹੇ, ਹਰ ਵਕਤ ਉਹਨਾਂ ਦਾ ਧੰਨਵਾਦ ਕਰੇ। ਕਹਿੰਦੇ ਉਹ ਤਾਂ ਪੈਂਦੀ ਹੈ ਥਾਂ, ਜਿਹੜਾ ਕਰਦਾ ਮੈਂ ਸੇਵਾ ਕਰਦਾ, ਉਹ ਵੈਗਰੂ ਨੂੰ ਨਹੀਂ ਪਾਉਂਦੀ ਹੈ। ਮਹਾਰਾਜ ਕਹਿੰਦੇ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ, ਜਿਹੜੀ ਹਰੀ ਦੇ ਮਨ ਭਾ ਜਾਵੇ ਉਹ ਸੇਵਾ ਪ੍ਰਮਾਣ ਹੋਇਆ ਕਰਦੀ। ਜਿਹੜਾ ਸੇਵਾ ਨਹੀਂ ਕਰਦਾ ਉਹ ਗੁਰੂ ਘਰ ਚ ਪ੍ਰਮਾਣ ਨਹੀਂ, ਕਿਉਂਕਿ ਸਿਮਰਨ ਤੇ ਸੇਵਾ ਜਿਸ ਤਰ੍ਹਾਂ ਹਵਾਈ ਜਹਾਜ਼ ਦੇ ਦੋ ਫੰਗ ਹੁੰਦੇ ਨੇ, ਉੱਡਣ ਵਾਲੇ ਪੰਛੀਆਂ ਦੇ ਦੋ ਫੰਗ ਹੁੰਦੇ ਨੇ, ਇਹ ਕਲਯੁਗ ਦਾ ਵਿੱਚ ਛੇਤੀ ਤੋਂ ਛੇਤੀ ਉਧਾਰ ਕਰਨ ਵਾਸਤੇ ਦੋ ਸਾਧਨ ਰੱਖੇ ਗਏ ਨੇ, ਤਪ ਦੀ ਥਾਂ ਤੇ ਤਾਂ ਸੇਵਾ ਹੋਗੀ। ਜਿਹੜੇ ਨਿਰਾਰਥਕ ਤਪ ਕਰਦੇ ਸੀ, ਧੂਣੀਆਂ ਤਾਪਦੇ, ਚਾਰ ਧੂਣੀਆਂ ਅੱਜ ਕੱਲ੍ਹ ਲਾ ਲੈਣੀਆਂ, ਹੇਠੋਂ ਧਰਤੀ ਤਪੀ ਹੋਈ ਹੈ ਤੇ ਉਹਦੇ ਵਿੱਚ ਆਲੇ ਬਹਿ ਜਾਣ, ਲਹੂ ਸੁੱਕ ਜਾਣਾ ਤੇ ਕਾਲੇ ਹੋ ਜਾਣਾ, ਇਹ ਨਿਰਾਰਥਕ ਸੇਵਾ, ਕਿਸੇ ਦਾ ਕੁਝ ਸਮਾਰਦੀ ਨਹੀਂ ਹੈ। ਇਹਦੀ ਥਾਂ ਤੇ ਜਿਹੜਾ ਗਰਮੀ ਦੇ ਮਹੀਨੇ ਲੰਗਰ ਵਿੱਚ ਸੇਵਾ ਕਰਦਾ, ਸੇਕ ਮਾਰਦਾ, ਕਿੰਨਾ ਬੜਾ ਫਲ ਹੈ ਉਸ ਤਪੀਏ ਦੇ ਨਾਲੋਂ, ਹਜ਼ਾਰਾਂ ਗੁਣਾ ਫਲ ਹੈ ਉਸ। ਇੱਕ ਪਾਣੀ ਦੇ ਵਿੱਚ ਖੜ ਜਾਂਦਾ ਪੋਹ ਦੇ ਮਹੀਨੇ, ਜਾਂ ਉੱਤੋਂ ਪਾਣੀ ਜਲ ਧਾਰਾ ਕਰਾਉਣ ਲੱਗ ਜਾਂਦਾ, ਉਹ ਨਿਰਾਰਥਕ ਤਪ ਹੈ, ਉਹਦਾ ਕੋਈ ਫਲ ਨਹੀਂ ਹੈ, ਬਹੁਤ ਥੋੜਾ ਫਲ ਹੈ। ਤੇ ਇਹਦੀ ਥਾਂ ਤੇ ਜਿਹੜਾ ਸਰਦੀਆਂ ਦੇ ਅੰਦਰ ਸੇਵਾ ਕਰਦਾ, ਜਲ ਦੀ ਸੇਵਾ ਕਰਦਾ, ਹੋਰ ਸੇਵਾ ਕਰਦਾ, ਬਰਤਨ ਮਾਂਜਦਾ, ਉਹ ਸੇਵਾ ਵੱਡੀ ਹੋਇਆ ਕਰਦੀ, ਵਾਹਿਗੁਰੂ ਦੇ ਮਨ ਭਾਉਂਦੀ ਹੈ। ਤੇ ਸੇਵਾ ਤੋਂ ਬਗੈਰ ਜਿਹੜਾ ਸੇਵਾ ਕਰਨ ਦੇ ਨਾਲ ਸੰਸਾਰ ਚ ਮਾਣ ਮਿਲਦਾ, ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋਇਆ ਕਰਦਾ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖ ਰੇ, ਸੇਵਾ ਕਰਕੇ Thank you.
ਪਾਏ ਮਾਨ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ। ਕਹੋ ਨਾਨਕ ਬਾਹੋ ਲੜਾਈ। ਸੇਵਾ ਕਰਨ ਦਾ ਬਹੁਤ ਵੱਡਾ ਫਲ ਹੁੰਦਾ ਨਾਮ ਦੇ ਨਾਲ। ਸਰਵ ਰੋਗ ਔਖਧ ਨਾਮ, ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਹੋਇਆ ਕਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਨਹੀਂ ਕਰਦਾ ਉਹਦੇ ਬਾਰੇ ਫਰਮਾਨ ਕਰਦੇ ਨੇ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ, ਗਰਮੀ ਦਾ ਮਹੀਨਾ ਹੈ, ਆਹੀ ਮਹੀਨਾ ਹੈ, ਲੋਅ ਚੱਲ ਰਹੀ ਹੈ, ਦੀਵਾਨ ਲੱਗਿਆ ਹੋਇਆ, ਕੀਰਤਨ ਹੋ ਰਿਹਾ, ਤੇ ਆਪਦਾ ਜੋ ਚੌਰ ਬਰਦਾਰ ਸੀ ਉਹ ਕਿਸੇ ਕਾਰਜ ਵਾਸਤੇ ਚੌਰ ਰੱਖ ਕੇ ਥੋੜਾ ਕਾਰਜ ਕਰਨ ਗਿਆ ਤੇ ਉਸ ਵੇਲੇ ਮਹਾਰਾਜ ਦੇ ਮੁਖਾਰਵਿੰਦ ਤੋਂ ਨਿਕਲਿਆ ਜਲ ਪਾਣੀ। ਮਹਾਰਾਜ ਦੇ ਨੇੜੇ ਹੀ ਇੱਕ ਬਹੁਤ ਅਮੀਰ ਬੱਚਾ ਬੈਠਾ ਸੀ, ਬੜਾ ਹੀ ਸੁੰਦਰ। ਉਹਨੇ ਆਵਾਜ਼ ਸੁਣ ਲਈ ਤੇ ਬਰਤਨ ਲੈ ਕੇ, ਛੰਨਾ ਲੈ ਕੇ, ਗਲਾਸ ਗਲੂਸ ਨਹੀਂ ਸੀ ਜਦ ਹੁੰਦੇ, ਛੰਨਾ ਲਿਆ, ਕੌਲ ਲਿਆ ਤੇ ਜਾ ਕੇ ਚੰਗੀ ਤਰ੍ਹਾਂ ਮਾਂਜ ਕੇ ਪਾਣੀ ਕੱਢਿਆ, ਭਰ ਕੇ ਹਥੇਲੀ ਤੇ ਰੱਖ ਕੇ ਲਿਆਇਆ ਤੇ ਮਹਾਰਾਜ ਦੇ ਆ ਕੇ ਹਾਜ਼ਰ ਕਰ ਦਿੱਤਾ। ਤੇ ਮਹਾਰਾਜ ਜੀ ਉਸ ਵੇਲੇ ਜਲ ਲੈ ਲਿਆ, ਲੈ ਕੇ ਜਿਸ ਵਕਤ ਉਹਦੇ ਹੱਥ ਦੇਖੇ ਬਹੁਤ ਨਰਮ ਹੱਥ, ਉਸ ਵੇਲੇ ਮਹਾਰਾਜ ਜੀ ਨੇ ਉਸਨੂੰ ਪੁੱਛਿਆ, ਕਹਿੰਦੇ ਬੇਟਾ ਕੀ ਗੱਲ, ਤੇਰੇ ਹੱਥ ਇੰਨੇ ਨਰਮ ਕਿਉਂ ਨੇ? ਕਹਿਣ ਲੱਗਿਆ, ਸੱਚੇ ਪਾਤਸ਼ਾਹ ਆਪਦੀ ਕਿਰਪਾ ਦੇ ਨਾਲ ਬੇਅੰਤ ਧਨ ਆਪਦਾ ਦਿੱਤਾ ਹੋਇਆ ਤੇ ਮੈਂ ਉਸ ਵੱਡੇ ਵਪਾਰੀ ਦਾ ਲੜਕਾ ਜਿਹਦੇ ਉੱਤੇ ਆਪਨੇ ਬੜੀ ਕਿਰਪਾ ਕੀਤੀ ਹੋਈ ਹੈ ਤੇ ਹੱਥੀ ਨਹੀਂ ਕਦੇ ਕੰਮ ਕਰਿਆ, ਇਸ ਕਰਕੇ ਮੇਰੇ ਹੱਥ ਨਰਮ ਨੇ। ਮਹਾਰਾਜ ਕਹਿੰਦੇ ਪ੍ਰੇਮੀਆ ਬੇਟਾ, ਕਦੇ ਦਰੀਆਂ ਵਿਛਾਈਆਂ ਹੋਣ? ਕਹਿੰਦਾ ਨਾ ਸੱਚੇ ਪਾਤਸ਼ਾਹ। ਸ਼ਾਮਿਆਨੇ ਲਾਏ ਹੋਣ ਜਿੱਥੇ ਸਤਸੰਗ ਹੁੰਦਾ ਹੋਵੇ? ਕਹਿੰਦਾ ਨਾ ਸੱਚੇ ਪਾਤਸ਼ਾਹ। ਜੇ ਕਿਤੇ ਲਾਉਣ ਦਾ ਮੌਕਾ ਵੀ ਮਿਲ ਜੇ ਤਾਂ ਨੌਕਰਾਂ ਨੂੰ ਕਹਿ ਦੇਈਦਾ ਵੀ ਜਾਓ ਸ਼ਾਮਿਆਨੇ ਲਾ ਲਓ। ਬੇਟਾ ਗਰਮੀ ਦੇ ਮਹੀਨੇ ਕਦੇ ਪਾਣੀ ਪਿਲਾਉਣ ਦੀ ਸੇਵਾ ਕਰੀ ਹੋਵੇ ਸੰਗਤਾਂ ਨੂੰ, ਗੁਰਸਿੱਖਾਂ ਨੂੰ? ਕਹਿੰਦਾ ਨਾ ਸੱਚੇ ਪਾਤਸ਼ਾਹ। ਜੋੜੇ ਝਾੜੇ ਹੋਣ? ਕਹਿੰਦੇ ਨਾ। ਕਦੇ ਬਰਤਨ ਮਾਂਜੇ ਹੋਣ? ਕਹਿੰਦੇ ਨਾ ਸੱਚੇ ਪਾਤਸ਼ਾਹ। ਕਦੇ ਲੰਗਰ ਵਰਤਾਇਆ ਹੋਵੇ? ਕਹਿੰਦੇ ਸੱਚੇ ਪਾਤਸ਼ਾਹ। ਅੱਜ ਪਹਿਲਾ ਦਿਨ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉੱਠ ਕੇ ਕਿਸੇ ਨੂੰ ਪਾਣੀ ਦਿੱਤਾ ਹੋਵੇ ਤੇ ਮੈਂ ਆਪਦੇ ਮੁਖਾਰਵੇ ਤੋਂ ਜਲ ਸੁਣ ਕੇ ਆਪਦੇ ਵਾਸਤੇ ਪਾਣੀ ਲਿਆਇਆ। ਮਹਾਰਾਜ ਨੇ ਉਹ ਜਲ ਦਾ ਕਟੋਰਾ ਪਿੱਛੇ ਕਰਕੇ ਡਲਵਾ ਦਿੱਤਾ ਤੇ ਆਪ ਚੁੱਪ ਕਰਕੇ ਉਸੇ ਤਰ੍ਹਾਂ ਫੇਰ ਬੈਠ ਗਏ। ਸੰਗਤ ਨੇ ਕੁਛ ਬਚਨ ਸੁਣੇ, ਕੁਛ ਨਾ ਸੁਣੇ, ਸਾਰਿਆਂ ਦੇ ਮਨ ਵਿੱਚ ਜਿਗਿਆਸਾ ਹੋਈ ਕਿ ਮਹਾਰਾਜ ਦਾ ਕੀ ਇਹਦੇ ਨਾਲ ਬਚਨ ਹੋਇਆ ਤੇ ਫੇਰ ਪਾਣੀ ਮੰਗਾਇਆ, ਬੱਚਾ ਪਾਣੀ ਲੈ ਕੇ ਆਇਆ, ਮਹਾਰਾਜ ਜੀ ਨੇ ਜਲ ਆਪਣੇ ਹੱਥ ਚ ਲੈ ਲਿਆ ਲੇਕਿਨ ਪੀਣ ਤੋਂ ਪਹਿਲਾਂ ਡੁਲਵਾ ਦਿੱਤਾ। ਸੰਗਤਾਂ ਦੇ ਮਨ ਦੀ ਹਾਲਤ ਦੇਖ ਕੇ ਗੁਰੂ ਮਹਾਰਾਜ ਨੇ ਉਸ ਵੇਲੇ ਸੰਗਤ ਨੂੰ ਪੁੱਛਿਆ, ਕਹਿਣ ਲੱਗੇ ਕੀ ਗੱਲ ਹੈ ਪ੍ਰੇਮੀਓ, ਕੀ ਤੁਹਾਡੇ ਮਨ ਦੇ ਵਿੱਚ ਬਾਤ ਆ ਰਹੀ ਹੈ? ਕਹਿੰਦੇ ਸੱਚੇ ਪਾਤਸ਼ਾਹ, ਇਹ ਬੱਚਾ ਜਲ ਲੈ ਕੇ ਆਇਆ, ਆਪਨੇ ਜਲ ਫੜਿਆ ਤੇ ਉਹਦੇ ਬਾਅਦ ਇਹ ਜਲ ਆਪਨੇ ਗਰਾ ਦਿੱਤਾ, ਇਹ ਸਾਡੇ ਸਮਝ ਨਹੀਂ ਆਈ। ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਸਮਝ ਦੀ ਗੱਲ ਤਾਂ ਇਹ ਹੈ ਕਿ ਤੁਹਾਡੇ ਵਿੱਚੋਂ ਕਿਸੇ ਨੇ ਮੁਰਦੇ ਨਾਲ ਛੋਇਆ ਹੋਇਆ ਜਲ ਕਦੇ ਪੀਤਾ ਹੋਵੇ? ਸਾਰੇ ਚੁੱਪ ਕਰ ਗਏ ਤੇ ਜਵਾਬ ਆਇਆ, ਕਹਿੰਦੇ ਸੱਚੇ ਪਾਤਸ਼ਾਹ, ਮੁਰਦੇ ਨਾਲ ਛੋਇਆ ਤਾਂ ਇੱਕ ਪਾਸੇ, ਜੇ ਅਸੀਂ ਕਿਸੇ ਮੁਰਦੇ ਦੇ ਨਾਲ ਸ਼ਮਸ਼ਾਨ ਘਾਟ ਤੱਕ ਚਲੇ ਜਾਈਏ ਜਦ ਤੱਕ ਆ ਕੇ ਪੰਜ ਇਸ਼ਨਾਨਾਂ ਨਹੀਂ ਕਰਦੇ ਜਾਂ ਇਸ਼ਨਾਨ ਨਹੀਂ ਕਰਦੇ ਜਾਂ ਵਸਤਰ ਨਹੀਂ ਬਦਲਦੇ, ਓਨੀ ਦੇਰ ਤੱਕ ਕੋਈ ਚੀਜ਼ ਅਸੀਂ ਅੰਗੀਕਾਰ ਨਹੀਂ ਕਰਦੇ। ਕਹਿਣ ਲੱਗੇ ਫੇਰ ਭਾਈ, ਫੇਰ ਅਸੀਂ ਮੁਰਦੇ ਨਾਲ ਛੋਇਆ ਹੋਇਆ ਜਲ ਕਿਵੇਂ ਪੀ ਲੈਂਦੇ? ਇਸ ਗੱਲ ਨੇ ਸਾਰਿਆਂ ਨੂੰ ਸੰਸੇ ਵਿੱਚ ਪਾ ਦਿੱਤਾ ਵੀ ਇਹ ਕੀ ਗੱਲ, ਮਹਾਰਾਜ ਕੀ ਇਸ਼ਾਰਾ ਕਰ ਰਹੇ ਨੇ। ਇਹ ਤਾਂ ਮੁਰਦਾ ਨਹੀਂ ਹੈ, ਵੀਰ ਬੱਚਾ ਹੈ, ਬਹੁਤ ਸੋਹਣਾ ਬੱਚਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਆਪਦੇ ਬਚਨ ਸਾਡੇ ਸਮਝ ਨਹੀਂ ਆਏ, ਕਿਰਪਾ ਕਰਕੇ ਸਾਡਾ ਸੰਸਾਰ ਨਿਰਿਤ ਕਰ। ਮਹਾਰਾਜ ਕਹਿੰਦੇ ਪ੍ਰੇਮੀਓ, ਗੁਰੂ ਨਾਨਕ ਸਾਹਿਬ ਦੀ ਬਾਣੀ ਆਪ ਨੂੰ ਭੁੱਲ ਗਈ। ਸੰਸਾਰ ਦੇ ਅੰਦਰ ਆਦਮੀ ਕਿੰਨਾ ਹੀ ਵੱਡਾ ਅਮੀਰ ਹੋਵੇ, ਕਿੰਨਾ ਹੀ ਵੱਡਾ ਪੈਸੇ ਵਾਲਾ ਹੋਵੇ, ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਕਿੰਨਾ ਹੀ ਉੱਚੀ ਕੁਲ ਦਾ ਹੋਵੇ, ਕਿੰਨੀਆਂ ਹੀ ਗੱਲਾਂ ਕਰਨ ਵਾਲਾ ਚਤਰ ਹੋਵੇ, ਗਿਆਨ ਕਰਨ ਵਾਲਾ ਮੂੰਹ ਦਾ ਗਿਆਨ ਕਰਨ ਵਾਲਾ ਗਿਆਨੀ ਹੋਵੇ, ਪਰ ਜੇ ਉਹਦੇ ਅੰਦਰ ਪਿਆਰ ਦੀ ਰੋ ਨਹੀਂ ਨਾ ਰੁਕੀ ਤਾਂ ਉਹ ਜਿਉਂਦਾ ਨਹੀਂ ਹੋਇਆ ਕਰਦਾ, ਉਹਨੂੰ ਮੁਰਦਾ ਕਹਿੰਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਕੀਤਾ।
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ
ਇੱਕ ਬੰਦੇ ਦੇ ਅੰਦਰ ਪੰਜ ਸਟੀਮ ਦੀਆਂ ਸਿਫਤਾਂ ਹੋਣ, ਅਤ ਸੁੰਦਰ, ਕਲੀਨ, ਚਤਰ, ਮੁੱਖ, ਗਿਆਨੀ, ਤਨਵਰ, ਇੱਕੋ ਬੰਦੇ ਚ ਇੰਨੀਆਂ ਚੀਜ਼ਾਂ ਹੋਣ। ਮ੍ਰਿਤਕ ਗਈ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ, ਜੇ ਪਿਆਰ ਨਹੀਂ ਹੈ ਪਰਮੇਸ਼ਰ ਦਾ ਉਹਦੇ ਹਿਰਦੇ ਚ, ਤਾਂ ਕਹਿੰਦੇ ਉਹਨੂੰ ਜਿਉਂਦਿਆਂ ਚ ਨਾ ਕਿਹੜਾ, ਉਹ ਮਰਿਆ ਹੋਇਆ ਚ ਹੋਇਆ ਕਰਦਾ। ਜਿਹਦੇ ਹਿਰਦੇ ਚ ਪਿਆਰ ਹੈ ਉਹ ਫਿਰ ਸੇਵਾ ਕਰਦਾ, ਸੰਸਾਰ ਦੀ ਸੇਵਾ ਕਰਦਾ, ਸਭ ਦੀ ਸੇਵਾ ਕਰਦਾ, ਕਿਉਂਕਿ ਇਹਦੇ ਹਿਰਦੇ ਚ ਪਿਆਰ ਵੱਸਦਾ। ਜਿਹਦੇ ਨਫ਼ਰਤ ਵੱਸਦੀ ਹੈ, ਹੇਟ ਕਰਦਾ ਹੈ, ਦੂਜਿਆਂ ਨੂੰ ਬੁਰਾ ਕਹਿੰਦਾ। ਕਈ ਬੰਦੇ ਐਸੇ ਹੁੰਦੇ ਨੇ, ਆਪਣਾ ਦੇਹ ਚੁਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ, ਆਪ ਕੋਈ ਕੰਮ ਨਹੀਂ ਕਰਦੇ, ਤੇ ਜਿਹੜੇ ਕਿਸੇ ਦੀ ਨਿੰਦਿਆ ਕਰਾਉਣੀ ਹੋਵੇ, ਕੋਈ ਬੰਦਾ ਹੋਵੇ ਤੇ ਨੁਕਸ ਉਹਨਾਂ ਨੇ ਕੱਢੇ ਦੇਣਾ ਉਹਦੇ ਵਿੱਚ, ਦੋਸ਼ ਉਹਦੇ ਚ ਕੱਢ ਦੇਣੇ। ਗੁਣ ਗ੍ਰਾਹੀ ਨਹੀਂ ਹੋਇਆ ਕਰਦੇ, ਦੋਸ਼ ਗ੍ਰਾਹੀ ਹੋਇਆ ਕਰਦੇ ਨੇ। ਉਹ ਜਿਹੜਾ ਦੋਸ਼ ਗ੍ਰਹਿ ਆ ਉਹ ਤਾਂ ਸੇਵਾ ਹੀ ਨੀ ਕਰਦਾ, ਵੱਡੇ ਤੇ ਵੱਡਾ ਆ ਜਾਵੇ ਕਹਿੰਦਾ ਮੈਂ ਜਾਣਦਾ ਨੀ ਇਹਨਾਂ ਨੂੰ, ਇਹ ਤਾਂ ਆਏ ਆ ਬੰਦਾ, ਇਹਦੀ ਕਾਹਦੀ ਸੇਵਾ, ਦੁਆਇਤ ਕਰੇਗਾ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਜਿਸ ਦੇ ਅੰਦਰ ਪਿਆਰ ਨੀ ਹੈ ਕਹਿੰਦੇ ਉਹ ਤਾਂ ਮਰਿਆ ਹੋਇਆ ਬੰਦਾ ਹੁੰਦਾ, ਉਹਦੇ ਅੰਦਰ ਕਰੰਟ ਨਹੀਂ ਹੈ। ਨਾਮ ਚੱਲੇ ਤਾਂ ਪਿਆਰ ਆਉਂਦਾ, ਨਾਮ ਤੇ ਪਿਆਰ ਨੇੜੇ ਨੇੜੇ ਹੀ ਨੇ। ਜਿਹਦੇ ਅੰਦਰ ਨਾਮ ਵੱਸਦਾ ਉਹਦੇ ਅੰਦਰ ਪਿਆਰ ਵੀ ਵੱਸਦਾ, ਕਿਉਂਕਿ ਵਾਹਿਗੁਰੂ ਪਿਆਰ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਜ, ਪਿਆਰ ਇੱਕ ਜਜ਼ਬਾ ਹੋਇਆ ਕਰਦਾ, ਖਿੱਚ ਹੋਇਆ ਕਰਦੀ ਹੈ। ਹਰ ਵਕਤ ਖਿੱਚ ਅੰਦਰ ਲੱਗੀ ਰਹਿਣੀ ਤੇ ਯਾਦ ਰਹਿਣਾ, ਸਿਮਰਤੀ ਚ ਰਹਿਣਾ, ਕਦੇ ਭੁੱਲਣਾ ਨਾ ਉਸਨੂੰ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੋ ਜੀਵਾ ਪਤ ਲੱਥੀ ਜਾਏ ਸਭ ਰਾਮ ਜੇਤਾ ਗਿਛਕਾ, ਆਖਾਂ ਜੀਵਾ ਵਿਸਰੈ ਮਰ ਜਾਓ। ਕਹਿਣ ਲੱਗੇ ਭਾਈ ਗੁਰਦਾਸ ਜੀ ਨੇ ਸਾਰੇ ਅੰਗਾਂ ਦੇ ਬਾਰੇ ਖੋਲ ਕੇ ਦੱਸਿਆ, ਜਿਸ ਦੇ ਵਿੱਚ ਹੱਥਾਂ ਤੇ ਪੈਰਾਂ ਦੇ ਬਾਰੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਕਰ ਹੱਥਾਂ ਪੈਰਾਂ
ਫਰਮਾਨ ਕਰਦੇ ਆ ਕਿ ਜਿਸ ਸੀਸ ਦੇ ਅੰਦਰ ਹੰਕਾਰ ਹੈ, ਗੁਰੂ ਪਿਆਰਿਆਂ ਅੱਗੇ ਤੇ ਗੁਰੂ ਦੇ ਅੱਗੇ ਨਹੀਂ ਨਿਭਦਾ, ਕਹਿੰਦੇ ਉਹ ਸੀਸ ਜਿਹੜਾ ਉਹ ਕਿਸੇ ਕੰਮ ਨਹੀਂ, ਉਹਦੇ ਉਸਨੂੰ 100 ਵਾਰੀ ਫਿੱਟੇ ਮੂੰਹ ਕਰੋ। ਜਿਹੜੇ ਇਹਦੇ ਅੰਦਰ ਪਿਆਰ ਹੁੰਦਾ, ਜੋ ਦੀਸ ਹੈ ਗੁਰਸਿੱਖਣਾ, ਤਿਸ ਨਿਵ ਨਿਵ ਲਾਗੋ ਪਾਓ ਜੀ ਪਾਏ ਜੀ, ਤੇ ਉਹਦੇ ਬਾਰੇ ਫਰਮਾਨ ਕਰਦੇ ਆ ਕਿ ਉਹ ਸੀਸ ਜਿਹੜਾ ਜੋ ਪਿਆਰੇ ਦੇ ਅੱਗੇ ਨਿਭਦਾ ਨੀ, ਗੁਰੂ ਦੇ ਅੱਗੇ ਨਿਭਦਾ ਨੀ, ਕਹਿੰਦੇ ਉਹਨੂੰ ਕੀ ਕਰਨਾ ਚਾਹੀਦਾ। ਜੋ ਸਿਰ ਸਾਈ ਨਾਲ ਨਿਵੈ ਸੋ ਸਿਰ ਕੀ ਜਾਇ ਕਾਇ, ਕਹਿੰਦੇ ਕੀ ਰੱਖਣ ਦਾ ਫਾਇਦਾ, ਉਹਨੂੰ ਕਰਿਆ ਕੀ ਜਾਵੇ ਉਹ ਸਿਰ ਨੂੰ। ਕਹਿੰਦੇ ਕੁੰਨੇ ਹੇਠ ਜਲਾਈ ਹੈ ਬਾਲਣ ਸੰਦੇ ਪਾਏ, ਚੁੱਲ੍ਹੇ ਦੇ ਵਿੱਚ ਜਾਲੋ ਉਸਨੂੰ, ਬਾਲਣ ਨਾ ਜਾਲੋ ਉਹ ਸਿਰ ਜਾਲ ਦੋ, ਇੰਨਾ ਪ੍ਰਿਸ਼ਟਿਆ ਹੋਇਆ ਸਿਰ ਹੁੰਦਾ। ਇਸ ਤਰ੍ਹਾਂ ਫਰਮਾਨ ਹੈ
ਜਿਹੜਾ ਲੱਗੇ ਨਾ ਗੁਰਿਆਂ ਦੀ ਨਹੀਂ ਜਾਣੇ,
ਚਰਨਾਂ ਤੇ ਆ ਕੇ ਨਿਰਦਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਜਿਹੜਾ ਅਸੀਸ ਹੈ ਉਹ ਸਿਰ ਧੜ ਦੇ ਉੱਤੋਂ ਲਾ ਦੇਣਾ ਚਾਹੀਦਾ। ਤਿਰਗ ਸਿਰ ਜੋ ਗੁਰੂ ਨਾਨਕ ਵੈ ਗੁਰ ਲਗੈ ਨਾ ਚਰਨੀ, ਸੌ ਵਾਰੀ ਫਿੱਟੇ ਮੂੰਹ ਕਹੋ ਇੱਕ ਵਾਰੀ ਤਿਰਕ। ਤਿਰਗ ਲੋਏ ਗੁਰਦਰਸ ਬਿਨਾ ਪੇਖਾ ਹੈ ਪਰ ਧਰਨ। ਅੱਖਾਂ ਦੀ ਵਾਰੀ ਆਉਂਦੀ ਹੈ ਜੋ ਮਾੜੀਆਂ ਨਿਗਾਹ ਦੇ ਨਾਲ ਦੇਖਦੇ ਨੇ। ਬਗਾਨੀਆਂ ਜਵਾਨੀਆਂ ਨੂੰ ਕਹਿੰਦੇ ਉਹਨਾਂ ਅੱਖਾਂ ਨੂੰ ਤਰਕਾਰ ਕੱਢ ਦੇਣੀਆਂ ਚਾਹੀਦੀਆਂ। ਤਿਰਗ ਸਰਬਣ ਉਪਦੇਸ਼ ਬਣ ਸੁਣ ਸੁਰ ਤਰਾਂ ਧਰਨੀ, ਤ੍ਰਿਗ ਜੇ ਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਹੋਰ ਊਤ ਪਟਾਂਗ ਮੰਤਰਾਂ ਦਾ ਜਾਪ ਕਰੀ ਜਾਣਾ, ਗੁਰੂ ਦੇ ਸ਼ਬਦ ਦਾ ਜੋ ਪੰਜ ਪਿਆਰਿਆਂ ਤੋਂ ਲਿਆ ਉਹਦਾ ਜਾਪ ਨਾ ਕਰਨਾ ਤੇ ਹੋਰ ਮੰਤਰ ਜੰਤਰ ਸਿਮਰਨੇ ਕਰ ਸ਼ੁਰੂ ਕਰ ਦੇ। ਬਿਨ ਸੇਵਾ ਤ੍ਰਿਗ ਹੱਥ ਪੈਰ ਔਰ ਨੇਫਲ ਕਰਨੀ, ਪੀਰ ਮਰੀਦਾਂ ਪਿਰੜੀ ਸੁਖ ਸਤਿਗੁਰ ਸ਼ਰਨੀ। ਸੋ ਇਸ ਤਰ੍ਹਾਂ ਦੇ ਨਾਲ ਸੇਵਾ ਦਾ ਫਲ ਹੋਇਆ ਕਰਦਾ ਭਾਈ, ਸੇਵਾ ਕਰਕੇ ਵੱਡੇ ਤੋਂ ਵੱਡਾ ਫਲ ਪ੍ਰਾਪਤ ਕਰ ਲੈਂਦੇ ਹਾਂ। ਸੋ ਗੁਰੂ ਮਹਾਰਾਜ ਕੋਲ ਆ ਕੇ ਉਹਨਾਂ ਦੋਹਾਂ ਭਰਾਵਾਂ ਨੇ, ਇੱਕ ਦਾ ਨਾਮ ਰੰਗੀ ਸੀ ਇੱਕ ਦਾ ਨਾਮ ਭੂਮੀ ਸੀ, ਮਨ ਵਿੱਚ ਬੜਾ ਉਹਨਾਂ ਦੇ ਚਾਅ ਸੀ ਕਿ ਗੁਰੂ ਮਹਾਰਾਜ ਦੀ ਸੇਵਾ ਕਰੇ। ਗੁਰੂ ਮਹਾਰਾਜ ਦਾ ਬੇਅੰਤ ਸਿੰਘ ਸੀਗੇ, ਘੋੜੇ ਸੀਗੇ, ਸਵਾਰੀਆਂ ਸੀ। ਉਸ ਵੇਲੇ ਅਰਦਾਸ ਕਰਦੇ ਨੇ ਦੋਵੇਂ ਭਰਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਸੇਵਾ ਦਾ ਮੌਕਾ ਦਿਓ। ਮਹਾਰਾਜ ਕਹਿਣ ਲੱਗੇ ਪ੍ਰੇਮੀਓ ਕਿੱਡਾ ਬੜਾ ਸਮਾਜ ਹੈ ਸਾਡੇ ਨਾਲ, ਕਿੰਨੀ ਫੌਜ ਹੈ, ਕਿੰਨੇ ਘੋੜੇ ਨੇ, ਕਿੰਨੇ ਪ੍ਰੇਮੀ ਆਏ ਹੋਏ ਨੇ। ਕਿਉਂਕਿ ਜਿਉਂ ਜਿਉਂ ਸੁਣਦੇ ਸੀ ਕਿ ਗੁਰੂ ਮਹਾਰਾਜ ਉਸ ਥਾਂ ਪਹੁੰਚ ਗਿਆ, ਚਾਉ ਜਾਗਦਾ ਸੀ ਚਿਰਸ ਮਹਾਰਾਜ, ਦੂਰੋਂ ਦੂਰੋਂ ਚੱਲ ਚੱਲ ਕੇ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਪਾ ਕੇ ਖਿੜਦੇ ਸੀ, ਨਾਲੇ ਨਾਲ ਤੁਰੇ ਜਾਂਦੇ ਸੀ। ਉਸ ਵੇਲੇ ਮਹਾਰਾਜ ਜੀ ਨੇ ਕਿਹਾ ਚੰਗਾ ਜੋ ਤੁਹਾਡੀ ਭਾਵਨਾ ਹੈ ਤੁਸੀਂ ਸੇਵਾ ਕਰ ਲਓ। ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਆਪਣੇ ਸਿੰਘ ਸਾਡੇ ਨਾਲ ਦੇ ਦਿਓ, ਜਿੰਨਾ ਰਾਸ਼ਨ ਚਾਹੀਦਾ ਉਹ ਅਸੀਂ ਘੋੜਿਆਂ ਨੂੰ ਵੀ ਘਾਹ ਵੀ ਹਰੇਕ ਚੀਜ਼ ਅਸੀਂ ਦਿੰਦੇ ਹਾਂ। ਉਸ ਵੇਲੇ ਗੁਰੂ ਮਹਾਰਾਜ ਨੇ ਸਿੰਘ ਭੇਜ ਦਿੱਤੇ ਤੇ ਉਹਨਾਂ ਭਰਾਵਾਂ ਨੇ ਦੋਹਾਂ ਨੇ ਬੜੀ ਸੇਵਾ ਕੀਤੀ, ਸੰਗਤਾਂ ਨੂੰ ਪ੍ਰਸੰਨ ਕਰ ਲਿਆ, ਪਸ਼ੂਆਂ ਨੂੰ ਦਾਣਾ ਪਾ ਕੇ, ਘੋੜਿਆਂ ਨੂੰ ਪੱਠੇ ਕੱਖ ਵਗੈਰਾ, ਤੇ ਮਹਾਰਾਜ ਜੀ ਪ੍ਰਸੰਨ ਹੋ। ਸੇਵਾ ਉਹੀ ਸਫਲ ਹੋਇਆ ਕਰਦੀ ਹੈ ਜਿਹਦੇ ਚ ਗੁਰੂ ਪ੍ਰਸੰਨ ਹੋ ਜਾਵੇ। ਇਸ ਤਰ੍ਹਾਂ ਨਾਲ ਫਰਮਾਨ ਹੈ ਵੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਜਿਹੜਾ ਹਉਮੈ ਚ ਸੇਵਾ ਕਰਦਾ, ਮੈਂ ਬਣ ਕੇ ਸੇਵਾ ਕਰਦਾ, ਉਹ ਸਤਿਗੁਰੂ ਨੂੰ ਪਾਇਆ ਨਹੀਂ ਕਰਦੇ, ਕਿਉਂਕਿ ਇਹ ਮਾਨਵ ਦੇ ਅੰਦਰ ਦਿਖਾਵੇ ਦੀ ਸੇਵਾ ਕਰਦਾ। ਕਈ ਵਾਰੀ ਐਸੇ ਪ੍ਰੇਮੀ ਦੇਖੇ ਜਾਂਦੇ ਨੇ, ਬੜੀ ਮਿਹਨਤ ਕਰਦੇ ਨੇ, ਗੁਰਦੁਆਰੇ ਬਣਾਉਂਦੇ ਨੇ, ਦਿਨ ਰਾਤ ਉੱਥੇ ਹੀ ਰਹਿੰਦੇ, ਵਾਹਵਾ ਵਾਹਵਾ ਹੁੰਦੀ ਹੈ। ਸਭ ਲੋਕਾਂ ਦੇ ਮਨਾਂ 'ਚ ਆਉਂਦਾ ਵੀ ਇਹ ਤਾਂ ਬੜਾ ਚੰਗਾ ਜੀ, ਦੇਖੋ ਗੁਰਦੁਆਰਾ ਸਾਹਿਬ ਬਣਾ ਤਾ, ਬੜਾ ਪੈਸਾ ਇਸ ਨੇ ਪ੍ਰੇਰਨਾ ਦੇ ਦੇ ਕੇ ਖਰਚਾ ਦਿੱਤਾ ਸੰਗਤਾਂ ਕੋਲੋਂ। ਪਰ ਜਦੋਂ ਫਿਰ ਗੁਰਦੁਆਰਾ ਬਣ ਗਿਆ ਅਤੇ ਇਲੈਕਸ਼ਨ ਹੋਈ, ਉਹਦੇ ਵਿੱਚ ਪ੍ਰਧਾਨਗੀ ਦੂਜੇ ਨੂੰ ਚਲੀ ਗਈ। ਜੇ ਮੁੜ ਕੇ ਗੁਰਦੁਆਰੇ ਚਲਿਆ ਜਾਵੇ ਤਾਂ ਕਹਿ ਦਿਓ, ਜਾਂਦਾ ਹੀ ਕਿ ਨਾ ਸੈਕਟਰੀ ਜਾਵੇ ਨਾ ਪ੍ਰਧਾਨ ਜਾਵੇ। ਐਸੇ ਹੀ ਪ੍ਰੇਮੀ ਸਾਡੇ ਕੋਲ ਆਏ, ਅਸੀਂ ਕਿਹਾ ਕੀ ਗੱਲ, ਤੁਸੀਂ ਬਿਮਾਰ ਕਿਉਂ ਹੋ ਗਏ, ਲਿਸੇ ਕਿਉਂ ਹੋ ਗਏ? ਵਿੱਚੋਂ ਨਾ ਗੱਲ ਦੱਸਣ, ਮੈਂ ਕਿਹਾ ਵਿੱਚੋਂ ਗੱਲ ਕਰੋ, ਕੋਈ ਤੁਹਾਡੇ ਅੰਦਰ ਚਿੰਤਾ ਬੜੀ ਜ਼ਿਆਦਾ। ਕਹਿੰਦੇ ਜੀ ਅਸੀਂ ਗੁਰਦੁਆਰਾ ਬਣਾਇਆ ਸੀ ਬੜੀ ਮਿਹਨਤ ਨਾਲ, ਤੇ ਉਸ ਵੇਲੇ ਅਸੀਂ ਆਪ ਆਪਣੇ ਹੱਥੀਂ ਚੂਨਾ ਪੀ ਪੀ ਕੇ ਬਣਾਉਂਦੇ ਰਹੇ, ਇੱਟਾਂ ਆਪ ਚੱਕ ਚੱਕ ਕੇ ਉੱਪਰ ਲਿਜਾਂਦੇ ਰਹੇ, ਸੀਮਿੰਟ ਆਪ ਰਲਾਉਂਦੇ ਰਹੇ, ਪ੍ਰਸ਼ਾਦਾ ਪਾਣੀ ਵੀ ਆਪ ਹੀ ਪਕਾਉਂਦੇ ਰਹੇ। ਕਹਿੰਦੇ ਹੁਣ ਇਲੈਕਸ਼ਨਾਂ ਹੋਈਆਂ ਸੀ, ਸਾਨੂੰ ਕਿਸੇ ਨੇ ਵੋਟ ਹੀ ਨਹੀਂ ਦਿੱਤੀ, ਫਿਰ ਇਹਦੇ ਨਾਲ ਕੀ ਹੋ ਗਿਆ? ਤੁਸੀਂ ਸੇਵਾ ਜਿਹੜੀ ਕੀਤੀ ਨਾ, ਉਹਦੇ 'ਚ ਡਿਫੈਕਟ ਸੀ, ਮਾਣ ਵਾਸਤੇ ਸੇਵਾ ਕਰਦੇ ਸੀ ਵੀ ਸਾਡਾ ਮਾਣ ਬਣਿਆ ਰਹੇ। ਇਹ ਗਲਤ ਹੋ ਜਾਂਦਾ ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਦੇ ਹਾਂ। ਸੇਵਾ ਤਾਂ ਨਿਰਮਾਣ ਹੋ ਕੇ ਆਪਣੇ ਭਾਗ ਸਮਝ ਕੇ ਸੇਵਾ ਕਰੇ। ਸੋ ਗੁਰੂ ਦਾ ਮਨ ਤਾਂ ਮੰਨਦਾ ਜੇ ਹਉਮੈ ਤੋਂ ਰਹਿਤ ਹੋ ਕੇ ਸੇਵਾ ਕਰੇ। ਸਾ ਸੇਵਾ ਕੀਤੀ ਸਫਲ ਹੈ ਜੇ ਤੂੰ ਸਤਿਗੁਰ ਕਾ ਮਨ ਮੰਨੇ। ਜਾਂ ਮਨ ਮੰਨ ਗਿਆ ਫੇਰ ਕੀ ਹੁੰਦਾ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ, ਸਾਰੇ ਵਿਘਨ ਸਾਰੇ ਪਾਪਾਂ ਦਾ ਗੁਰੂ ਫਿਰ ਉਸੇ ਵੇਲੇ ਖਾਤਮਾ ਕਰਦਾ। ਇਹਨਾਂ ਪ੍ਰੇਮੀਆਂ ਨੇ ਬਹੁਤ ਤਨੋ ਮਨੋ ਹੋ ਕੇ ਸੇਵਾ ਕਰੀ, ਸਾਰੇ ਸਿੰਘਾਂ ਦੇ ਚਿੱਤ ਪ੍ਰਸੰਨ ਹੋ ਗਏ। ਜਿਸ ਗੁਰੂ ਦੇ ਸਿੱਖਾਂ ਦੀ ਸੇਵਾ ਕਰੇ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਅਸੀਂ ਗ੍ਰਿਸਤੀ ਲੋਕ ਹਾਂ, ਸਾਨੂੰ ਬੜੀਆਂ ਲੋੜਾਂ ਨੇ, ਬੜੇ ਵਿਘਨ ਪੈਂਦੇ ਨੇ ਸਾਡੇ ਤੇ ਜੇ ਪੈ ਜਾਵੇ ਫਿਰ ਅਸੀਂ ਕਿਵੇਂ ਦੂਰ ਕਰਿਆ ਕਰੀਏ? ਮਹਾਰਾਜ ਕਹਿੰਦੇ ਦੇਖੋ ਪ੍ਰੇਮੀ, ਜਿਹੜੇ ਮੇਰੇ ਗੁਰਸਿੱਖ ਨੇ ਪੂਰੀ ਤਰ੍ਹਾਂ ਦੇ ਨਾਲ ਬਾਣੀ ਪੜ੍ਹਦੇ ਆ, ਨਾਲ ਜਪਦੇ ਆ, ਗੁਰੂ ਗ੍ਰੰਥ ਸਾਹਿਬ ਦੇ ਦੱਸੇ ਹੋਏ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਆ, ਕਹਿੰਦੇ ਉਹ ਮੇਰਾ ਹੀ ਰੂਪ ਹੋਇਆ ਕਰਦੇ ਨੇ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਕਰੋ ਨਿਵਾਸ, ਦਾਸ ਅਨੰਦ ਮੇਰੋ ਨਿਜ ਰੂਪ। ਕਹਿੰਦੇ ਉਹਨਾਂ ਪੰਜਾਂ ਨੂੰ ਇਕੱਠੇ ਕਰਕੇ ਸ਼ਰਧਾ ਦੇ ਨਾਲ ਤੁਸੀਂ ਪ੍ਰਸ਼ਾਦ ਛਕਾਓ, ਅਰਦਾਸ ਕਰਾਓ ਤੇ ਮੈਂ ਉੱਥੇ ਉਹਨਾਂ ਚ ਹਾਜ਼ਰ ਹੋਵਾਂਗਾ। ਬੜੀ ਵੱਡੀ ਸਾਨੂੰ ਪਦਵੀ ਦੇ ਤੀ। ਤੇ ਜਿਹੜੇ ਵੀ ਕਰਦੇ ਨੇ, ਕਿੰਨੇ ਪ੍ਰੇਮੀਆਂ ਨੂੰ ਮੈਂ ਦੇਖਿਆ, ਮੈਂ ਕਿਹਾ ਤੂੰ ਪੰਜ ਸਿੰਘਾਂ ਨੂੰ ਪਾਈ ਲੈ ਜਾ, ਅਰਦਾਸ ਕਰਾ ਲੈ, ਉਹਨਾਂ ਦੇ ਸੇਵਾ ਕਰ। ਤੇ ਵਿਘਨ ਪਿਆ ਹੋਇਆ, ਕਹਿੰਦਾ ਜੀ ਮੱਝਾਂ ਨਹੀਂ ਦੁੱਧ ਦਿੰਦੀਆਂ, ਥਣ ਮਰ ਗਏ ਜੀ ਮੱਝਾਂ ਦੇ ਗਾਈਆਂ ਦੇ। ਉਹਨੇ ਤਾਂ ਡਾਕਟਰਾਂ ਦਾ ਕੰਮ ਹੈ, ਚਲੋ ਗੁਰੂ ਸਾਹਿਬ ਕੋਲ ਤੁਸੀਂ ਆ ਗਏ ਤਾਂ ਸਾਡੇ ਕੋਲ ਤਾਂ ਇਹ ਰਾਜ ਹੈ ਵੀ ਪੰਜ ਬਾਣੀ ਪੜਨ ਵਾਲੇ, ਬੰਦਗੀ ਕਰਨ ਵਾਲੇ, ਨਿੰਦਿਆ ਨਾ ਕਰਦੇ ਹੁਣ, ਚੁਗਲੀਆਂ ਨਾ ਕਰਦੇ ਹੁਣ, ਈਰਖਾ ਨਾ ਕਿਸੇ ਨਾਲ ਕਰਦੇ ਹੁਣ, ਕਿਸੇ ਨੂੰ ਮਾੜਾ ਨਾ ਕਹਿੰਦੇ, ਸੱਚਮੁੱਚ ਸਿੱਖੋ, ਇਹੋ ਜਿਹੇ ਤੋੜ ਲਓ ਪੰਜ ਤੇ ਮਨੋ ਤਨੋ ਸੇਵਾ ਕਰਿਓ ਗੁਰੂ ਰੂਪ ਸਮਝ ਕੇ। ਪਹਿਲਾਂ ਉਹਨਾਂ ਦੇ ਚਰਨ ਵੀ ਆਪ ਧੋਏ, ਬਰਤਨ ਆਪ ਮਾਂਜੇ, ਹੱਥੀਂ ਸੇਵਾ ਕਰੇ ਤੇ ਉਹਨਾਂ ਨੂੰ ਪ੍ਰਸੰਨ ਕਰ ਲਓ। ਉਹਨਾਂ ਨੇ ਪ੍ਰਸੰਨ ਹੋ ਕੇ ਅਰਦਾਸ ਕਰਨੀ ਹੈ, ਗੁਰੂ ਸਾਹਿਬ ਨੂੰ ਮੰਨਣੀ ਪੈਣੀ, ਤੇ ਜਿਹੜਾ ਜਲ ਵਗੈਰਾ ਹੋਏਗਾ ਇਹਨੂੰ ਭਾਈ ਆਪਣੇ ਪਸ਼ੂਆਂ ਨੂੰ ਪਿਲਾ ਦਿਓ, ਤੇ ਉਹ ਗੁਰੂ ਦਾ ਤੁਸੀਂ ਗੁਰੂ ਰੂਪ ਸਮਝ ਕੇ ਸੇਵਾ ਕਰਿਓ, ਤੁਹਾਡਾ ਤੁਹਾਨੂੰ ਫਲ ਮਿਲੇਗਾ। ਕਿੰਨੇ ਪ੍ਰੇਮੀਆਂ ਨੇ ਮੈਨੂੰ ਦੱਸਿਆ ਜੀ, ਕਹਿੰਦੇ ਮੱਝਾਂ ਦੁੱਧ ਦੇਣ ਲੱਗ ਗਈਆਂ ਜੀ, ਥਣ ਖੁੱਲ ਗਏ ਜੀ, ਗੁਰੂ ਘਰ 'ਚ ਤਾਂ ਘਾਟਾ ਹੀ ਨਹੀਂ, ਭੂਤ ਪ੍ਰੇਤ ਆਉਂਦੇ ਨੇ, ਹੋਰ ਆਉਂਦੇ ਆ, ਤੁਸੀਂ ਸਿੰਘਾਂ ਦੀ ਸੇਵਾ ਕਰ ਲਓ। ਪਰ ਦੂਜੇ ਪਾਸੇ ਜਿਹੜਾ ਹੈ ਉਹ ਹੋਰ ਤਰ੍ਹਾਂ ਦੇ ਨਾਲ ਵਿਗੜਦਾ ਜਾਂਦਾ, ਉਹਨਾਂ ਤੇ ਵੀ ਵਜਨ ਆਉਂਦਾ। ਜਦ ਉਹਨਾਂ ਨੂੰ ਗੁਰੂ ਰੂਪ ਸਮਝਣਾ ਫਿਰ ਉਹਨਾਂ 'ਚ ਕੁਆਲਿਟੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਫਿਰ ਗੁਰੂ ਦਾ ਮਨ ਮੰਨ ਗਿਆ, ਜਿਸ ਵਾਰ ਸੇਵਾ ਕੀਤੀ ਸਾਰੇ ਸਿੰਘ ਪ੍ਰਸੰਨ ਹੋਏ ਫਿਰਦੇ ਨੇ। ਘੋੜਿਆਂ ਨੂੰ ਦਾਣਾ ਮਿਲ ਗਿਆ, ਘੋੜਿਆਂ ਨੂੰ ਪੱਠੇ ਮਿਲ ਗਏ, ਸਾਰੇ ਹੀ ਪ੍ਰਸੰਨ ਹੋ ਗਏ ਤੇ ਗੁਰੂ ਮਹਾਰਾਜ ਜੀ ਉਹਨਾਂ ਤੇ ਪ੍ਰਸੰਨ ਹੋ ਗਏ ਵੀ ਹੁਣ ਕੁਛ ਮੰਗਣ ਅਸੀਂ ਇਹਨਾਂ ਨੂੰ ਦੇਈਏ। ਦੋਵੇਂ ਭਰਾ ਜਦੋਂ ਵਿਹਲੇ ਹੋਏ ਤਾਂ ਗੁਰੂ ਦੇ ਸਮੇਤ ਪਿਤਾ ਦੇ ਚਰਨਾਂ ਚ ਆਏ ਤੇ ਆਉਂਦੀ ਸਾਰ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਗਲ ਚ ਪੱਲੇ ਪਾ ਕੇ ਦੋਵੇਂ ਹੀ ਖੜੇ ਹੋ ਕੇ ਅਰਦਾਸ ਕਰਨ ਲੱਗ ਗਏ ਇਸ ਤਰ੍ਹਾਂ। ਬਹੁਤੇ ਫੇਰ ਪਏ ਕਿਰਪਤ ਕੋ ਅਬ ਕਿਛ ਨਿਰਪਾਸ਼ ਹੈ, ਫੇਰ ਪਏ ਕਿਰਪਤ ਕੋ ਅਬ ਕਿਛ ਨਿਰਪਾਸ਼ ਹੈ। ਕਿਛ ਕਿਰਪਾ ਕੀ ਜੈ ਹੋ ਦਿਆਲ ਦਰਸ ਦੇਹ ਆਪਣਾ ਐਸੀ ਬਖਸ਼ ਕਰੀ। ਮਹਾਰਾਜ ਨੇ ਬੇਨਤੀ ਸੁਣ ਕੇ ਫਰਮਾਨ ਕੀਤਾ, ਕਹਿੰਦੇ ਗੁਰਸਿੱਖੋ ਸਾਡੇ ਕੋਲ ਸਾਰਿਆਂ ਨਾਲੋਂ ਜਿਹੜੀ ਕੀਮਤੀ ਚੀਜ਼ ਹੈ ਨਾ ਉਹ ਅੰਮ੍ਰਿਤ ਹੈ। ਸਾਡਾ ਮਨ ਤੁਹਾਡੀ ਸੇਵਾ ਤੇ ਬੜਾ ਪ੍ਰਸੰਨ ਹੋਇਆ ਤੇ ਅਸੀਂ ਤੁਹਾਨੂੰ ਅੰਮ੍ਰਿਤ ਦੀ ਦਾਤ ਦੇਣੀ ਚਾਹੁੰਦੇ ਹਾਂ ਤੇ ਤੁਸੀਂ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਤਿਆਰ ਹੋ। ਅੰਮ੍ਰਿਤ ਕੀ ਹੈ ਸਾਧ ਸਿੰਘ ਜੀ, ਇਹਦੇ ਬਾਰੇ ਸਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਲੱਗਦਾ, ਥਾਂ ਪਤਾ ਹੋਣ ਕਰਕੇ ਕਈ ਥਾਈਂ ਅਸੀਂ ਆਪਣੀ ਗੱਲ ਆਪੇ ਹੀ ਕੱਟ ਦਿੰਦੇ ਹਾਂ। ਕਹਿੰਦੇ ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਹੀ ਸੰਸਾਰ ਨੂੰ ਇਹ ਪਤਾ ਹੈ ਕਿ ਇੱਕ ਚੀਜ਼ ਇਸ ਦੁਨੀਆਂ ਚਾਹੀਦੀ ਹੈ, ਜੇ ਉਹ ਪੀ ਲਓ ਤੇ ਮੜ ਕੇ ਮੌਤ ਨਹੀਂ ਹੁੰਦੀ, ਮੁੜ ਕੇ ਦੁਬਾਰਾ ਸਦਾ ਜਿਉਂਦਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਸਦਾ ਤੇ ਆਲਵੇਜ਼ ਉਹ ਆਦਮੀ ਜਿਉਂਦਾ ਰਹਿੰਦਾ ਜਿਹੜਾ ਅੰਮ੍ਰਿਤ ਪੀ ਲਵੇ। ਅੰਮ੍ਰਿਤ ਦੀ ਤਲਾਸ਼ ਦੇਵਤਿਆਂ ਨੇ ਵੀ ਕਰੀ, ਉਹਨਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ 14 ਰਤਨ ਕੱਢੇ ਤੇ ਇੱਕ ਅੰਮ੍ਰਿਤ ਦਾ ਘੜਾ ਨਿਕਲਿਆ ਤੇ ਇੱਕ ਜ਼ਹਿਰ ਦਾ ਨਿਕਲਿਆ, ਸ਼ਰਾਬ ਵੀ ਨਿਕਲੀ। ਵੰਡ ਕਰਨ ਵਾਲੀ ਜੋ ਦੇਵਤਾ ਸੀ ਉਸਨੇ ਸ਼ਰਾਬ ਤੇ ਜ਼ਹਿਰ ਸ਼ਰਾਬ ਦੇ ਦਿੱਤੀ ਦੈਂਤਾਂ ਨੂੰ, ਜ਼ਹਿਰ ਲੈ ਲਈ ਸ਼ਿਵ ਜੀ ਨੇ, ਤੇ ਅੰਮ੍ਰਿਤ ਕਹਿੰਦੇ ਨੇ ਦੇਵਤਿਆਂ ਨੂੰ ਦੇ ਦਿੱਤਾ। ਕੋਈ ਚੰਗੀ ਚੀਜ਼ ਨਿਕਲੀ ਹੋਣੀ ਹੈ ਜਿਸ ਦਾ ਨਾਮ ਅੰਮ੍ਰਿਤ ਰੱਖਿਆ, ਲੇਕਿਨ ਅੰਮ੍ਰਿਤ ਪੀ ਕੇ ਦੇਵਤੇ ਅਮਰ ਨਹੀਂ ਹੁੰਦੇ ਹੈਗੇ। ਦੇਵ ਲੋਕਾਂ ਚ ਜਿੰਨੇ ਜਾ ਕੇ ਵਸਦੇ ਨੇ, ਜਦੋਂ ਉਹਨਾਂ ਦਾ ਪੁੰਨ ਖਤਮ ਹੋ ਜਾਂਦਾ ਉਸ ਵੇਲੇ ਉਹ ਉਹਨਾਂ ਨੂੰ ਹੇਠਾਂ ਆਉਣਾ ਪੈਂਦਾ, ਮਰਨਾ ਪੈਂਦਾ, ਕਿਉਂਕਿ ਕਾਲ ਦੇ ਚੱਕਰ ਚ ਨੇ ਉਹ। ਇੰਦਰ 3,56,00,000 ਸਾਲ ਤੋਂ ਬਾਅਦ ਸਵਰਗ ਚੋਂ ਸਿੱਟ ਦਿੱਤਾ ਜਾਂਦਾ ਹੈ, ਤੇ ਉਹਨੂੰ ਫੇਰ ਐਸੇ ਧਰਤੀ ਤੇ ਆ ਕੇ ਅਰਥ ਪਲੈਨਟ ਤੇ ਉਹਨੂੰ ਜੂਨਾਂ ਦੇ ਵਿੱਚੋਂ ਲੰਘਣਾ ਪੈਂਦਾ। ਇੱਕ ਵਾਰੀ ਸ੍ਰੀ ਰਾਮ ਚੰਦਰ ਜੀ ਮਹਾਰਾਜ ਬੈਠੇ, ਵਿਸ਼ੇਸ਼ ਤੇ ਵਿਸ਼ਵਾਮਿੱਤਰ ਆਦਿ ਰਿਸ਼ੀ ਸਾਰੇ ਦਰਬਾਰ ਚ ਬੈਠੇ। ਉਸ ਵੇਲੇ ਅਚਾਨਕ ਸ੍ਰੀ ਰਾਮ ਚੰਦਰ ਜੀ ਉੱਚੀ ਉੱਚੀ ਹੱਸ ਪਏ, ਪਰਮਾਰਥ ਦੇ ਵਚਨ ਹੋ ਰਹੇ ਸੀ, ਤੇ ਵਿਸ਼ਿਸ਼ਟ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਇੰਨਾ ਉੱਚੀ ਕਿਉਂ ਹੱਸਿਓ, ਕਾਰਨ ਦੱਸੋ, ਕਿਉਂਕਿ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ ਵੀ ਆਪਦੇ ਹੱਸਣ ਦਾ, ਤੇ ਆਪਦਾ ਹੱਸਣਾ ਆਪਦਾ ਉੱਚੀ ਬੋਲਣਾ ਕੋਈ ਮਾਇਨੇ ਰੱਖਦਾ। ਉਸ ਵੇਲੇ ਕਹਿਣ ਲੱਗੇ ਵਿਸ਼ਿਸ਼ਟ ਜੀ, ਅਸੀਂ ਤਾਂ ਇਹ ਕੀੜੇ ਨੂੰ ਦੇਖ ਕੇ ਹੱਸੇ ਹਾਂ। ਧਿਆਨ ਨਾਲ ਦੇਖਿਆ ਉਹ ਕੀੜੇ ਦੇ ਮੂਹਰਲੀਆਂ ਲੱਤਾਂ ਹੈਗੀਆਂ, ਪਿਛਲੀਆਂ ਹੈਗੀਆਂ। ਉਹ ਕਹਿੰਦੇ ਮਹਾਰਾਜ ਇਹ ਕੀੜੇ ਦੇ ਮੂਹਰਲੀਆਂ ਲੱਤਾਂ ਹੈ, ਪਿਛਲੀਆਂ ਹੈ ਨੀ, ਕੰਧ ਤੇ ਚੜਦਾ ਗਿਰ ਜਾਂਦਾ, ਇਹਦੇ ਵਿੱਚ ਹੱਸਣ ਦਾ ਤਾਂ ਕੋਈ ਕਾਰਨ ਨਹੀਂ, ਆਪ ਕਿਰਪਾ ਕਰਕੇ ਸਾਡਾ ਸੰਸਾਰ ਨਿਵਰਤ ਕਰੋ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਕਹਿੰਦੇ ਵਿਸ਼ਿਸ਼ਟ ਜੀ ਇਹ ਜਿਹੜਾ ਕੀੜਾ ਹੈ ਨਾ, ਐਸ ਜੂਨੀ ਚ ਆਉਣ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ ਤੇ ਬੈਠ ਚੁੱਕਿਆ, ਤੇ 3,56,00,000 ਸਾਲ ਦੀ ਉਮਰ ਭੋਗਣ ਤੋਂ ਬਾਅਦ ਮੁੜ ਕੇ 84 ਦੇ ਚੱਕਰ ਚ ਪੈ ਜਾਂਦਾ। ਕਹਿੰਦੇ ਹੁਣ ਦੇਖੋ ਦੋ ਲੱਤਾਂ ਇਹਦੀਆਂ ਟੁੱਟੀਆਂ ਹੋਈਆਂ, ਪਰ ਇਹਦੇ ਅੰਦਰ ਜ਼ਬਰਦਸਤ ਵਾਸ਼ਨਾ ਹੈ ਵੀ ਮੈਂ ਕਦ 84 ਲੱਖ ਜੂਨਾਂ ਪੂਰੀਆਂ ਕਰਾਂ, ਤੇ ਮਨੁੱਖ ਦੀ ਜੂਨੀ ਚ ਆ ਕੇ ਫੇਰ ਮੈਂ 100 ਯੱਗ ਵਿਧੀ ਪੂਰਵਕ ਕਰਾਂ, ਤੇ ਫੇਰ ਇੰਦਰ ਦੇ ਤਖ਼ਤ ਦਾ ਹੱਕਦਾਰ ਹਾਂ। ਕਹਿੰਦੇ ਇਸ ਮੂਰਖ ਨੂੰ ਇਹ ਨਹੀਂ ਪਤਾ ਵੀ ਪਰਮ ਪਦ ਦੀ ਪ੍ਰਾਪਤੀ ਕਰੇ ਜਿੱਥੋਂ ਦੁਬਾਰਾ ਮਰਨਾ ਨਾ ਹੋਵੇ। ਸੋ ਇਸ ਤਰ੍ਹਾਂ ਦੇ ਨਾਲ ਦੇਵਤੇ ਅਮਰ ਨਹੀਂ ਹੋਏ, ਕਾਲ ਦੇ ਚੱਕਰ ਚ ਨੇ। ਮਹਾਰਾਜ ਇਸ ਤਰ੍ਹਾਂ ਪ੍ਰਵਾਨ ਕਰਦੇ ਆ ਕਿ ਵੱਡੇ ਵੱਡੇ ਦੇਵਤੇ ਏਕ ਸ਼ਿਵ ਭਏ, ਏਕ ਗਏ, ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬਰਵਾਂ ਵਿਸ਼ਨ ਕੇ ਤੇ ਵੇਦ ਔਰ ਪ੍ਰਾਣ ਕੇ ਤੇ ਸਿਮਰਤ ਸਮੂਹ ਕੇ ਹੋਏ ਹੋਏ ਬਤਾਏ, ਮੋਨ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਪਰਸ ਪਏ ਹੈ, ਪੀਰ ਔਰ ਪੈਗੰਬਰ ਕੇ ਤੇ ਗਣੇ ਦਾ ਭਰਤੇ ਤੇ ਭੂਮੀ ਤੇ ਹੋਏ ਕੇ ਫੇਰ ਭੂਮੀ ਮਿਲੇ। ਇਹ ਤਾਂ ਫੇਰ ਅੰਮ੍ਰਿਤ ਨਾ ਹੋਇਆ, ਕੋਈ ਚੰਗਾ ਜਲ ਹੋਣਾ ਜਿਹੜਾ ਇਹਨਾਂ ਨੂੰ ਮਿਲ ਗਿਆ, ਜਿਹਦਾ ਨਾਂ ਇਹਨਾਂ ਨੇ ਅੰਮ੍ਰਿਤ ਰੱਖਿਆ। ਇਹ ਤੋਂ ਬਾਅਦ ਕਿੰਨੇ ਬਾਦਸ਼ਾਹਾਂ ਦਾ ਜ਼ਿਕਰ ਆਉਂਦਾ, ਸਿਕੰਦਰ ਦਾ ਜ਼ਿਕਰ ਆਉਂਦਾ ਕਿ ਉਹ ਅੰਮ੍ਰਿਤ ਦੀ ਤਲਾਸ਼ ਚ ਪੈ ਗਿਆ, ਬੜੇ ਸਿਕੰਦਰ ਹੋਏ ਨੇ ਦੁਨੀਆਂ ਤੇ। ਕੋਲਗਾਫ ਤੇ ਜਾ ਕੇ ਉਸ ਨੂੰ ਇੱਕ ਚਸ਼ਮੇ ਦਾ ਪਤਾ ਲੱਗਿਆ ਵੀ ਜੇ ਇਹਦਾ ਪਾਣੀ ਪੀ ਲਏ ਤਾਂ ਆਦਮੀ ਮਰਦਾ ਨਹੀਂ, ਜਦ ਪੀਣ ਲੱਗਿਆ ਸਾਹਮਣੇ ਕੀ ਦੇਖਦਾ, ਗਿਲਜ, ਉਹ ਗਿਲਜ ਗਲੀ ਪਈ ਹੈ, ਫੰਗ ਚੜ ਗਏ, ਪੂਹ ਚੱਲਦੀ ਹੈ, ਮਰਦੀ ਹੈ, ਮਰਜ ਖਿਆਲ ਆ ਗਿਆ। ਕਹਿਣ ਲੱਗਿਆ ਇਹ ਪਾਣੀ ਦੇ ਵਿੱਚ ਦੋਸ਼ ਵੀ ਹੈ, ਸਰੀਰ ਤਾਂ ਮਰਨਾ ਨਹੀਂ ਹੈ ਪਰ ਆਹ ਹਾਲ ਹੋ ਜਾਏਗਾ। ਸੋ ਮਹਾਰਾਜ ਉਸ ਅੰਮ੍ਰਿਤ ਨੂੰ ਅੰਮ੍ਰਿਤ ਕੀ ਕਹਿੰਦੇ, ਮਹਾਰਾਜ ਕਹਿੰਦੇ ਆ ਵੀ ਉਹ ਚੀਜ਼ ਜਿਹਨੂੰ ਪ੍ਰਾਪਤ ਕਰਕੇ ਦੁਬਾਰਾ ਕਾਲ ਦੇ ਚੱਕਰ ਚ ਨਾ ਆਵੇ ਉਹਨੂੰ ਅੰਮ੍ਰਿਤ ਕਹਿੰਦੇ ਨੇ। ਨਵੇਂ ਅੰਮ੍ਰਿਤ ਹੈ ਮ੍ਰਿਤੂ ਤੇ ਉੱਪਰ ਜਿਹੜਾ ਹੋਇਆ ਕਰਦਾ, ਜਿੱਥੇ ਮ੍ਰਿਤੂ ਨਾ ਆਵੇ। ਲੇਕਿਨ ਉਸ ਚੀਜ਼ ਵੱਲ ਸੰਸਾਰ ਨਹੀਂ ਜਾਂਦਾ। ਮਹਾਰਾਜ ਕਹਿੰਦੇ ਅੰਮ੍ਰਿਤ ਤੁਹਾਡੇ ਅੰਦਰ ਪਿਆ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ। ਅੰਮ੍ਰਿਤ ਤਾਜੇ ਵਿਖ ਸੰਗ੍ਰਹਿ ਕਰਤਾ ਆਪ ਖੁਆਏ। ਕਹਿੰਦੇ ਅੰਮ੍ਰਿਤ ਹਰੇਕ ਦੇ ਅੰਦਰ ਹੈ, ਕੋਈ ਐਸਾ ਬੰਦਾ ਨਹੀਂ ਜਿਹਦੇ ਅੰਮ੍ਰਿਤ ਨਾ ਅੰਦਰ ਹੋਵੇ, ਲੇਕਿਨ ਮਨਮੁੱਖ ਨੂੰ ਨਹੀਂ ਪਤਾ ਲੱਗਦਾ, ਉਹ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਪੀਂਦਾ। ਇਸ ਤਰ੍ਹਾਂ ਫਰਮਾਨ ਕਰਦੇ ਹਾਂ
ਮਨ ਤੇ ਅਮਰਤੀ ਸਾਰੇ ਤਨ ਨਹੀਂ ਜਾਣਦੇ, ਜ਼ਹਿਰ ਪੀਂਦੇ ਅਮਰਤ ਛੱਡਦੇ, ਅਮਰਤ ਸਾਰੇ ਤਨ ਜਾਣਦੇ ਜ਼ਹਿਰ
ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧ ਨਾ ਪਾਏ। ਇਹ ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਅੰਮ੍ਰਿਤ ਵੀ ਰੱਖਿਆ ਹੋਇਆ, ਲੇਕਿਨ ਮਨਮੁੱਖ ਨੂੰ ਇਹਦੇ ਇਸਾਰ ਨਹੀਂ ਹੋਈ। ਉਹ ਕੀ ਕਰਦਾ ਹੈ, ਜ਼ਹਿਰ ਕੱਠਣੀ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ। ਅੰਮ੍ਰਿਤ ਤਜ ਬਿਖ ਸੰਗ੍ਰਹਿ ਹੈ, ਬਿਖ ਇਕੱਠੀ ਕਰਦਾ, ਵਿਹੋ ਇਕੱਠੀ ਕਰਦਾ, ਨਿੰਦਿਆ ਦੀ, ਚੁਗਲੀਆਂ ਦੀ, ਈਰਖਾ ਦੀ, ਮਾੜੇ ਕਰਮਾਂ ਦੀ। ਕਰਤਾ ਆਪ ਖਵਾਇਆ, ਉਹਦੇ ਭਾਗਾਂ ਵਿੱਚ ਵਾਹਿਗੁਰੂ ਨੇ ਅੰਮ੍ਰਿਤ ਦੀ ਦਾਤ ਲਿਖੀ ਹੋਈ ਨਹੀਂ ਹੈ। ਸੋ ਮਹਾਰਾਜ ਕਹਿੰਦੇ ਅੰਮ੍ਰਿਤ ਜਿਹੜਾ ਹੈ ਪ੍ਰੇਮੀਆ, ਇਹਨੂੰ ਤੂੰ ਪੀ, ਪੀਣ ਦੇ ਨਾਲ ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਜਾਏਗਾ ਤੇ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ। ਤੇ ਮਾਇਆ ਦੀ ਜਿਹੜੀ ਜ਼ਹਿਰ ਚੜ੍ਹੀ ਹੋਈ ਹੈ, ਬਿਖ ਦੀ ਜ਼ਹਿਰ ਜਿਹੜੀ ਤੈਨੂੰ ਚੜ੍ਹੀ ਹੋਈ ਹੈ, ਕਹਿੰਦੇ ਅੰਮ੍ਰਿਤ ਨਾਲ ਉਤਰਨੀ ਹੈ, ਹੋਰ ਕੋਈ ਤਰੀਕਾ ਨਹੀਂ ਜਿਹਦੇ ਨਾਲ ਉਤਰੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਮੈ ਬਿਖ ਫੈਲ। ਜਿਹੜੀ ਵਿਉਹ ਫੈਲੀ ਪਈ ਹੈ ਅੰਦਰ, ਕਹਿੰਦੇ ਉਹ ਬਿਨ ਸਜਾਏਗੀ ਖਤਮ ਹੋ ਜਾਏਗੀ। ਸੋ ਅੰਮ੍ਰਿਤ ਦੇ ਬਾਰੇ ਮਹਾਰਾਜ ਦੱਸ ਰਿਹਾ ਕਿ ਅੰਮ੍ਰਿਤ ਤੇਰੇ ਅੰਦਰ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਨਵਾਂ ਖਜ਼ਾਨਿਆਂ ਦਾ ਮਾਲਕ ਅੰਮ੍ਰਿਤ ਕਹਿੰਦੇ ਆ ਸਰੀਰ ਵਿੱਚ ਪਿਆ, ਪਿਆ ਕਿੱਥੇ ਹੈ, ਕਿਹੋ ਜਿਹਾ ਥਾਂ ਹੈ। ਮਹਾਰਾਜ ਕਹਿੰਦੇ ਸੁਨ ਸਮਾਦ ਅਨਹਤ ਨਾਦ, ਕਹਿ ਨਾ ਜਾਈ ਚਰਜ ਵਿਸਮਾਦ। ਜਿਸ ਥਾਂ ਤੇ ਅੰਮ੍ਰਿਤ ਦਾ ਭੰਡਾਰਾ ਹੈ, ਕਹਿੰਦੇ ਉੱਥੇ ਫੁਰਨਾ ਕੋਈ ਨਹੀਂ ਆਉਂਦਾ, ਸੁਨ ਸਮਾਦ ਹੈ। ਆਪਣੇ ਸਰੂਪ ਦਾ ਪੂਰਨ ਗਿਆਨ ਹੈ, ਤੇ ਉੱਥੇ ਨਾਲ ਦੂਜੀ ਨਿਸ਼ਾਨੀ ਹੈ ਕਿ ਉੱਥੇ ਅਨਹਦ ਨਾਦ ਆਤਮਕ ਸੰਗੀਤ ਵੱਜ ਰਿਹਾ। ਮਸਤ ਕਰ ਰਿਹਾ। ਸੋ ਇਹ ਚੀਜ਼ ਸਾਰਿਆਂ ਨਾਲੋਂ ਦੁਨੀਆਂ ਚ ਕੀਮਤੀ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸਨਾਨ ਕਰ ਰੰਗ ਮਾਰ ਦੋ। ਸੋ ਇਸ ਤਰ੍ਹਾਂ ਮਹਾਰਾਜ ਜਿੱਥੇ ਵੀ ਅੰਮ੍ਰਿਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ ਉੱਥੇ ਨਾਮ ਦਾ ਅੰਮ੍ਰਿਤ, ਨਾਮ ਦਾ ਮਤਲਬ ਹੈ। ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਪ੍ਰਮਾਣ ਕੀਤਾ ਹੈ।
ਪਿਆਰੇ ਪੀ ਕੇ ਅੰਮ੍ਰਿਤ ਨਾਮ ਜ਼ਹਿਰ ਉਸਰੇ ਮਾਇਆ ਦੀ, ਪਿਆਰੇ ਪੀ ਕੇ ਅੰਮ੍ਰਿਤ ਨਾਮ ਜ਼ਹਿਰ ਮਾਇਆ
ਹੈ ਮੇਰੀ ਜ਼ਿੰਦਗੀ। ਮਹਾਰਾਜ ਕਹਿੰਦੇ ਜਿਸ ਚੀਜ਼ ਨੂੰ ਅੰਮ੍ਰਿਤ ਕਹਿੰਦੇ ਹਾਂ ਨਾ ਅਸੀਂ, ਇਹ ਪਰਮੇਸ਼ਰ ਦਾ ਨਾਮ ਹੈ। ਮਿਲਦਾ ਕਿੱਥੋਂ ਹੈ? ਕਹਿੰਦੇ ਹਰ ਅੰਮ੍ਰਿਤ ਗੁਰਮਤ ਪਾਏ ਨਾਮ। ਇੱਕ ਤਾਂ ਹੁੰਦੀ ਹੈ ਦੁਰਮਤ, ਇੱਕ ਹੋਇਆ ਕਰਦੀ ਹੈ ਗੁਰਮਤ, ਇੱਕ ਹੋਇਆ ਕਰਦੀ ਹੈ ਮਨਮਤ। ਮਨਮਤ ਤਾਂ ਉਹ ਹੁੰਦੀ ਹੈ ਵੀ ਜਿਹੜੀ ਚੀਜ਼ ਮਨ ਕਹੇ ਉਹ ਕਰ ਲੈਣੀ ਤੇ ਗੁਰੂ ਦੀ ਗੱਲ ਨੂੰ ਨਾ ਇਗਨੋਰ ਕਰ ਦੇਣਾ। ਇੱਕ ਹੁੰਦੀ ਹੈ ਦੁਰਮਤ, ਖੋਟੀ ਮਤ ਕਹਿੰਦੇ ਨੇ ਉਹਨੂੰ। ਜੇ ਗੁਰੂ ਦੀ ਮਤ ਹੁੰਦੀ ਹੈ, ਜੋ ਕੁਛ ਗੁਰੂ ਕਹਿੰਦਾ ਉਸ ਨੂੰ ਧਾਰਨ ਕਰਨਾ ਗੁਰੂ ਦੀ ਮਤ ਹੁੰਦਾ, ਉਹ ਗੁਰੂ ਦੀ ਮਤ ਰਾਹੀਂ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਹਰ ਹਰ ਅੰਮ੍ਰਿਤ ਨਾਮ ਹੈ ਮੇਰੀ ਜ਼ਿੰਦਗੀ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਜਦ ਮਿਲ ਗਿਆ ਅੰਮ੍ਰਿਤ ਫੇਰ ਕੀ ਹੁੰਦਾ? ਕਹਿੰਦੇ ਹਉਮੈ ਮਾਇਆ ਬਿਖ ਹੈ ਮੇਰੀ ਜ਼ਿੰਦਗੀ। ਇਹ ਜਿਹਨੂੰ ਮਾਇਆ ਕਹਿੰਦੇ ਨੇ, ਇਗਨੋਰੈਂਸ ਅਲਿਊਜ਼ਨ ਕਹਿੰਦੇ ਨੇ, ਮਾਇਆ ਕਹਿੰਦੇ ਨੇ, ਹਮੈ ਕਹਿੰਦੇ ਨੇ, ਮਹਾਰਾਜ ਕਹਿੰਦੇ ਇਹ ਵਿਉਹ ਹੈ, ਪੋਇਜ਼ਨ ਹੈ। ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਜਦੋਂ ਅੰਮ੍ਰਿਤ ਪ੍ਰਗਟ ਹੋ ਗਿਆ ਉਸ ਵੇਲੇ ਬਿਖ ਲੈ ਜਾਂਦੀ ਹੈ। ਇਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਪ੍ਰੇਮੀਆਂ, ਜਿਸ ਨੂੰ ਅਸੀਂ ਪਾਵਲ ਕਹਿੰਦੇ ਹਾਂ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸਹੇਲਾ, ਉਹਦੇ ਰਾਹੀਂ ਅਸੀਂ ਨਾਮ ਪ੍ਰਵੇਸ਼ ਕਰਦੇ ਹਾਂ। ਬਹੁਤ ਕਲਯੁਗ ਦੇ ਅੰਦਰ ਨਾਮ ਅੰਦਰ ਪ੍ਰਗਟ ਨਹੀਂ ਹੁੰਦਾ ਆਪਣਾ ਬਲ ਲਾ ਕੇ, ਗੁਰੂ ਦੀ ਮਿਹਰ ਦੇ ਨਾਲ ਅੰਦਰ ਨਾਮ ਪ੍ਰਗਟ ਹੋਇਆ ਕਰਦਾ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਉਹਦੀ ਜੋ ਵਿਧੀ ਹੈ ਉਹ ਪੰਜ ਪਿਆਰੇ ਇਕੱਠੇ ਹੋ ਕੇ ਗੁਰੂ ਦੇ ਜਿਹੜੇ ਪਿਆਰੇ ਨੇ ਉਸ ਵੇਲੇ ਉਹ ਬਾਣੀਆਂ ਪੜ੍ਹ ਕੇ ਜਲ ਦੇ ਉੱਤੇ ਉਹਨੂੰ ਸ਼ਕਤੀਸ਼ਾਲੀ ਬਣਾਉਂਦੇ ਨੇ ਤੇ ਉਹ ਜਦੋਂ ਛਕਾਉਂਦੇ ਨੇ ਪੰਜ ਚੂਲੇ ਕੇਸਾਂ ਚ ਪਾਉਂਦੇ ਨੇ ਪੰਜ ਨੇਤਰਾਂ ਚ ਪੰਜ ਪਲਾਉਂਦੇ ਨੇ ਤੇ ਉਸ ਤੋਂ ਬਾਅਦ ਇਕੱਠੇ ਹੋ ਕੇ ਇੱਕ ਜਵਾਨ ਹੋ ਕੇ ਗੁਰੂ ਦੀ ਥਾਂ ਤੇ ਨਾਮ ਦਿੰਦੇ ਨੇ ਉਹ ਨਾਮ ਪ੍ਰਵੇਸ਼ ਕਰ ਜਾਂਦਾ ਕਿਉਂਕਿ ਧਰਤੀ ਚ ਜੇ ਪਾਣੀ ਹੈ ਉਹ ਸਾਡਾ ਕੋਈ ਕੰਮ ਨਹੀਂ ਸਾਰਦਾ ਸਾਡੇ ਅੰਦਰ ਅੰਮ੍ਰਿਤ ਹੈ ਅਸੀਂ ਮਰਦੇ ਤਾਂ ਫੇਰ ਵੀ ਹਾਂ ਜਦ ਅੰਦਰ ਅੰਮ੍ਰਿਤ ਹੈ ਫੇਰ ਅਸੀਂ ਕਿਉਂ ਮਰਦੇ ਹਾਂ ਫਿਰ ਤਾਂ ਸਾਨੂੰ ਜੰਮਣ ਮਰਨ ਤੋਂ ਰਹਿਤ ਹੋ ਜਾਣਾ ਚਾਹੀਦਾ ਅੰਦਰ ਵਾਹਿਗੁਰੂ ਹੈ ਫੇਰ ਅਸੀਂ ਡਰਦੇ ਕਿਉਂ ਸਾਡੇ ਕਾਲ ਕਿਉਂ ਹਾਵੀ ਹੈ ਸਾਡੇ ਇਹ ਇਸ ਵਾਸਤੇ ਹੈ ਵੀ ਅੰਦਰ ਤਾਂ ਹੈਗੇ ਲੇਕਿਨ ਪ੍ਰਗਟ ਨਹੀਂ ਹੈਗੇ ਗੁਪਤ ਨੇ ਬਰਫ ਪੈਂਦੀ ਹੋਵੇ ਕੋਈ ਬੰਦਾ ਬਾਹਰ ਹੈ ਤੇ ਜਦੋਂ ਸਰੀਰ ਉਹਦਾ ਆਕੜਨ ਲੱਗਦਾ ਹੈ ਉਹ ਦੌੜ ਕੇ ਚਲਿਆ ਜਾਵੇ ਤੇ ਲੱਕੜੀਆਂ ਦੇ ਢੇਰ ਤੇ ਬੈਠ ਜਾਵੇ ਕੋਈ ਸਿਆਣਾ ਬੰਦਾ ਪੁੱਛੇ ਵੀ ਤੂੰ ਲੱਕੜੀਆਂ ਤੇ ਬੈਠਾ ਕਹਿੰਦਾ ਜੀ ਇਹਨਾਂ ਚ ਅੱਗ ਹੈ ਕਹਿੰਦਾ ਇਹਨੂੰ ਸੇਕ ਲੱਗਦਾ ਕਹਿੰਦਾ ਸੇਕ ਤਾਂ ਲੱਗਦਾ ਨਹੀਂ ਕਹਿੰਦੇ ਲੱਕੜੀਆਂ ਚ ਅੱਗ ਤਾਂ ਹੈਗੀ ਲੇਕਿਨ ਇਹ ਵਿਧੀ ਦੇ ਨਾਲ ਨਿਕਲਣੀ ਹੈ ਉਹ ਨਿਕਲ ਨਹੀਂ ਸਕਦੀ ਕੋਈ ਤਰੀਕਾ ਹੋਵੇ ਜਾਂ ਤਾਂ ਬਾਹਰੋਂ ਅੱਗ ਲਾ ਦੇ ਲਿਆ ਕੇ ਜੇ ਮਾਸ ਨੇ ਤਾਂ ਇਹਨਾਂ ਨੂੰ ਕਸਾਈ ਜਾ ਆਪਾਂ ਹੀ ਅੱਗ ਫੜ ਜਾਣਗੇ ਅੱਗ ਤਾਂ ਹੈਗੀ ਲੇਕਿਨ ਅੱਗ ਦਾ ਫਾਇਦਾ ਨਹੀਂ ਜਾਤੀ ਉਹ ਪ੍ਰਗਟ ਨਾ ਹੋ ਇਸੇ ਤਰ੍ਹਾਂ ਦੇ ਨਾਲ ਧਰਤੀ ਚ ਪਾਣੀ ਹੈ ਪਿਆਸਾ ਮਰ ਰਿਹਾ ਹੈ ਕੋਈ ਬੰਦਾ ਧਰਤੀ ਦੇ ਉੱਤੇ ਮੂੰਹ ਲੈ ਕੇ ਲੰਮਾ ਪੈ ਜਾਂਦਾ ਕਹਿੰਦੇ ਕੀ ਕਰਦਾ ਕਹਿੰਦੇ ਪਾਣੀ ਹੈ ਧਰਤੀ ਕਹਿੰਦੇ ਐ ਤਾਂ ਨਹੀਂ ਤੇਰੇ ਮੂੰਹ ਚ ਪਾਣੀ ਆਉਣਾ ਇਹ ਤਾਂ ਪਾਣੀ ਕੱਢਣ ਵਾਸਤੇ ਯਤਨ ਕਰਨਾ ਪੈਣਾ ਪਾਣੀ ਕੱਢਣਾ ਹੋਵੇ ਪਹਿਲਾਂ ਅਸੀਂ ਬੋਰ ਕਰਦੇ ਹਾਂ ਨਾਲੀ ਪਾਉਂਦੇ ਹਾਂ ਫਿਰ ਅਸੀਂ ਰਿਫਲੈਕਸ ਵਾਲ ਪਾਉਂਦੇ ਹਾਂ ਉਹਦੇ ਚ ਪਾਣੀ ਪਾਉਂਦੇ ਹਾਂ ਪਾਣੀ ਪਾ ਕੇ ਫਿਰ ਅਸੀਂ ਬਟਨ ਦੱਬਦੇ ਹਾਂ ਜਿੰਨਾ ਰਿਫਲੈਕਸ ਵਾਲ ਤੇ ਉੱਤੇ ਪਾਣੀ ਪਾਇਆ ਹੋਇਆ ਉਹ ਨਿਕਲ ਜਾਏਗਾ ਹੇਠਲਾ ਪਾਣੀ ਉੱਤੇ ਆ ਜਾਏਗਾ ਜਦ ਦੁਬਾਰਾ ਫੇਰ ਪਾਉਂਦੇ ਹਾਂ ਫੇਰ ਬਟਨ ਦੱਬਦੇ ਹਾਂ ਬਿਜਲੀ ਦਾ ਉਹ ਫੇਰ ਪਾਣੀ ਨਿਕਲ ਜਾਏਗਾ ਫਿਰ ਉਹ ਹੌਲੀ ਹੌਲੀ ਕਰਦਾ ਕਰਦਾ ਰਿਫਲੈਕਸ ਵਾਲ ਤੇ ਹੀ ਆ ਜਾਏਗਾ ਤੇ ਉੱਪਰਲਾ ਪਾਣੀ ਤੇ ਹੇਠਲਾ ਪਾਣੀ ਜਦ ਦੋਏ ਰਲ ਜਾਣਗੇ ਫੇਰ ਬਟਨ ਦੱਬ ਦੋ ਫੇਰ ਹੇਠਲਾ ਪਾਣੀ ਉੱਤੇ ਆ ਜਾਂਦਾ ਫੇਰ ਨਹੀਂ ਮੁੱਕਦਾ ਸਿੱਧਾ ਜਿਹਾ ਅਸੂਲ ਹੈ ਸਾਰੀ ਦੁਨੀਆਂ ਇਹਨੂੰ ਸਮਝ ਸਕਦੀ ਹੈ ਕੋਈ ਸਮਝਣਾ ਔਖਾ ਨਹੀਂ ਹੈ ਇਸੇ ਤਰ੍ਹਾਂ ਦੇ ਨਾਲ ਜਦੋਂ ਉੱਤੋਂ ਅੰਮ੍ਰਿਤ ਜਲ ਪਾਇਆ ਜਾਂਦਾ ਹੈ ਨਾਮ ਦੀ ਦਾਤ ਦਿੱਤੀ ਜਾਂਦੀ ਹੈ ਤੇ ਜਿਹੜਾ ਇਹਦੇ ਅੰਦਰ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਗੁਰੂ ਤੇ ਬਗੈਰ ਨਹੀਂ ਇਹ ਮਿਲਦਾ ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁੱਖ ਪਾਏ ਜੁਗ ਚਾਰ ਸੋ ਗੁਰੂ ਕੋਲ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਗੁਰ ਸਤਿਗੁਰ ਕੀ ਸੇਵਾ ਲੱਗਿਆ ਕੱਢ ਰਤਨ ਦੇਵਾ ਪ੍ਰਗਾਸ਼ ਉਹ ਨਾਮ ਰੂਪੀ ਰਤਨ ਦੇ ਦਿੰਦਾ ਪ੍ਰਗਾਸ਼ ਕਰ ਦਿੰਦਾ ਸੋ ਮਹਾਰਾਜ ਇਹਦੇ ਉੱਤੇ ਇਹਨਾਂ ਦੋਹਾਂ ਭਰਾਵਾਂ ਦੇ ਉੱਤੇ ਬਹੁਤ ਖੁਸ਼ੀ ਹੋ ਗਏ ਉਸ ਵੇਲੇ ਲਿਖਿਆ ਕਿ ਗੁਰੂ ਮਹਾਰਾਜ ਨੇ ਖੁਸ਼ੀ ਹੋ ਕੇ ਬਚਨ ਕਰਿਆ ਖੁਸ਼ੀ ਕਰੀ ਆਸ ਹੁਕਮ ਬਖਾਨਾ ਅੰਮ੍ਰਿਤ ਛਕੋ ਹੋਏ ਕਲਿਆਣਾ ਮਿਲੋ ਖਾਲਸੇ ਸੋ ਮਨ ਰੂਪ ਅੰਤ ਸਮੇਂ ਪਦ ਲਿਹੋ ਅਨੂਪ ਕਹਿੰਦੇ ਭਾਈ ਰੰਗੀ ਭਾਈ ਭੂਮੀ ਅਸੀਂ ਤੁਹਾਡੇ ਉੱਤੇ ਬੜੇ ਪ੍ਰਸੰਨ ਹਾਂ ਤੇ ਅਸੀਂ ਤੁਹਾਨੂੰ ਖਾਲਸੇ ਦਾ ਰੂਪ ਦੇਣਾ ਚਾਹੁੰਦੇ ਹਾਂ ਤੇ ਨਾਮ ਦੀ ਦਾਤ ਦੇਣੀ ਚਾਹੁੰਦੇ ਹਾਂ ਤੇ ਤੁਸੀਂ ਅੰਮ੍ਰਿਤ ਛਕੋ ਉਸ ਵੇਲੇ ਗੁਰਬਖਸ਼ ਸਿੰਘ ਨੂੰ ਕਿਹਾ ਕਿ ਭਾਈ ਅੰਮ੍ਰਿਤ ਦੀ ਬਾਟਾ ਤਿਆਰ ਕਰੋ ਤੇ ਇਹਨਾਂ ਦੋਹਾਂ ਭਰਾਵਾਂ ਨੂੰ ਅੰਮ੍ਰਿਤ ਛਕਾਓ ਤੇ ਅੰਮ੍ਰਿਤ ਤਿਆਰ ਕੀਤਾ ਗਿਆ ਤੇ ਦੋਹਾਂ ਨੂੰ ਛਕਾਤਾ ਕਹਿੰਦੇ ਮਹਾਰਾਜ ਖਾਲਸੇ ਦੇ ਵਿੱਚ ਇਹਨਾਂ ਨੇ ਦੂਜਾ ਜਨਮ ਲਿਆ ਤੇ ਆਪ ਕਿਰਪਾ ਕਰਕੇ ਇਹਨਾਂ ਦਾ ਨਾਮ ਰੱਖੋ ਮਹਾਰਾਜ ਕਹਿੰਦੇ ਭਾਈ ਨਾਮ ਇੱਕ ਦਾ ਨਾਮ ਰੰਗੀ ਰਾਮ ਦੂਆ ਰੰਗੀ ਰਾਮ ਦਾ ਰੰਗੀ ਸਿੰਘ ਤੇ ਘੁੰਮੀ ਦਾ ਨਾਮ ਘੁੰਮੀ ਸਿੰਘ ਪ੍ਰਥਮ ਨਾਮ ਰੰਗੀ ਤਿਸਕੇਰਾ ਰੰਗੀ ਸਿੰਘ ਧਰਿਓ ਤਿਸਵੇਰਾ ਘੁੰਮੀ ਸਿੰਘ ਦੂਸਰੋ ਨਾਮ ਧਰਤ ਪਏ ਸ੍ਰੀ ਮੁਖ ਸੁਖ ਧਾਮ ਗੁਰੂ ਦਸ਼ਮੇਸ਼ ਪਿਤਾ ਨੇ ਆਪ ਉਹਨਾਂ ਦਾ ਨਾਮ ਰੱਖ ਕੇ ਬੜੀ ਉਹਨਾਂ ਤੇ ਕਿਰਪਾ ਕਰੀ ਤੇ ਆਪ ਬੰਬੀਹੇ ਪਿੰਡ ਚ ਨੌ ਦਿਨ ਨਿਵਾਸ ਰੱਖਿਆ ਬੇਅੰਤ ਸੰਗਤਾਂ ਦੂਰ ਦਰਾਜ ਤੋਂ ਆਈਆਂ ਤੇ ਉਸੇ ਥਾਂ ਤੇ ਇੱਕ ਫਿਰਕਾ ਸੀ ਜਿਹਨੂੰ ਦੀਵਾਨਿਆਂ ਦਾ ਫਿਰਕਾ ਕਹਿੰਦੇ। ਉਹ ਸ਼ਸਤਰਧਾਰੀ ਵੀ ਸੀਗੇ ਤੇ ਨਾਲ ਗਾਉਂਦੇ ਵੀ ਹੁੰਦੇ, ਢਾਲਸਾਲੀਆਂ ਲੈ ਕੇ ਪਿੰਡਾਂ ਚ ਗਾਉਣਾ ਉਹਨਾਂ ਨੇ। ਤੇ ਇੱਕ ਦੀਵਾਨਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਪਹਿਰੇ ਲੱਗੇ ਹੋਏ ਨੇ ਤੇ ਉਸ ਵੇਲੇ ਜ਼ਬਰਦਸਤੀ ਅੰਦਰ ਜਾਣ ਲੱਗਿਆ, ਪਹਿਰੇਦਾਰਾਂ ਤੋਂ ਝਗੜਾ ਹੋ ਗਿਆ, ਪਹਿਰੇਦਾਰ ਨੇ ਸ੍ਰੀ ਸਾਹਿਬ ਮਾਰੀ, ਉਹ ਵਿਚਾਰਾ ਚੜ੍ਹਾਈ ਕਰ ਗਿਆ। ਗੁਰੂ ਮਹਾਰਾਜ ਨੂੰ ਪਤਾ ਲੱਗਿਆ, ਗੁਰੂ ਮਹਾਰਾਜ ਨੇ ਅਜੇ ਸਾਹ ਲੈਂਦਾ ਸੀ, ਕਹਿੰਦੇ ਕਿਉਂ ਪ੍ਰੇਮੀ ਆ, ਜੇ ਕਹੇ ਤਾਂ ਤੈਨੂੰ ਜੀਵਨ ਦੇ ਦੀਏ। ਕਹਿੰਦਾ ਮਹਾਰਾਜ ਹੁਣ ਮੈਨੂੰ ਜੀਵਨ ਦੀ ਲੋੜ ਨਹੀਂ, ਮੈਨੂੰ ਚਰਨਾਂ ਚ ਨਿਵਾਸ ਦੇ ਦਿਓ। ਇਧਰਲੇ ਪਾਸੇ ਜਿਹੜੇ ਉਹਨਾਂ ਦੇ ਮਹੰਤ ਸੀ, ਇੱਕ ਦਾ ਨਾਮ ਸੀਗਾ ਕੁੱਦੂ ਤੇ ਇੱਕ ਦਾ ਨਾਮ ਸੁੱਖੂ ਸੀ, ਇਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਸਾਡੇ ਬੰਦੇ ਬੰਦਾ ਸਾਡਾ ਮਾਰ ਦਿੱਤਾ, ਬਈ ਹੁਣ ਅਸੀਂ ਜਾ ਕੇ ਇਹਨਾਂ ਤੋਂ ਬਦਲਾ ਲਈ। ਉਹਨਾਂ ਨੇ ਤਾੜ ਇਕੱਠੀ ਕਰ ਲਈ, ਹਥਿਆਰ ਸ਼ਸਤਰ ਲੈ ਲਏ ਤੇ ਗੁਰੂ ਮਹਾਰਾਜ ਵੱਲ ਨੂੰ ਧਾਈ ਕਰੀ ਜਾਂਦੇ ਨੇ ਵੀ ਜਾ ਕੇ ਅਸੀਂ ਹੁਣੇ ਲੜਾਈ ਕਰ ਲੈਣੀ। ਤੇ ਜਿਸ ਵਕਤ ਰਸਤੇ ਚ ਗਏ ਤਾਂ ਕੋਈ ਮਿਲਿਆ ਉਹਨਾਂ ਨੂੰ ਪ੍ਰੇਮੀ, ਕਹਿਣ ਲੱਗੇ ਉਹ ਕਿੱਧਰ ਜਾਂਦੇ ਹੋ ਤੁਸੀਂ, ਗੁਰੂ ਤੇ ਚੜ੍ਹਾਈ ਕਰੀ ਜਾਂਦੇ ਹੋ, ਗੁਰੂ ਤੇ ਤਾਂ ਰੰਗਦੇਵ ਨਹੀਂ ਕਾਬਜ ਹੋ ਸਕਿਆ, ਤੁਸੀਂ ਕਿਹੜੇ ਬਾਗ ਦੀ ਮੂਲੀ ਹੋ। ਵੱਡੀਆਂ ਵੱਡੀਆਂ ਮੁਗਲ ਫੌਜਾਂ ਹਾਰ ਖਾ ਕੇ ਤੁਸੀਂ ਕਿਹਾ 40 ਸੀਗੇ ਸਾਰੇ, 10 ਲੱਖ ਫੌਜ ਨੇ ਘੇਰਾ ਪਾਇਆ ਹੋਇਆ ਸੀ, ਉਹ ਨਾ ਕੁਛ ਵਿਗਾੜ ਸਕੇ, ਮੂਰਖ ਹੋ ਤੁਸੀਂ। ਉਹਨਾਂ ਦੇ ਅੱਧੇ ਬੰਦੇ ਉੱਥੇ ਹੀ ਬੈਠ ਗਏ, ਬਾਕੀ ਚਲੇ ਗਏ, ਕਹਾਂ ਗਏ ਤਾਂ ਹੋਰ ਬਹਿ ਗਏ, ਤਾਂ ਅਖੀਰ 2 ਰਹਿ ਗਏ, 2 ਮਹੰਤ ਰਹਿ ਗਏ। ਬਈ ਅਸੀਂ ਤਾਂ ਚੱਲਾਂਗੇ, ਜਿਉਂ ਜਿਉਂ ਗੁਰੂ ਸਾਹਿਬ ਦੇ ਨੇੜੇ ਆਉਂਦੇ ਨੇ ਤਿਉਂ ਤਿਉਂ ਉਹ ਮਾਹੌਲ ਦਾ ਅਸਰ ਉਹਨਾਂ ਦੇ ਮਨ ਤੇ ਅਸਰ ਪਾ ਰਿਹਾ ਤੇ ਵੈਰ ਭਾਵ ਨਿਕਲਦਾ ਜਾ ਰਿਹਾ। ਨੇੜੇ ਆ ਕੇ 2.5 ਸਾਲ ਲੁਕੋਤੀ ਉਹਨਾਂ ਨੇ ਵੀ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਉਹ ਜਿਸ ਵਕਤ ਦਰਸ਼ਨ ਕਰੇ ਉਸੇ ਵੇਲੇ ਉਹਨਾਂ ਦੇ ਮਨ ਦੇ ਉੱਤੇ ਅਸਰ ਹੋ ਗਿਆ ਤੇ ਉਹ ਨੂਰਾਨੀ ਦਰਸ਼ਨ ਕਰਦੀ ਸਾਰ ਮਨ ਦੇ ਵਿੱਚੋਂ ਵੈਰ ਭਾਵ ਖਤਮ ਹੋ ਗਿਆ, ਖੋਟੀ ਮਤ ਉਸੇ ਵੇਲੇ ਖਤਮ ਹੋ ਗਈ। ਇਸ ਤਰ੍ਹਾਂ ਵੱਲ
ਜਾਂਦੇ ਪੀਂਦੇ ਸਾਧ ਦਿਆਰਾ ਦੁਰਮਤ ਦੂਰ ਹੋ ਗਈ, ਜਾਂਦੇ ਪੀਂਦੇ ਸਾਧ ਦਿਆਰਾ ਦੁਰਮਤ ਦੂਰ ਹੋ ਗਈ। Thank you.
गोविंद 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 मई जब ते भेटे साध दियारा तब ते दुरमत दूर पे। खोटी मत धार के आए सी, मारन दा इरादा करके आए सी, पर जद आ के गुरु महाराज के दर्शन करते ने बत दूर हो गई, चरणा दे भौरे बन गए, लम्बे पै के डंडौता कर लग गए। अंतरजामी पातशाह सारे उन्हां दे घट घट दे जान रहा जानते सी, कह लगे कुदू वो भाई नालदियां नूं कित्थे छड्डे आए। कहदे सच्चे पातशाह तू जान आए जिस काम वास्ते सी, असी हुण ओह नहीं रहे, असी तां हुण तेरे चरणां दे भौरे बन गए। महाराज कहिंदे ओह जिहड़ियां लुको के लिआए हो रख के आए हो ना लै के आओ। ਉਹ ਢਾਡੇ ਸਾਰੰਗੀਆਂ ਲੁਕੋ ਗਏ ਸੀ ਝਾੜਾਂ ਚ। ਮਹਾਰਾਜ ਜੀ ਦੇ ਕੋਲ ਚਲੇ ਗਏ, ਸਿੱਧੇ ਬੰਦੇ ਸੀਗੇ, ਸਾਰੀ ਸਾਫ਼ ਸਾਫ਼ ਗੱਲ ਕਰਦੀ। ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤਾਂ ਆਏ ਆਏ ਸੀ ਵੀ ਜਾਂਦੇ ਹੀ ਪੈ ਜਾਣਾ ਗੁਰੂ ਸਾਹਿਬ। ਮਹਾਰਾਜ ਮੁਸਕਰਾਉਂਦੇ ਕਹਿੰਦੇ ਤੁਹਾਨੂੰ ਇੱਥੇ ਕਿਹੜਾ ਖਾਲਸਾ ਵੀ ਖਾਲੀ ਹੱਥ ਬੈਠਾ ਜੇ ਤੁਸੀਂ ਆਏ ਪੈਣਾ ਸੀ। ਕਹਿੰਦੇ ਸਿੱਧੇ ਆ ਬੰਦੇ, ਪਤਾ ਨਹੀਂ ਆ ਇਹਨਾਂ ਨੂੰ ਬਹੁਤੀਆਂ ਗੱਲਾਂ ਦਾ, ਸਾਫ਼ ਸਾਫ਼ ਹੈ ਦਿਲ ਦੇ, ਗੱਲ ਲੁਕੋ ਨਹੀਂ ਸਕਦੇ, ਕਹਿ ਦਿੰਦੇ। ਉਸ ਵੇਲੇ ਕਹਿਣ ਲੱਗੇ ਜਾਓ ਜਿਹੜੇ ਲੁਕੋ ਕੇ ਆਏ ਨਾ ਝਾੜਾਂ ਚ ਉਹ ਚੀਜ਼ਾਂ ਲਿਆਓ ਚੱਕ ਕੇ। ਦੌੜੇ ਹੀ ਗਏ ਦੋ ਜਣੇ, ਇੱਕ ਢੱਡ ਚੱਕ ਲਿਆ ਇੱਕ ਸਾਰੰਗੀ ਚੱਕ ਲਿਆ। ਕਹਿੰਦੇ ਲੈ ਬਈ ਅਸੀਂ ਮਾਲਵੇ ਦੀਆਂ ਧੁਨਾਂ ਸੁਣਨੀਆਂ ਚਾਹੁੰਦੀਆਂ, ਵੀ ਤੁਸੀਂ ਕਿਵੇਂ ਗਾਉਂਦੇ ਹੁੰਦੇ ਹੋ, ਗਾ ਕੇ ਸੁਣਾਓ। ਉਸ ਵੇਲੇ ਉਹਨੇ ਢੱਡ ਤੇ ਹੱਥ ਰੱਖ ਲਿਆ ਤੇ ਸਾਰੰਗੀ ਵੱਜਣੀ ਸ਼ੁਰੂ ਹੋ ਗਈ, ਤਾਨ ਬੰਨ ਲਈ ਤੇ ਮਹਾਰਾਜ ਦੇ ਸਾਹਮਣੇ ਇਸ ਤਰ੍ਹਾਂ ਨਾਲ ਗਾਇਆ।
ਕੱਚੇ ਕੋਠੇ ਵਿੱਚ ਵਾਸਾ ਤੇਰਾ, ਇੱਕ ਦਿਨ ਛੱਡ ਜਾਵਣਾ। ਕੋਠੇ ਵਿੱਚ ਵਾਸਾ ਤੇਰਾ, ਇੱਕ ਦਿਨ ਛੱਡ ਜਾਵਣਾ। ਕੱਚੇ ਕੋਠੇ ਵਿੱਚ ਵਾਸਾ ਤੇਰਾ, ਇੱਕ ਦਿਨ ਛੱਡ ਜਾਵਣਾ। ਕੱਚੇ ਵਿੱਚ ਵਾਸਾ ਤੇਰਾ, ਇੱਕ ਦਿਨ ਛੱਡ ਜਾਵਣਾ।
ਵੇਖ ਸਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤਰ ਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਰ ਬਿਹਾਰੀ। ਗਾਉਣਾ ਸ਼ੁਰੂ ਕਰ ਦਿੱਤਾ ਮਾਲਵੇ ਦੀਆਂ ਲਾ ਲਾ ਕੇ ਉਹਨਾਂ ਨੇ, ਬਹੁਤ ਕਲੀਆਂ ਲਾਉਂਦੇ। ਕੱਚਾ ਕੋਠਾ ਵਿੱਚ ਵਸਦਾ ਜਾਨੀ, ਸਦਾ ਨਾ ਮਾਪੇ ਨਿਤ ਨਹੀਂ ਜਵਾਨੀ, ਚੱਲਣਾ ਅੱਗੇ ਹੋਏ ਗਵਾਨੀ, ਹੋ ਸਿਆਣਾ ਨਹੀਂ ਪੁੱਗੂ ਸਦਾ। ਕਾਫ਼ੀ ਦੇਰ ਰੰਗ ਬੰਨ ਰੱਖਿਆ ਉਹਨਾਂ ਨੇ, ਤੇ ਨਵੇਂ ਤੇ ਨਵੀਆਂ ਤੁਕਾਂ ਲਾਉਂਦੇ ਨੇ, ਨਵੀਆਂ ਤੇ ਨਵੀਆਂ ਧਾਰਨਾ ਲਾ ਲਾ ਕੇ ਸੁਣਾਇਆ, ਤੇ ਮਹਾਰਾਜ ਜੀ ਉਹਨਾਂ ਦੀ ਸਿੰਪਲੀਸਿਟੀ ਦੇਖ ਕੇ ਬੜੇ ਹੀ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਦੁਆ ਨੂੰ ਬੁਲਾਇਆ, ਕਹਿਣ ਲੱਗੇ ਵੀ ਕੋਈ ਦੱਸੋ ਕੀ ਚਾਹੀਦਾ। ਉਸ ਵੇਲੇ ਦੋਵੇਂ ਜਿਹੜੇ ਸੀ ਮਹੰਤ, ਉਹਨਾਂ ਨੇ ਬੇਨਤੀ ਕਰੀ, ਕਹਿੰਦੇ ਪਾਤਸ਼ਾਹ ਜੇ ਤੂੰ ਪ੍ਰਸੰਨ ਹੈ ਨਾ ਸਾਡੇ ਉੱਤੇ, ਸੱਚੀ ਵਿੱਚ ਹੀ ਤੂੰ ਦਿਆਲ ਹੋ ਗਿਆ, ਤਾਂ ਪਾਤਸ਼ਾਹ ਭਾਵੇਂ ਅਸੀਂ ਮਾਰਨ ਆਏ ਸੀ ਤੈਨੂੰ, ਪਰ ਸੱਚ ਜਾਣ ਵੀ ਸਾਡੇ ਦਿਲ ਵਿੱਚ ਤੇਰਾ ਦਰਦ ਬੜੇ। ਜਦ ਅਸੀਂ ਗੱਲਾਂ ਸੁਣੀਆਂ ਨਾ ਮਾਛੀਵਾੜੇ ਦੀਆਂ, ਚਮਕੌਰ ਸਾਹਿਬ ਦੀਆਂ, ਸਾਡਾ ਵੀ ਜੀ ਨਹੀਂ ਲੱਗਿਆ, ਕਈ ਵਾਰੀ ਤਾਂ ਅਸੀਂ ਰੋਂਦੇ ਰਹੇ, ਤੇ ਹੁਣ ਜੇ ਤੂੰ ਖੁਸ਼ੀ ਆ, ਅਸੀਂ ਦੇਖਣਾ ਚਾਹੁੰਦੇ ਹਾਂ ਵੀ ਤੂੰ ਮਾਛੀਵਾੜੇ ਚੋਂ ਕਿਵੇਂ ਨਿਕਲਿਆ ਸੀ। ਉਹੀ ਸਾਗ ਬਣਾ ਦੇ ਪਾਤਸ਼ਾਹ, ਤੇ ਤੇਰੇ ਜਿਹੜੇ ਦੋ ਗਨੀ ਖਾਂ ਤੇ ਨਬੀ ਖਾਂ ਸੀ ਉਹਨਾਂ ਦੀ ਥਾਵਾਂ ਤਾਂ ਹੋਈਏ ਅਸੀਂ ਦੋਏ, ਤੇ ਦੂਜੇ ਸਿੰਘ ਜਿਹੜੇ ਸੀਗੇ ਦੋਏ ਉਹ ਪਰਲੇ ਪਾਸੇ ਹੋਣ, ਤੇ ਮੰਜਾ ਚੱਕੀਏ ਤੇ ਅਸੀਂ ਉਵੇਂ ਜਿਵੇਂ ਚੱਲੀਏ। ਮਹਾਰਾਜ ਕਹਿੰਦੇ ਲਓ ਬਈ ਇਹਦੀ ਫਰਮਾਇਸ਼ ਪੂਰੀ ਕਰੋ, ਵਸਤਰ ਨਿਆਵ ਨੀਲੇ ਅਸੀਂ ਪਹਿਨੀਏ। ਮਹਾਰਾਜ ਨੇ ਸਫੈਦ ਦਸਤਾਰਾ ਸਫੈਦ ਵਸਤਰ ਲਾ ਕੇ ਸੁਨਵਈ ਸਾਬਤ ਦਸਤਾਰ ਬੰਨ ਲਈ ਤੇ ਨੀਲੇ ਕੱਪੜੇ ਪਾ ਲਏ। ਕਹਿੰਦੇ ਲਓ ਬਈ ਕੁੱਦੂ ਤੇ ਭਾਈ ਬੁੱਧੂ ਹੋਣਾ ਚੱਕੋ ਬਣਗਾ। ਉਹ ਦੋਵੇਂ ਅੱਗੇ ਲੱਗ ਗਏ ਤੇ ਦੋਵੇਂ ਸਿੰਘ ਪਿੱਛੇ ਲੱਗ ਗਏ, ਉਸੇ ਤਰ੍ਹਾਂ ਦਾ ਸਾਗ ਬਣਾਇਆ ਪੂਰਾ, ਜਿਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਮਾਛੂਵਾੜੇ ਚੋਂ ਨਿਕਲੇ ਸੀ। ਤੇ ਉਹ ਜਾਂਦਾ ਹੋਇਆ ਉੱਚੀ ਉੱਚੀ ਬੋਲੀ ਕਰੀ ਜਾਂਦਾ, ਧੌ 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 ਐ ਕਰੀ ਜਾਂਦਾ। ਕੋਈ ਮਸਤੀ ਚੜ ਗਈ, ਗੁਰੂ ਮਹਾਰਾਜ ਦਾ ਸਪਰਸ਼ ਹੋ ਜਾਣਾ ਕੋਈ ਮੂਲੀ ਗੱਲ ਨਹੀਂ ਸੀ। ਦੋਹਾਂ ਨੂੰ ਮਸਤੀ ਚੜੀ ਹੋਈ ਹੈ। ਗੁਰੂ ਮਹਾਰਾਜ ਉਹਦੇ ਸੀਸ ਜਿਹੜਾ ਸੀ ਬਣਾਇਆ ਹੋਇਆ ਸੀ, ਮਹਾਰਾਜ ਉਹਦੇ ਸਿਰ ਦੇ ਉੱਤੇ ਜਦ ਉਹ ਦੌਂ ਦੌਂ ਕਰਦਾ ਹੈ ਤੇ ਨਾਲੇ ਐ ਤਾਲ ਵਜਾਈ ਜਾਂਦੇ ਰਹੇ, ਉਹ ਹੋਰ ਕਰਦਾ ਜ਼ੋਰ ਜ਼ੋਰ ਦੀ। ਤੇ ਜਾਂਦੇ ਜਾਂਦੇ ਜਦ ਦੂਰ ਮੀਲ ਗਏ, ਮਹਾਰਾਜ ਕਹਿੰਦੇ ਹੁਣ ਬਸ ਕਰੋ, ਪਲੰਘਾ ਉਤਾਰ ਦਿੱਤਾ ਤੇ ਉੱਥੇ ਪ੍ਰਕਰਮਾ ਕਰਨ ਲੱਗ ਗਿਆ। ਪ੍ਰਕਰਮਾ ਕਰੀ ਜਾਂਦਾ ਕਰਦਾ ਕਰਦਾ ਅਖੀਰ ਥੱਕ ਕੇ ਗੁਰੂ ਮਹਾਰਾਜ ਦੇ ਅੱਗੇ ਗਿਰ ਗਿਆ। ਮਹਾਰਾਜ ਕਹਿੰਦੇ ਇਸ਼ਨਾਨ ਕਰਾਓ ਇਹਦਾ। ਇਸ਼ਨਾਨ ਕਰਾਇਆ, ਹੋਸ਼ ਵਿੱਚ ਆਇਆ, ਕਹਿੰਦਾ ਮੇਰਾ ਇਸ਼ਨਾਨ ਨਹੀਂ ਸੀ ਕਰਾਉਣਾ, ਕਹਿੰਦਾ ਮੈਂ ਤਾਂ ਇਹ ਜੀ ਦੁਨੀਆਂ ਚ ਪਹੁੰਚਾ ਤਾ ਸੀ ਗੁਰੂ ਮਹਾਰਾਜ ਨੇ, ਇਹ ਤੁਸੀਂ ਕੀ ਕਰਿਆ, ਮੇਰਾ ਇਸ਼ਨਾਨ ਕਿਉਂ ਕਰਾਇਆ? ਮਹਾਰਾਜ ਜੀ ਕਹਿਣ ਲੱਗੇ ਕੋਈ ਨਾ ਪ੍ਰੇਮੀਆ, ਤੂੰ ਉਸ ਦੁਨੀਆਂ ਚ ਰਹੇਗਾ ਪਰ ਹੁਣ ਹੋਸ਼ ਨਾਲ ਰਹੇਗਾ, ਤੇ ਤੇਰੇ ਅੰਦਰ ਜਿਹੜੇ ਵਜਰ ਕਬਾਟ ਲੱਗੇ ਹੋਏ ਸੀ ਉਹ ਖੁੱਲ ਗਏ। ਕੀ ਦਿਸਦਾ? ਕਹਿੰਦਾ ਦਿਸਣਾ ਕੀ ਸੀ, ਹੁਣ ਤਾਂ ਤੂੰ ਹੀ ਦਿਸਦਾ, ਜਿੱਧਰ ਨੂੰ ਵੀ ਦੇਖਦਾ ਤੂੰ ਹੀ ਨਜ਼ਰ ਆਉਂਦਾ, ਹੋਰ ਤਾਂ ਕੋਈ ਹੁਣ ਨਜ਼ਰ ਨਹੀਂ ਆਉਂਦਾ। ਸੋ ਇਹ ਜਦੋਂ ਵਜਰ ਕਪਾਟ ਖੁੱਲ ਜਾਂਦੇ ਨੇ, ਮਹਾਰਾਜ ਕਹਿੰਦੇ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ। ਵਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ। ਜਦੋਂ ਖੁੱਲ ਗਏ ਫੇਰ ਮਹਾਰਾਜ ਕਹਿੰਦੇ ਉੱਥੇ ਕੀ ਹੁੰਦਾ, ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਗਿਆ, ਚਿਤਕਟ ਅੰਤਰ ਚਰਨਾ ਕਰ ਭਗਤ ਮਿਲੀ ਗਿਆ। ਪ੍ਰਕਾਸ਼ ਹੋਏ ਤੇ ਦਿਸਦਾ ਕੀ ਹੈ, ਸਭ ਏਕੋ ਵਰਤਦਾ ਜਨਾਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਗੁਰਾਂ ਨੇ ਨਜ਼ਰ ਕਰ ਦਿੱਤੀ,
ਜਦੋਂ ਨਜ਼ਰ ਗੁਰਾਂ ਨੇ ਵਹੀ ਤਾਰੀ, ਬਜੇ Thank you.
साधन नहीं करने पे वज्र कपाट कायागढ़ पीतर कूड़ कसातव मानी परम उल्ले नदर नावनी मनमुख अर्ध गया उपाय कितना लभनी कर भेग थके पेगवानी गुर शब्दी को लायन हर नाम जपानी हर जियो अमृत बिरखा है जिन पिया ते तृप्तानी मस्त हो गए महाराज कहते तुम हूं इथे ही रहो गौतम ने गुरु महाराज थे आए सी मारन लेकिन आप ही मर गए ते किडी पदवी नूं पछाते फिर गुरु दशमेश पिता नूं असीं समझ नहीं सकते कोई इतिहासकार समझ नहीं सके क्योंकि आप दा बहु पक्षी जीवन सी इको पक्ष असीं लै लैंदे आ ते बाकी असीं उहनां दे देखदे नहीं वे किवें गुरसिखां दा उधार करदे सी किहा जिहा उहनां दा सुभाव सी इक जंग दा लै लांगे होर नहीं असीं उहनां दा पक्ष लैंदे सो गुरु महाराज ने उन्हें कृपा की उस तो बाद गुरु महाराज नूं एक होर आवाज सुन लग गई वो आवाज ना किसी बंदे की है ना किसी परिंदे की है ना किसी जानवर की है वो आवाज तीर्थ की है तीर्थ का जिहड़ा रूहानी देवता है बार बार अरदासां करता है हे गुरु कलगीधर पातशाह कृपा कर ते मैनू पवित्र कर क्योंकि गुरु महाराज गुरु ग्रंथ साहब के अंदर फरमान आता है कि जेड़े तीर्थ ने तीर्थ वड्डा के हरका दास तीर्थ वड्डा जा हरी दा दास है हरी दे दास जिथे बैठ जाता है उथे तीर्थ बन जाता है हर की कथा होत है जहां गंगा भी चला लता ठाठ तीर्थां दे देवते उथे आके निवास करते ने जिथे हरी का जस हुंदा उथे आके बैकुंठ पति विष्णु जी भी आके निवास करते ने जिथे हरी की कथा हुंदी होवे कहो कबीर अब कवि कहिया काहे साध संगत बैकुंठ आया सो तीर्थां दे देवते जिहड़े रूहानी देवते ने गुरु नानक पातशाह महाराज के पास जदों आप हरिद्वार गए ने ते पानी का कौतक आपने दर्शाया तो रात को आप गंगा के कंढे ते ही विराजमान हो अद्धी रात तो बाद अमृत वेले की देखते ने कि बीबी दरिया चो निकलती है ते लिया के भेटा करती है फिर जवाहरात महाराज कहते कौन हो तुसी कहते पातशाह तुसी मेरे उत्ते बड़ा रहम किया मैं बहुत दुखी सी ते तुसी तो मेरा उद्धार करने वास्ते आए सी मैं तो इस दरिया का भवानी देवता गंगा कहते साढ़े हीरे जवाहरात तो किसी काम नहीं आने ऐ करो कल तुसी लंगर चलाओ सारे मेले नूं छकाओ जिन्ना बड़ी प्रसन्न हुई उस वेले सेवा करने कौन आए कहते सारे देवते बुला ले मनुखी रूप च दौड़े फिरते ने सेवा करते दिन भर लंगर चलिया ऐसिया वस्तुआं बनाई जिहड़ियां कदे किसी ने देखिया ही नहीं ते रात नूं जिस वक्त नगर की समाप्ति हुई उस वेले हैरान हुंदे आ भी एडा बड़ा पुसारा बेअंत तंबू लगे हुए रेशमां दे बेअंत वस्त्र ਬੇਅੰਤ ਬਰਤਨ ਉਹ ਕਿੱਥੇ ਚਲੇ ਗਏ? ਜਿਵੇਂ ਚੁਟਕੀ ਮਾਰੀ ਦੀ ਆਏ ਗਾਇਬ ਹੋ ਜਾਂਦੇ ਨੇ, ਆਏ ਗਾਇਬ ਹੋ ਗਏ, ਸਾਰਾ ਮੇਲਾ ਹੈਰਾਨ ਹੋਇਆ ਫਿਰਦਾ। ਸੋ ਇਹ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਸੇਵਾ ਕਰਨ ਵਾਸਤੇ ਮਹਾਂਪੁਰਸ਼ਾਂ ਦੇ ਕੋਲ ਆਉਂਦੇ ਨੇ ਚਰਨ ਧੂੜ ਲੈਣ ਵਾਸਤੇ, ਕਿਉਂਕਿ ਦੋ ਤਰ੍ਹਾਂ ਦੇ ਦੇਵ ਤੀਰਥ ਹੁੰਦੇ ਨੇ। ਇੱਕ ਤਾਂ ਤੀਰਥ ਹੈ ਜੜ ਤੀਰਥ, ਜਿਹੜਾ ਦੇਵੀ ਦੇਵਤਿਆਂ ਦਾ ਥਾਪਿਆ ਹੋਇਆ, ਮਹਾਂਪੁਰਸ਼ਾਂ ਦਾ ਥਾਪਿਆ। ਇੱਕ ਹੁੰਦੇ ਨੇ ਬੰਦਗੀ ਕਰਨ ਵਾਲੇ, ਉਹਨਾਂ ਨੂੰ ਜੰਗਮ ਤੀਰਥ ਕਹਿੰਦੇ ਨੇ, ਤੁਰਦੇ ਫਿਰਦੇ ਤੀਰਥ, ਜਿੱਥੇ ਬੈਠਣਗੇ ਉੱਥੇ ਹੀ ਤੀਰਥ ਬਣਾ ਦੇਣਗੇ। ਜਿੱਥੇ ਹਰੀ ਦਾ ਜਸ ਕਰਨਗੇ ਉੱਥੇ ਠਾਠ ਦੇਵਤੇ ਵੀ ਵਿੱਚ ਆ ਕੇ ਸ਼ਾਮਲ ਹੋ ਜਾਣਗੇ। ਜੋ ਮੰਗ ਮੰਗਦਾ ਆਦਮੀ ਉਸ ਵੇਲੇ ਉਹਨੂੰ ਪ੍ਰਾਪਤ ਹੋ ਜਾਇਆ ਕਰਦੀ। ਜੇ ਮਹਾਰਾਜ ਜੀ ਇਸ ਤਰ੍ਹਾਂ ਪ੍ਰਵਾਨ ਕਰਦੇ ਤੇ ਕਰੇ ਉਦਮ ਧੂੜ ਸਾਧੂ ਕੀਰਤਾ। ਕਿਉਂ ਉਦਮ ਕਰਦੇ ਨੇ ਇਹ? ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗੁਆਈ। ਕਈ ਪ੍ਰੇਮੀ ਕਹਿੰਦੇ ਨੇ ਕਿ ਗੁਰੂ ਮਹਾਰਾਜ, ਗੁਰੂ ਨੌਵੇਂ ਪਾਤਸ਼ਾਹ, ਗੁਰੂ ਤੀਸਰੇ ਪਾਤਸ਼ਾਹ, ਗੁਰੂ ਪਹਿਲੇ ਪਾਤਸ਼ਾਹ ਤੀਰਥਾਂ ਚ ਜਾ ਕੇ ਇਸ਼ਨਾਨ ਕਰਦੇ ਸੀ। ਉਹ ਇਸ਼ਨਾਨ ਆਪਣੇ ਵਾਸਤੇ ਨਹੀਂ ਸੀ ਕਰਦੇ, ਉਹ ਤੀਰਥਾਂ ਦੇ ਉਧਾਰ ਵਾਸਤੇ ਕਰਦੇ ਸੀ, ਕਿਉਂਕਿ ਅਰਦਾਸਾਂ ਆਉਂਦੀਆਂ ਸੀ। ਜਿੱਥੇ ਅਰਦਾਸ ਬੰਦਿਆਂ ਦੀ ਸੁਣੀ ਜਾਂਦੀ ਹੈ, ਉੱਥੇ ਤੀਰਥਾਂ ਦੀ ਵੀ ਅਰਦਾਸ ਸੁਣੀ ਜਾਂਦੀ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਾ ਕੇ ਤੀਰਥ ਪਵਿੱਤਰ ਕਰੇ, ਅਰਦਾਸ ਹੋ ਰਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਤੀਰਥਾਂ ਨੂੰ ਸੁਰਜੀਤ ਕੀਤਾ। ਅੱਜ ਗੁਰੂ ਦਸਵੇਂ ਪਾਤਸ਼ਾਹ ਜੰਗਲ 'ਚ ਜਾ ਰਹੇ ਨੇ, ਸਾਰੇ ਗੈਰਵਾਦੀਆਂ ਨੇ ਦੂਰ ਦਰਾਜ ਆ ਕੇ ਪਿੰਡ ਆਉਣਾ। ਰੇਤਾ ਹੀ ਰੇਤਾ ਹੈ, ਰੇਤਾ ਹੀ ਰੇਤਾ, ਜਾਂ ਆਕਰੀਰ ਖੜੇ ਨੇ, ਝਾੜ ਖੜੇ ਨੇ। ਤੇ ਉੱਥੇ ਮਹਾਰਾਜ ਜੀ ਜਾਂਦੇ ਜਾਂਦੇ ਆਪ ਠਹਿਰ ਜਾਂਦੇ ਨੇ, ਖੜ ਜਾਂਦੇ ਨੇ, ਤੇ ਅਰਦਾਸ ਹੋ ਰਹੀ ਹੈ ਕਿ ਸਾਹਿਬ ਆ ਮੇਰੇ ਕੋਲ ਦੀ ਨਾ ਕੇ ਨਾ ਗਏ, ਕਿਰਪਾ ਕਰ ਮੇਰੇ ਉੱਤੇ। ਉਸ ਵੇਲੇ ਗੁਰੂ ਮਹਾਰਾਜ ਜੀ ਇੱਕ ਢਾਬ ਹੈ ਉਹਦੇ ਕੰਢੇ ਚਲੇ ਜਾਂਦੇ ਨੇ, ਤੇ ਉੱਥੇ ਜਾ ਕੇ ਸਮੇਤ ਘੋੜੇ ਦੇ ਉਹਦੇ ਵਿੱਚ ਵੜ ਜਾਂਦੇ ਨੇ। ਘੋੜਾ ਵੀ ਸਰਮਈ ਰੰਗ ਦਾ ਹੈ ਤੇ ਆਪਦੇ ਵੀ ਸਰਮਈ ਕੱਪੜੇ ਪਹਿਨੇ ਪਾਏ ਹੋਏ ਨੇ ਸਾਰੇ ਤੇ ਵਿੱਚ ਦੀ ਜਦ ਜਾ ਕੇ ਦੂਏ ਪਾਸੇ ਨਿਕਲਦੇ ਨੇ ਸਾਰੇ ਹੈਰਾਨ ਹੋ ਗਏ ਕਿ ਘੋੜੇ ਦਾ ਰੰਗ ਵੀ ਸਫੈਦ ਹੋ ਗਿਆ ਤੇ ਗੁਰੂ ਮਹਾਰਾਜ ਦੇ ਸਾਰੇ ਵਸਤਰ ਸਫੈਦ ਹੋ ਗਏ। ਬੇਅੰਤ ਸੰਗਤਾਂ ਮਾਲਵੇ ਦੇਸ਼ ਦੀਆਂ ਇਕੱਠੀਆਂ ਹੋਈਆਂ ਸੀ, ਸਾਰਿਆਂ ਨੇ ਕਿਹਾ ਵੀ ਸੱਚੇ ਪਾਤਸ਼ਾਹ ਇਹ ਕੀ ਗੱਲ ਹੈ। ਮਹਾਰਾਜ ਕਹਿੰਦੇ ਪਿਆਰਿਓ, ਇਹ ਤੀਰਥ ਤ੍ਰੇਤੇ ਯੁੱਗ ਦਾ ਬੰਦ ਹੋ ਗਿਆ ਸੀ, ਉਸ ਵੇਲੇ ਤੋਂ ਹੀ ਅਰਦਾਸਾਂ ਕਰ ਰਿਹਾ ਸੀ ਪ੍ਰਭੂ ਦੇ ਦਰਬਾਰ ਚ। ਇਹ ਸ੍ਰੀ ਰਾਮ ਚੰਦਰ ਜੀ ਆਏ ਸੀ ਇੱਥੇ, ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਇਹ ਪ੍ਰਗਟ ਹੋਇਆ ਸੀ ਤੇ ਉਸ ਤੋਂ ਬਾਅਦ ਜਿਸ ਵਕਤ ਲਹੂ ਤੇ ਕੁਸ਼ੂ ਨਾਲ ਜਾ ਕੇ ਯੁੱਧ ਹੋਇਆ ਅੰਮ੍ਰਿਤਸਰ, ਉਹਨਾਂ ਨੇ ਅੰਮ੍ਰਿਤ ਦਾ ਕੜਾ ਲਿਆ ਕੇ ਉਹਨਾਂ ਨੂੰ ਸੁਰਜੀਤ ਕਰਦਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਤੋਂ ਪਿਤਾ ਤੇ ਮਾਤਾ ਦੀ ਅਵੱਗਿਆ ਹੋ ਗਈ, ਫਿਰ ਉਹਨਾਂ ਨੇ ਇੱਥੇ ਬੈਠ ਕੇ ਤਪ ਕਰਿਆ ਸੀ। ਇਹ ਤੀਰਥ ਉਸ ਵੇਲੇ ਦਾ ਗੁਪਤ ਹੋਇਆ ਪਿਆ ਸੀ ਤੇ ਇਹਦੀ ਅਰਦਾਸ ਹੋ ਰਹੀ ਸੀ। ਸੋ ਅੱਜ ਇਹ ਦੁਬਾਰਾ ਕਲਯੁਗ ਵਿੱਚ ਪ੍ਰਗਟ ਹੋ ਗਿਆ। ਕਰੋ ਇਸ਼ਨਾਨ, ਸਾਰੇ ਸਾਰੀਆਂ ਸੰਗਤਾਂ ਨੂੰ ਇਸ਼ਨਾਨ ਕਰਾਇਆ ਤੇ ਉਸੇ ਬਾਅਦ ਮਹਾਰਾਜ ਅੱਗੇ ਚਲੇ ਜਾਂਦੇ ਨੇ ਉਸੇ ਤਰ੍ਹਾਂ ਦੇ ਨਾਲ ਤੇ ਅੱਗੇ ਇੱਕ ਨਗਰ ਆ ਗਿਆ। ਪਿੰਡ ਦਾ ਨਾਂ ਸੀ ਜੱਸੀ ਤੇ ਮਹਾਰਾਜ ਜੀ ਆਪੇ ਹੀ ਬੋਲਣ ਲੱਗ ਗਏ, ਕਹਿੰਦੇ ਜੱਸੀ ਆਏ ਚਲੇ ਗੁੜ ਖਾਏ, ਜੱਸੀ ਆਏ ਚਲੇ ਗੁੜ ਖਾਏ। ਤਿੰਨ ਵਾਰੀ ਉੱਚੀ ਉੱਚੀ ਕਿਹਾ, ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਇੱਥੇ ਕੈਂਪ ਲਾ ਦਈਏ। ਕਹਿੰਦੇ ਲਾਓ। ਕਹਿੰਦੇ ਲੰਗਰ ਰਾਸ਼ਨ, ਮਹਾਰਾਜ ਰਾਸ਼ਨ ਤਾਂ ਹੈ ਨਹੀਂ ਕਿਉਂਕਿ ਜੋ ਆਉਂਦਾ ਸੀ ਉਸੇ ਵੇਲੇ ਪੱਕ ਜਾਂਦਾ ਸੀ। ਮਹਾਰਾਜ ਕਹਿੰਦੇ ਅੱਜ ਗੁੜ ਖਾਵਾਂਗੇ। ਉਸ ਵੇਲੇ ਲਵਾਣੇ ਸਿੱਖ ਵਪਾਰ ਕਰਦੇ ਫਿਰਦੇ ਸੀ ਤੇ ਉਹਨਾਂ ਨੇ 30 ਮਣ ਪੱਕਾ ਲਿਆ ਕਿ ਗੁੜ ਭੇਟਾ ਕਰਦਾ। ਮਹਾਰਾਜ ਕਹਿੰਦੇ ਅੱਜ ਘੋੜਿਆਂ ਨੂੰ ਵੀ ਗੁੜੇ ਛਕਾਓ, ਅੱਜ ਸਾਰੀ ਸੰਗਤ ਗੁੜ ਛਕੇ, ਪ੍ਰਸ਼ਾਦਾ ਨਹੀਂ ਛਕਣਾ। ਇਸ ਤਰ੍ਹਾਂ ਦੇ ਕੌਤਕ ਕਰਦੇ ਹੋਏ ਗੁਰੂ ਮਹਾਰਾਜ ਬਾਲੇ ਦੇਸ਼ ਨੂੰ ਤਾਰਦੇ ਹੋਏ ਅੱਗੇ ਹੀ ਅੱਗੇ ਤੁਰੇ ਜਾ ਰਹੇ ਨੇ ਤੇ ਗੁਰੂ ਦੀ ਮਹਿਮਾ ਨੂੰ ਨਾ ਵੇਦ ਜਾਣਦੇ ਨੇ ਨਾ ਕੋਈ ਜਾਣਦਾ, ਕਿਉਂਕਿ ਮਹਿਮਾ ਅਪਰ ਉਪਾਰ ਹੈ, ਐਸਾ ਫਰਮਾਨ ਹੈ।
ਮਹਿਮਾ ਗੁਰਾਂ ਦੀ ਪਿਆਰੇ ਕਥਨ ਨਾ ਜਾਈ, ਮਹਿਮਾ ਗੁਰਾਂ ਦੀ ਪਿਆਰੇ ਕਥਨ ਨਾ ਜਾਵੇ। Thank you.
ਪਾਰ ਬ੍ਰਹਮ ਗੁਰ ਰਿਹਾ ਸਮਾਏ, ਕਹੋ ਨਾਨਕ ਜਾ ਕੇ ਪੂਰੇ ਪਾਸ ਗੁਰ ਚਰਨੀ ਤਾਂ ਕਾ ਮਨ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ। ਸਾਰੇ ਸੰਸਾਰ ਨੂੰ ਉਧਾਰਨ ਵਾਸਤੇ ਗੁਰੂ ਕੋਲ ਨਾਮ ਹੈ। ਗੁਰ ਸਮਰੱਥ ਹੈ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥਾ ਕਥਨਾ। ਸਾਰੇ ਫਲ ਜਿੰਨੇ ਦੁਨੀਆ ਭਰਦੇ ਹੈ, ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਸਾਰੇ ਫਲਾਂ ਦਾ ਦਾਤਾ ਸਤਿਗੁਰੂ ਹੋਇਆ ਕਰਦਾ, ਇਸ ਤਰ੍ਹਾਂ ਫਰਮਾਨ ਹੈ।
ਸਾਰੇ ਫਲਾਂ ਦਾ ਦਾਤਾ ਸਤਿਗੁਰੂ ਮੇਰਾ, ਜੋ ਜੋ ਮੰਗੋ ਜੀ ਮੇਰਾ। ਫਲਾਂ ਦਾ ਦਾਤਾ ਸਤਿਗੁਰੂ ਮੇਰਾ, ਜੋ ਜੋ ਮੰਗੋ ਜੀ ਮੇਰਾ।
ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਸੈ। ਜੋ ਵੀ ਮੰਗਦਾ ਉਹ ਪ੍ਰਾਪਤ ਹੋ ਜਾਂਦਾ। ਜਿਤੜੇ ਫਲ ਮਨ ਬਾਛੀ ਹੈ ਤਿਤੜੇ ਸਤਿਗੁਰ ਪਾਸ। ਗੁਰੂ ਦੇ ਕੋਲ ਕੋਈ ਘੱਟ ਹੈ? ਤੀਰਥ ਤੋਂ ਤਾਂ ਇੱਕ ਫਲ ਮਿਲਦਾ, ਤੀਰਥ ਕੀ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਚਾਰ। ਕੋਈ ਫਲ ਲੈ ਲੋ ਗੁਰੂ ਤੋਂ। ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਜ, ਸਤਿਗੁਰ ਸ਼ਰਨੀ ਆਇਆ ਬਹੁ ਨਹੀਂ ਵਿਨਾਸ਼, ਹਰ ਨਾਨਕ ਕਦੇ ਨਾ ਵਿਸਰੋ, ਇਹ ਜੀਉ ਪਿੰਡ ਦੇ ਤੇਰਾ ਸਾਥ। ਸੋ ਮਹਾਰਾਜ ਜੀ ਇਸ ਤਰ੍ਹਾਂ ਸੰਗਤਾਂ ਦਾ ਉਧਾਰ ਕਰਦੇ ਕਰਦੇ ਪਿੱਛੋਂ ਪਿਆਰੇ ਆਈ ਜਾਂਦੇ ਨੇ, ਵਹੀਰਾਂ ਦੇ ਵਹੀਰ ਆਉਂਦੇ ਨੇ ਤੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਤੇ ਕੋਈ ਅੱਖ ਖਾਲੀ ਨਹੀਂ ਰਹਿੰਦੀ। ਜਦੋਂ ਨਵਾਂ ਵਹੀਰ ਆਉਂਦਾ ਉਸ ਵੇਲੇ ਪਹਿਲੇ ਵੀਰ ਵਾਲੇ ਵੀ ਤੇ ਪਿਛਲੇ ਵਾਲੇ ਵੀ ਜਿਉਂ ਜਿਉਂ ਸ਼ਹੀਦੀਆਂ ਨੂੰ ਯਾਦ ਕਰਦੇ ਨੇ, ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ, ਅਨੰਦਪੁਰ ਸਾਹਿਬ ਦੇ ਨਜ਼ਾਰੇ ਯਾਦ ਕਰਦੇ ਨੇ, ਤਾਂ ਨੇਤਰਾਂ ਚੋਂ ਜਾਰ ਜਾਰ ਹੰਝੂ ਗਿਰਨੇ ਸ਼ੁਰੂ ਹੋ ਜਾਂਦੇ ਨੇ। ਮਹਾਰਾਜ ਸਾਰਿਆਂ ਦਾ ਦਿਲ ਤਰਾਉਂਦੇ ਨੇ ਕਿ ਪ੍ਰੇਮੀਓ ਜੋ ਲੰਘ ਗਿਆ ਲੰਘ ਗਿਆ, ਉਹਨਾਂ ਗੱਲਾਂ ਨੂੰ ਹੋਰ ਨਾ ਤੁਸੀਂ ਕਰੋ, ਲੰਘ ਚੁੱਕਿਆ ਸਾਰਾ ਸਮਾਂ। ਨਾਲੇ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਆਏ ਹੋ ਗਿਆ ਆਏ ਹੋ ਗਿਆ, ਉਹ ਤਾਂ ਹੁਕਮ ਦੀ ਖੇਡ ਸੀ, ਐਵੇਂ ਹੀ ਹੋਣਾ ਸੀਗਾ। ਅੱਜ ਸੰਗਤ ਬਹੁਤ ਦੂਰੋਂ ਚੱਲ ਕੇ ਆਈ ਤੇ ਉਹਨਾਂ ਦੇ ਵਿੱਚ ਇੱਕ ਮਾਈ ਬੜੀ ਆਸ ਧਰ ਕੇ ਲੰਮਾ ਸਫ਼ਰਾਂ ਦਾ ਪੰਧ ਕੱਟਦੀ ਕੱਟਦੀ ਗੁਰੂ ਦਰਬਾਰ ਚ ਪਹੁੰਚਦੀ ਹੈ ਤੇ ਗੁਰੂ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਜਦੋਂ ਬਾਹਰ ਜਾਣ ਲੱਗਦੇ ਹੈ, ਉਸ ਵੇਲੇ ਉਹ ਮਾਈ ਘੋੜੇ ਦੇ ਅੱਗੇ ਬਾਗਾਂ ਫੜ ਲੈਂਦੀ ਹੈ ਤੇ ਅੱਗੇ ਖੜੀ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਮਾਈ ਕੀ ਗੱਲ ਹੈ, ਤਾਂ ਉਸ ਵੇਲੇ ਮਾਈ ਨੇ ਦੋਵੇਂ ਹੱਥ ਬੰਨ ਕੇ ਗੁਰੂ ਦਸ਼ਮੇਸ਼ ਪਿਤਾ ਦੇ ਚਰਨਾਂ ਚ ਇਸ ਤਰ੍ਹਾਂ ਨਾਲ ਬੇਨਤੀ ਕਰੀ,
ਖਾਲੀ ਚੱਲੀਆਂ ਦੁਨੀਆਂ ਦੇ ਵਿੱਚੋਂ ਆਣ ਕੇ ਇੱਕ ਫਲ ਦੇ ਮਾਲਕਾ, ਚੱਲੀਆਂ ਦੁਨੀਆਂ ਦੇ ਵਿੱਚੋਂ ਆਣ ਕੇ ਇੱਕ ਫਲ ਦੇ ਮਾਲਕਾ।
ਦਸ਼ਮੇਸ਼ ਪਾਤਸ਼ਾਹ ਰੁਕੇ ਹੋਏ ਨੇ, ਕੋਈ ਵਚਨ ਨਹੀਂ ਕਰ ਰਹੇ ਤੇ ਮਾਈ ਵੱਲ ਦੇਖ ਰਹੇ ਆ। ਮਾਈ ਕੀ ਕਹਿੰਦੀ ਹੈ, ਕਹਿੰਦੀ ਬਿਨੈ ਕਰੇਂ ਦੀਪ ਸਤਿਗੁਰ ਗੋਬਿੰਦ ਸਿੰਘ ਅੱਗੇ, ਸੋਹਣੀ ਦਾੜੀ ਬੀਬੀ ਪੱਗੇ, ਗੋਤ ਬੜਾ ਹੈ ਪਿੰਡ ਹੈ ਚੱਬੇ, ਖਾਲੀ ਚੱਲੀ ਜੇ ਇੱਕ ਫਲ ਲੱਗੇ। ਮਹਾਰਾਜ ਕਹਿੰਦੇ ਫੇਰ ਕਹਿ, ਉਹਨੇ ਹੋਰ ਦੁਬਾਰਾ ਉੱਚੀ ਆਵਾਜ਼ ਚ ਕਿਹਾ। ਤਿੰਨ ਚਾਰ ਵਾਰੀ ਜਦ ਇਹ ਗੱਲ ਕਹੀ, ਮਹਾਰਾਜ ਕਹਿੰਦੇ ਬੀਬੀ ਤੇਰੇ ਤਾਂ ਕਿਸਮਤ ਚ ਹੈ ਨੀ। ਕਹਿਣ ਲੱਗੀ ਪਾਤਸ਼ਾਹ ਕਿਸਮਤ ਦਾ ਕੌਣ ਲਿਖਦਾ, ਤੂੰ ਹੀ ਉੱਥੇ ਲਿਖਦਾ, ਤੂੰ ਹੀ ਇੱਥੇ ਲਿਖਦਾ, ਬੇਨਤੀ ਕਰਦੀ ਹੈ।
ਜਿਹਦਾ ਦਰਗਾਹ ਵਿੱਚ ਲਿਖੇ ਸਾਹਿਬ ਮੇਰਿਆ, ਦੁਨੀਆਂ ਵਿੱਚ ਹੋਣਾ ਲਿਖਦੇ, ਦਰਗਾਹ ਵਿੱਚ ਲਿਖੇ ਸਾਹਿਬ ਮੇਰਿਆ, ਦੁਨੀਆਂ ਵਿੱਚ ਹੋਣਾ ਲਿਖਦੇ।
ਕਹਿਣ ਲੱਗੀ ਪਾਤਸ਼ਾਹ ਉੱਥੇ ਵੀ ਲਿਖਣ ਵਾਲਾ ਤੂੰ ਐ ਸੀ, ਤੇ ਜੇ ਉੱਥੇ ਲਿਖਣੇ ਭੁੱਲ ਗਏ ਤਾਂ ਹੁਣ ਤੂੰ ਇਸ ਦੁਨੀਆਂ ਚ ਲਿਖ ਦੇ। ਮੈਂ ਬੜੀ ਦੂਰੋਂ ਚੱਲ ਕੇ ਆਈ ਹਾਂ, ਬੜੀ ਆਸ ਲੈ ਕੇ ਤੇਰੇ ਦਰ ਤੇ ਆਈ ਹਾਂ, ਤੇਰੇ ਦਰ ਤੇ ਜੋ ਕੋਈ ਆਉਂਦਾ ਨਿਰਾਸ਼ਾ ਨਹੀਂ ਅੱਜ ਤੱਕ ਮੁੜਿਆ, ਜਿਸ ਨੇ ਜੋ ਚੀਜ਼ ਮੰਗੀ ਹੈ ਉਹ ਮਿਲਦੀ। ਸਾਧ ਸਿੰਘ ਜੀ ਮਾਂ ਨੂੰ ਸਾਡੇ ਭਾਰਤ ਵਰਸ਼ ਦੇ ਪਰਿਵਾਰ ਵਿੱਚ ਪੁੱਤਰ ਦੀ ਜਾਚ ਨਾਲ ਸਾਡੇ ਮਨ ਨੂੰ ਘੇਰੀ ਰੱਖਦੀ ਹੈ ਹਰ ਵਕਤ। ਪਤਾ ਨਹੀਂ ਇਹ ਕੀ ਗੱਲ ਹੈ, ਜਿਹੜੇ ਵੈਸਟਰਨ ਕੰਟਰੀ ਨੇ ਉੱਥੇ ਪੁੱਤਰ ਦੀ ਯਾਚਨਾ ਨਹੀਂ, ਉੱਥੇ ਲੜਕੀ ਨੂੰ ਇੰਨਾ ਹੀ ਦਰਜਾ ਦਿੰਦੇ, ਕਿਉਂਕਿ ਲੜਕੀ ਹਮੇਸ਼ਾ ਹੀ ਪਿਆਰ ਕਰਦੀ ਹੈ। ਲੜਕੀ ਦੇ ਸਾਡੀ ਸਮਾਜ ਵਿੱਚ ਪ੍ਰੋਬਲਮ ਨੇ ਆਪੇ ਖੜੇ ਕੀਤੇ ਹੋਏ, ਪੈਦਾ ਹੁੰਦੀ ਸਾਰ ਸਾਡੇ ਮਨ ਚ ਆਉਂਦਾ ਵੀ ਇਹਦੇ ਵਿਆਹ ਦੇ ਤਾਂ ਇੰਨੇ ਲੱਖ ਹਜ਼ਾਰ ਰੁਪਇਆ ਲੱਗੂ, ਇੰਨਾ ਦਾਜ ਦੇਣਾ ਪਏਗਾ, ਇੰਨਾ ਸੋਨਾ ਪਾਉਣਾ, ਉਸ ਵੇਲੇ ਤੋਂ ਹੀ ਫਿਕਰ ਪੈ ਜਾਂਦਾ, ਗਾਲਾਂ ਕੱਢਣੀਆਂ ਸ਼ੁਰੂ ਕਰਦੇ, ਲੜਕੀ ਨੂੰ ਕਰਸ਼ ਕਰਦੇ, ਆਟੀ ਗੁਆਂਢੀ ਰਿਸ਼ਤੇਦਾਰ ਕੋਈ ਵਧਾਈਆਂ ਨਹੀਂ ਦਿੰਦਾ, ਸਾਰੇ ਅਨੇਕਾਂ ਤਰੀਕਾਂ ਨਾਲ ਕੋਈ ਗਊ ਪੱਥਰ ਆ ਗਿਆ, ਕੋਈ ਨਾ ਭਾਈ ਤੂੰ ਹੌਸਲਾ ਰੱਖ, ਗਾਂ ਨੂੰ ਪੁੱਤਰ ਹੋ ਜਾ। ਸੋ ਇਹ ਕੁਦਰਤੀ ਹੈ, ਨਾ ਲੜਕੀਆਂ ਵੀ ਨਾ ਸਰਦਾ, ਪਰ ਤਿਆ ਕੇ ਦੇਖ ਲਓ ਜ਼ਿੰਦਗੀ, ਪੁੱਤਰਾਂ ਵਾਲੇ ਸਾਡੇ ਕੋਲ ਆਉਂਦੇ ਨੇ, ਬਈ ਅਸੀਂ ਬਹੁਤ ਦੁਖੀ ਹਾਂ ਜੀ, ਪੁੱਤਰਾਂ ਨੇ ਕੱਢ ਦਿੱਤਾ, ਮਾਰਨ ਨੂੰ ਫਿਰਦੇ ਨੇ ਮੈਨੂੰ, ਹੁਣ ਤਾਂ ਸਮਾਂ ਹੀ ਗਿਆ, ਪੁੱਤਰਾਂ ਦਾ ਜ਼ਮਾਨਾ ਸਰਵਣ ਵੇਲੇ ਸੀ, ਜਦੋਂ ਮਹਿੰਗੀ ਚੱਕੀ ਫਿਰਦਾ ਸੀ। ਹੁਣ ਤਾਂ ਕਹਿੰਦੇ ਕੋਠੀ ਖਾਲੀ ਕਰ, ਤੂੰ ਨਾ ਇੱਥੇ ਰਹਿ, ਕਾਰੋਬਾਰ ਸਾਡੇ ਹਵਾਲੇ ਕਰ, ਪੈਸਾ ਜਿੰਨਾ ਕੁ ਬੈਂਕ ਚ ਹੈ ਫਿਰ ਅਸੀਂ ਨੱਠੇ ਫਿਰਾਂਗੇ ਹੁਣੇ ਲੋਨ ਲਵਾ ਦੇ। ਉਹ ਬਜ਼ੁਰਗ ਲਵਾ ਦਿੰਦਾ ਤੇ ਉਹਦੇ ਬਾਅਦ ਉਹਨੂੰ ਛੁੱਟੀਆਂ। ਬੜਾ ਕਹਿੰਦਾ ਛੋਟੇ ਵੱਲ ਜਾ, ਛੋਟਾ ਕਹਿੰਦਾ ਵਿਚਾਲੇ ਵੱਲ ਜਾ, ਵਿਚਾਲਾ ਕਹਿੰਦਾ ਦੂਏ ਚੜ੍ਹਾਈ ਕਰਕੇ ਮੇਰੇ ਗਲ ਪਿਆ ਹੋਇਆ। ਆਹ ਤਾਂ ਹਾਲ ਪੁੱਤਰ ਕਰਦੇ ਨੇ। ਉਹ ਕੋਈ ਸਮਾਂ ਸੀ ਜਦੋਂ ਪੁੱਤਰਾਂ ਦੀ ਮੰਗ ਹੋਇਆ ਕਰਦੀ ਸੀ। ਪੁੱਤਰਾਂ ਦਾ ਧਰਮ ਹੁੰਦਾ, ਉਹ ਧਰਮ ਜਾਂਦਾ ਰਿਹਾ, ਪੁੱਤਰ ਨਹੀਂ ਆਪਣਾ ਧਰਮ ਪਾਲਦਾ। ਮਾਂ ਬਾਪ ਅਜੇ ਪਾਲਦੇ ਨੇ, ਮਾਂ ਬਾਪ ਪੜ੍ਹਾਉਂਦੇ ਨੇ, ਲਿਖਾਉਂਦੇ ਨੇ। ਹੁਣ ਸਮਾਂ ਕੀ ਹੋ ਗਿਆ, ਐਸੀ ਮਾੜੀ ਸਾਡੀ ਕਲਚਰ ਬਣਦੀ ਜਾਂਦੀ ਹੈ ਕਿ ਜਦੋਂ ਵਿਆਹ ਹੋ ਜਾਂਦਾ ਉਹਦੇ ਬਾਅਦ ਪੁੱਤਰ ਆਪਣਾ ਨਹੀਂ ਰਹਿੰਦਾ, ਬਗਾਨਾ ਬਣ ਜਾਂਦਾ। ਉਸੇ ਵੇਲੇ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ, ਇੰਜੀਨੀਅਰ ਬਣਾਇਆ, ਡਾਕਟਰ ਬਣਾਇਆ। ਬੜੀਆਂ ਆਸਾਂ ਹੁੰਦੀਆਂ ਮਾਂ ਪਿਓ ਦੀ ਵੀ ਸਾਨੂੰ ਕਾਰਾਂ ਚ ਬਿਠਾਊਗਾ, ਸਾਨੂੰ ਸੈਰਾਂ ਕਰਾਏਗਾ, ਸੁਸਾਇਟੀ ਚ ਲੈ ਕੇ ਜਾਵਾਂਗੇ, ਸਾਡੀ ਇੱਜ਼ਤ ਵਧੇਗੀ, ਵੀ ਬੜਾ ਪੁੱਤਰ ਹੈ। ਲੇਕਿਨ ਜਿਸ ਵਕਤ ਸ਼ਾਦੀ ਹੋ ਗਈ ਉਸ ਵੇਲੇ ਹੀ ਮਾਂ ਬਾਪ ਤੋਂ ਉਪਰਾ ਹੋ ਜਾਂਦਾ, ਫੇਰ ਨੀ ਮਾਂ ਬਾਪ ਨੂੰ ਦੇਖਦਾ, ਮਾਂ ਬਾਪ ਨੂੰ ਛੱਡ ਦਿੰਦਾ। ਸਾਰੇ ਬਜ਼ੁਰਗ ਜਾਣਦੇ ਆ ਇਸ ਗੱਲ ਨੂੰ। ਕੋਈ ਭਾਗਾਂ ਵਾਲਾ ਘਰ ਹੈ ਜਿੱਥੇ ਪੁੱਤਰ ਨੂੰ ਆਪਣੇ ਨਿੱਜ ਧਰਮ ਦਾ ਪਤਾ ਹੈ ਕਿ ਮਾਂ ਬਾਪ ਦੀ ਮੈਂ ਸੇਵਾ ਕਰਨੀ ਹੈ, ਇਹਨਾਂ ਨੇ ਮੇਰੀ ਸੰਭਾਲ ਕਰੀ ਹੈ। ਹੁਣ ਜੇ ਮਾਂ ਬਾਪ ਕਹਿ ਦੇਣ ਵੀ ਬੇਟਾ ਤੇਰੇ ਕੋਲ ਆਉਣਾ, ਫਿਕਰ ਪੈ ਜਾਂਦਾ ਵੀ ਜੇ ਚੜ੍ਹਾਈ ਕਰਕੇ ਪੈਸਾ ਬੜਾ ਲੱਗ ਜੂ ਮੇਰਾ। ਜੇ ਅਸੀਂ ਕਹਿ ਦਈਏ ਨਾ ਵੀ ਅਮਰੀਕਾ ਨੂੰ ਜਾਣਾ, ਫਿਕਰ ਪੈ ਜਾਂਦਾ ਵੀ ਜੇ ਇੱਥੇ ਚੜ੍ਹਾਈ ਕਰਕੇ ਕਿੰਨਾ ਰੁਪਇਆ, ਕਿੰਨਾ ਕਿਰਾਇਆ ਲਾਵਾਂਗੇ। ਆਹ ਗੱਲ ਨਹੀਂ ਰਹਿੰਦੇ ਵੀ ਪਾਲੇ ਨੇ, ਪੋਸੇ ਨੇ, ਵੱਡੇ ਘਰੇ ਨੇ, ਸਾਰਿਆਂ ਦਾ ਆਹੀ ਹਾਲ ਹੈ। ਇੱਥੇ ਇੱਕ ਪ੍ਰੇਮੀ ਹੁਣੇ ਹੁਣੇ ਆਇਆ ਸਾਡੇ, ਕਹਿੰਦਾ ਜੀ ਮੈਂ ਜਾਇਦਾਦ ਪੁੱਤਰਾਂ ਨੂੰ ਦੇਤੀ, ਕੋਠੀ ਦੇਤੀ। ਕਹਿੰਦਾ ਮੈਂ ਕਿਹਾ ਵੀ ਮਰਨ ਤੋਂ ਬਾਅਦ ਡੈਥ ਪੈਨਲਟੀ ਲੱਗੂ, ਪਹਿਲਾਂ ਹੀ ਕਰਾਗਾ। ਕਹਿੰਦਾ ਕਰਾਈ ਕੀ? ਕਹਿੰਦਾ ਹੁਣ ਮੈਨੂੰ ਕਹਿੰਦੇ ਨਿਕਲ ਜਾ ਇੱਥੇ ਨਾ, ਤੂੰ ਰਹਿ ਦੋ ਮਿੰਟ ਵਾਸਤੇ। ਕਹਿੰਦਾ ਮੈਂ ਬਹੁਤ ਦੁਖੀ ਹਾਂ। ਮੈਂ ਬਾਬਾ ਤੂੰ ਐ ਕਰ, ਸਾਡੇ ਕੋਲ ਆਸ਼ਰਮ ਬਣਾ ਰਹੇ ਹਾਂ, ਬੜੇ ਕਮਰੇ ਨੇ ਉੱਥੇ, ਉਹ ਅਸੀਂ ਬਣਾਉਂਦੇ ਹੀ ਤਾਂ ਆ ਵੀ ਜਿਹੜੇ ਆਏ ਤੰਗ ਰਹੇ ਆ ਜਾਓ ਸਾਡੇ ਕੋਲ, ਤੇ ਚੱਲ ਜੇ ਕੋਈ ਨੀ ਸੇਵਾ ਕਰਦਾ ਤਾਂ ਅਸੀਂ ਸੇਵਾ ਕਰਾਂਗੇ ਤੇਰੀ, ਤੈਨੂੰ ਉਹੀ ਸਹੂਲਤਾਂ ਹੋਣਗੀਆਂ। ਪਰ ਤੇਰੇ ਮਨ ਚ ਮੋਹ ਨਹੀਂ ਜਾਣਾ ਪੁੱਤਰ ਦਾ, ਤੂੰ ਲੋਚੇਗਾ ਉਹਨਾਂ ਨੂੰ ਮੁੜ ਮੁੜ ਕੇ, ਵਾਰ ਵਾਰ ਧਿਆਨ ਆਊ, ਉਹਨਾਂ ਦੀਆਂ ਗੱਲਾਂ ਕਰੇਗਾ। ਮਹਾਰਾਜ ਜੀ ਕੋਲ ਆ ਗਿਆ, ਛੋਟੇ ਮਹਾਰਾਜ ਜੀ ਕੋਲ ਮੈਂ ਖੜਾ ਸੀ ਤੇ ਇੱਕ ਬਜ਼ੁਰਗ ਆ ਗਿਆ। ਬਜ਼ੁਰਗ ਆਇਆ ਮਹਾਰਾਜ ਜੀ ਦੇ ਕੋਲ ਆਇਆ, ਕਹਿੰਦਾ ਮਹਾਰਾਜ ਮੈਂ ਇੱਥੇ ਰਹਿਣਾ। ਮਹਾਰਾਜ ਹੱਸ ਪਏ, ਕਹਿੰਦੇ ਬਜ਼ੁਰਗਾ ਕਿੰਨੇ ਕੁ ਦਿਨ ਰਹਿਣਾ ਹੈ? ਔਰ ਚਾਬੀ ਲੈ ਲਿਆ ਦਲੀਪ ਸਿੰਘ ਦੇ ਕੋਲ ਹੈ, ਤੇ ਜਿੱਦਣ ਜਾਣਾ ਹੋਇਆ ਚਾਬੀ ਜ਼ਰੂਰ ਉਹਨੂੰ ਸੰਭਾਲ ਦੀ, ਕਮਰਾ ਤੈਨੂੰ ਦੱਸ ਦੂ, ਉੱਥੇ ਰਹਿ। ਤੇ ਮੈਂ ਉਹਦੇ ਕੋਲ ਚਲਿਆ ਗਿਆ, ਮੇਰੇ ਨਾਲ ਸੀ ਹਰਬੰਸ ਸਿੰਘ ਦੁਆਰੀਆ। ਮੈਂ ਬਾਬਾ ਕੀ ਗੱਲ ਹੋ ਗਈ, ਕਿਹੜਾ ਪਿੰਡ ਹੈ? ਕਹਿੰਦਾ ਜੀ ਮੇਰਾ ਵਾਲੇ ਕੋਲ ਪਿੰਡ ਹੈ। ਮੈਂ ਕੀ ਗੱਲ? ਕਹਿੰਦਾ ਜੀ ਮੁੰਡਾ ਵਿਆਹਿਆ ਸੀ, ਬੜਾ ਖਰਚ ਕਰਿਆ, ਵਿਆਹ ਕੇ ਮੁੰਡਾ ਤਾਂ ਹੋ ਗਿਆ ਬਹੂ ਨਾਲ, ਤੇ ਨੂੰਹ ਨੇ ਮੈਨੂੰ ਢਾ ਲਿਆ, ਕਹਿੰਦਾ ਗੋਡਿਆਂ ਥੱਲੇ ਲੈ ਕੇ ਕੁੱਟਿਆ, ਦਾੜੀ ਵੀ ਮੇਰੀ ਪੱਟਤੀ, ਕਹਿੰਦੀ ਨਿਕਲ ਜਾ ਕਰ ਜੇ ਮੁੜ ਕੇ ਆਇਆ ਤਾਂ ਦੇਖ। ਮੈਂ ਕਿਹਾ ਫੇਰ ਹੁਣ ਹੁਕਮ ਕੀ ਹੈ? ਕਹਿੰਦਾ ਬਾਬਿਆਂ ਨੇ ਕਿਹਾ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾ, ਤੇਰੀ ਸੇਵਾ ਤੇਰੇ ਪੁੱਤਾਂ ਨਾਲੋਂ ਵੱਧ ਕਰਾਂਗੇ, ਤੇਰੀ ਕੋਈ ਨੀ ਤੈਨੂੰ ਮਾਰਦਾ ਬਾਬਾ, ਤੂੰ ਇੱਥੇ ਆਰਾਮ ਨਾਲ ਰਹਿ, ਪਰ ਆਪ ਨਾ ਡੱਠੀ। ਮੈਂ ਕਿਹਾ ਕੀ ਸਲਾਹ ਹੈ? ਕਹਿੰਦਾ ਜੀ ਮੈਂ ਤਾਂ ਭੁੱਲ ਕੇ ਵੀ ਨੀ ਨਾਮ ਲੈਣਾ ਉੱਥੇ ਦਾ, ਮੇਰੀ ਤਾਂ ਹਾਲਤ ਹੋਈ ਹੈ, ਮੈਂ ਕਿਵੇਂ ਮੂੰਹ ਦਿਖਾਊ ਭਾਈਚਾਰੇ ਚ ਜਾ ਕੇ, ਮੈਂ ਨੀ ਜਾਣਾ। ਉਹ ਜਦ ਮਹੀਨਾ ਹੋਇਆ ਸੀ ਫੇਰ ਮੁੜ ਕੇ ਉੱਥੇ ਡਾੜੇ ਸਾਹਿਬ ਗਏ, ਤੇ ਜਾ ਕੇ ਮੈਂ ਕਿਹਾ ਬਾਬੇ ਦਾ ਹਾਲ ਪੁੱਛਾਂ। ਉੱਥੇ ਗਿਆ ਤਾਂ ਉਹ ਦੂਜੇ ਬਜ਼ੁਰਗਾਂ ਨੂੰ ਪੁੱਛਿਆ ਵਾ ਮਾਲੇ ਵਾਲਾ ਬਾਬਾ ਕਿੱਥੇ ਹੈ? ਕਹਿੰਦੇ ਉਹ ਤਾਂ ਜੀ ਚਲਿਆ ਗਿਆ ਕੱਲ ਪਰਸੋਂ। ਮੈਂ ਕੀ ਗੱਲ? ਕਹਿੰਦੇ ਮੁੰਡਾ ਵੀ ਆ ਗਿਆ, ਨੂੰਹ ਵੀ ਆ ਗਈ, ਪੋਤੇ ਵੀ ਆ ਗਏ, ਹੋਰ ਵੀ ਆ ਗਿਆ, ਕੁੜੀਆਂ ਵੀ ਲੈ ਆਇਆ। ਉਹ ਕਹਿਣ ਸਾਡਾ ਤਾਂ ਜਿਉਣਾ ਹੀ ਨਹੀਂ ਹੈ ਉੱਥੇ, ਸਾਨੂੰ ਤਾਂ ਲੋਕ ਮਿਹਣੇ ਮਾਰਦੇ ਨੇ, ਤਾਨੇ ਮਾਰਦੇ ਆ, ਬਜ਼ੁਰਗ ਕੁੱਟ ਕੇ ਕੱਢ ਦਿੱਤਾ। ਗੁਰਦੁਆਰੇ ਰਹਿੰਦਾ, ਆ ਬੀਬੀਆਂ ਆਉਂਦੀਆਂ ਬੜੀਆਂ ਸੁਖੀ ਰਹਿੰਦੀਆਂ, ਥੋੜੇ ਜਿਹੇ ਦਿਨਾਂ ਬਾਅਦ ਤੁਰ ਜਾਂਦੀਆਂ ਸੀ। ਕਿਹਾ ਕੀ ਗੱਲ ਬੀਬੀ, ਹੁਣ ਤਾਂ ਤਗੜੀ ਹੋ ਗਈ, ਖਾ ਪੀ ਕੇ ਵਧੀਆ ਸੁਖੀ ਰਹੀਆਂ, ਤੂੰ ਹੁਣ ਨੱਠੀ ਕਿਵੇਂ ਜਾਂਦੀ? ਕਹਿੰਦੀ ਮੇਰੇ ਪੁੱਤਾਂ ਨੂੰ ਮਿਹਣੇ ਮਾਰਦੇ ਆ ਜੀ, ਗੁਰਦੁਆਰੇ ਰਹਿੰਦੀਆਂ। ਆਹ ਹਾਲ ਹੈ ਸੰਸਾਰ ਦਾ ਅਹਿਸਾਸ ਹੈ। ਕਹਿੰਦੇ ਉਹ ਫਿਰ ਮਾੜਾ ਜਿਹਾ ਕਿਹਾ, ਕਹਿੰਦੇ ਨੂੰਹ ਨੇ ਬਈ ਬਾਪੂ ਭੁੱਲ ਚ ਗੁਮੀ ਤਾਂ ਹੋ ਜਾਂਦੀ ਹੈ, ਕੋਈ ਨੀ ਤੇਰੀਆਂ ਕੁੜੀਆਂ ਵਰਗੀ ਮਾਇਆ। ਕਹਿੰਦੇ ਐਵੇਂ ਨੀ ਕਿਹਾ ਵੀ ਕੁੜੀਆਂ ਮੈਨੂੰ ਕੁੱਟਦੀਆਂ ਨੇ ਮੇਰੀਆਂ। ਕਹਿੰਦਾ ਚੁੱਪ ਕਰਕੇ ਛੇਦ ਦੇ ਕੇ ਜੁੱਤੀ ਪਾਈ, ਕਹਿੰਦਾ ਚੰਗਾ ਭਾਈ ਮੈਂ ਚਾਬੀ ਮੈਂ ਦੇਣ ਜਾਂਦਾ। ਅਸੀਂ ਕਹਿੰਦੇ ਰੁਕਿਆ ਵੀ ਰੁਕਿਆ ਹੀ ਨਾ, ਇਹ ਹਾਲ ਹੈ ਪੁੱਤਰ ਨੂੰ ਅਸੀਂ ਲੋਚਦੇ ਹਾਂ। ਪੁੱਤਰ ਨਾ ਹੋਵੇ, ਲੜਕੀਆਂ ਕਿੰਨੀਆਂ ਸੁਸ਼ੀਲ ਹੋਣ, ਉਹ ਨਹੀਂ ਸਾਨੂੰ ਲੱਗਦੀ ਔਲਾਦ। ਬਾਹਰ ਅਮਰੀਕਾ ਚਲੇ ਜਾਓ, ਜਦ ਬਜ਼ੁਰਗ ਹੋ ਜਾਂਦੇ ਨੇ ਲੜਕੀ ਕੋਲ ਚਲੇ ਜਾਂਦੇ ਨੇ। ਲੜਕੀ ਪਿਆਰ ਕਰਦੀ ਹੈ, ਸੇਵਾ ਕਰਦੀ ਹੈ, ਲੜਕਾ ਨਹੀਂ ਕਰਦਾ। ਉਹਨਾਂ ਨੇ ਪਹਿਲਾਂ ਹੀ ਸਮਝ ਕੇ ਗੱਲਾਂ ਛੱਡ ਦਿੱਤੀਆਂ, ਅਸੀਂ ਨਹੀਂ ਅਜੇ ਛੱਡਦੇ। ਸਾਡਾ ਤਾਂ ਹੋਵੇ ਨਾ ਪੁੱਤਰ, ਤੁਰੇ ਹੀ ਫਿਰਦੇ ਹਾਂ ਜੀ, ਲੜਕੀਆਂ ਚਾਰ ਹੋ ਗਈਆਂ ਜੀ, ਕੀ ਕਰੀਏ ਜੀ, ਆਸਾ ਨਹੀਂ ਪੂਰੀ ਹੁੰਦੀ। ਇਸੇ ਤਰ੍ਹਾਂ ਦੀ ਆਸਾ ਇਸ ਮਾਈ ਦੇ ਮਨ ਚ ਸੀ। ਬਾਰ ਬਾਰ ਅਰਦਾਸ ਕਰਦੀ ਹੈ, ਹੇ ਪ੍ਰਭੂ ਜੇ ਉੱਥੇ ਨਹੀਂ ਲਿਖਿਆ ਤੁਸੀਂ ਹੁਣ ਲਿਖ ਦਿਓ। ਲੜਕੀ ਦਾ ਨਹੀਂ ਮੰਗਦੀ ਵੀ ਲੜਕੀ ਦਾ ਫਲ ਦੇ ਦਿਓ, ਨਾ ਪੁੱਤਰ ਦਾ ਫਲ ਦਿਓ। ਬੇਨਤੀ ਕਰਦੀ ਹੈ ਇਸ ਤਰ੍ਹਾਂ ਨਾਲ।
ਦੂਰੋਂ ਚੱਲ ਕੇ ਤੇਰੇ ਦਰ ਆਈ, ਚੋਰੀ ਗਈ ਖੈਰ
ਰੱਖ ਕੇ ਆਏ। ਪੁੱਤਰ ਦੀ ਆਸ ਹੈ ਮੇਰੇ ਮਨ ਵਿੱਚ, ਤੇ ਆਪ ਕਿਰਪਾ ਕਰੋ ਤੇ ਮੇਰੀ ਝੋਲੀ ਚ ਖੈਰ ਪਾਓ। ਸ੍ਰੀ ਅੰਮ੍ਰਿਤਸਰ ਦੱਖਣ ਪਾਸੇ ਤੀਨ ਕੋਸ ਪਰ ਗ੍ਰਾਮ ਸੋ ਵਾਸੇ, ਤੈ ਤੇ ਮੈਂ ਆਈ ਤਾਰਾ ਆਸ, ਜਾਚਨ ਪੁੱਤਰ ਆਪ ਕੇ ਪਾਸ। ਮੈਂ ਜਾਚਨਾ ਲੈ ਕੇ ਆਈ। ਮਹਾਰਾਜ ਜੀ ਨੇ ਜਦ ਬਾਰ ਬਾਰ ਬੇਨਤੀ ਸੁਣੀ ਉਸ ਦੀ, ਮਹਾਰਾਜ ਕਹਿਣ ਲੱਗੇ ਸੇਵਾਦਾਰ ਨੂੰ, ਕਹਿੰਦੇ ਜਾ ਕਰੋ ਤੇ ਦਵਾਤ ਤੇ ਕਾਗਜ਼ ਲੈ ਕੇ ਆ। ਸੁਣ ਪ੍ਰਭ ਹੁਕਮ ਦਾਸ ਕੋ ਕਹਿਓ, ਮਾਸਰ ਕਲਮ ਆਨ ਅਬ ਕਹਿਓ। ਤੇ ਉਹਦੇ ਉੱਤੇ ਲੈ ਕੇ ਮਹਾਰਾਜ ਜੀ ਕਾਗਜ਼